ਕਾਹੇ ਦੇ ਪੰਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਵਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਕਾਲੇ ਵਿੱਚ ਪਿਛਲੇ ਕਈ ਸਾਲਾਂ ਤੋਂ ਹਰ ਸਾਲ ਹੀ ਦੀਵਾਨ ਹੁੰਦੇ ਆ। ਮੇਰਾ ਖਿਆਲ ਹੈ ਕਿ ਸਾਡੇ ਸਾਰੇ ਇੱਕ ਸਾਲ ਦੇ ਸ਼ਡਿਊਲ ਵਿੱਚ ਡਕਾਲਾ ਹੀ ਹੋਏਗਾ ਜਿਹਨੂੰ ਹਰ ਸਾਲ ਦੀਵਾਨ ਮਿਲ ਜਾਂਦੇ ਆ, ਨਹੀਂ ਤੇ ਦੋ ਸਾਲ ਬਾਅਦ ਕਿਸੇ ਇਲਾਕੇ ਵਿੱਚ, ਤਿੰਨ ਸਾਲ ਬਾਅਦ ਜਾਈਦਾ, ਕਈ ਇਲਾਕਿਆਂ 'ਚ ਪੰਜ ਪੰਜ ਸਾਲ ਵੀ ਲੰਘ ਜਾਂਦੇ। ਪਰ ਡਕਾਲੇ ਦੇ ਕੁਝ ਸਿੰਘ ਉੱਦਮੀ ਹਨ, ਇਸ ਕਰਕੇ ਆਪਾਂ ਹਰ ਸਾਲ ਹੀ ਇੱਥੇ ਹਾਜ਼ਰੀ ਭਰਦੇ। ਸੋ ਤਿੰਨ ਰੋਜ਼ਾ ਸਮਾਗਮ ਵਿੱਚੋਂ ਅੱਜ ਆਪਾਂ ਪਹਿਲੇ ਦੀਵਾਨ ਵਿੱਚ ਹਾਜ਼ਰੀ ਭਰਨ ਵਾਸਤੇ ਆਏ ਹਾਂ। ਇਕਾਗਰਤਾ ਬਣਾ ਕੇ ਰੱਖੀਏ ਜੀ, ਮਨ ਜੋੜ ਕੇ ਰੱਖੀਏ। ਗੁਰੂ ਜੀ ਦੇ ਚਰਨਾਂ ਵਿੱਚ ਅਸੀਂ ਸ਼ਾਂਤੀ ਮੰਗਦੇ ਹਾਂ, ਸ਼ਾਂਤ ਰਹੇ ਸਾਡਾ ਮਨ, ਕੁਛ ਭਟਕਣਾ ਜਿਹੜੀ ਹੈ ਉਹ ਖਤਮ ਹੋਵੇ, ਮਨ ਦੀ ਚੰਚਲਤਾ ਹੀ ਖਤਮ ਹੋਵੇ, ਮਨ ਇੱਕ ਰਸ ਵਿੱਚ ਰਹੇ, ਸਾਨੂੰ ਆਨੰਦ ਮਿਲੇ। ਹੁਣ ਹਰ ਬੰਦਾ ਆਨੰਦ ਚਾਹੁੰਦਾ ਹੈ, ਸਾਡੀ ਜਿਹੜੀ ਮੰਜ਼ਿਲ ਹੈ ਉਹ ਵੀ ਆਨੰਦੀ ਹੈ, ਕਿਉਂਕਿ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਸੁੱਖ ਦੁੱਖ ਤੇ ਜ਼ਿੰਦਗੀ ਵਿੱਚ ਚੱਲਦਾ ਹੀ ਰਹਿੰਦਾ। ਜੇ ਅੱਜ ਸੁੱਖ ਆ ਗਿਆ ਕੱਲ੍ਹ ਦੁੱਖ ਵੀ ਆਏਗਾ, ਜੇ ਅੱਜ ਸਰੀਰ ਸਾਡਾ ਤੰਦਰੁਸਤ ਹੈ ਤੇ ਸਦਾ ਥੋੜ੍ਹਾ ਤੰਦਰੁਸਤ ਰਹਿਣਾ, ਇਹ ਗੱਲ ਕਲੀਅਰ ਹੈ ਵੀ ਕਦੇ ਨਾ ਕਦੇ ਬਿਮਾਰੀ ਆਉਣੀ ਹੋਈ ਆਉਣੀ, ਇਹ ਤੇ ਦੁੱਖ ਕਲੀਅਰ ਨਿਯਮ ਹੈ ਮਾਲਕ ਦਾ। ਕੋਈ ਬੰਦਾ ਐਸਾ ਨਹੀਂ ਜਿਹਦੇ ਤੇ ਬੁਢੇਪਾ ਨਹੀਂ ਆਉਣਾ, ਕਿਸੇ ਦੇ ਦੰਦ ਐਸੇ ਨਹੀਂ ਜਿਹੜੇ ਟੁੱਟਣੇ ਨਹੀਂ ਗਏ। ਹਰ ਇੱਕ ਦੇ ਇੰਦਰੀਆਂ ਦੀ ਸੱਤਾ ਜਿਹੜੀ ਹੈ ਘਟਦੀ ਹੈ, ਹਰ ਇੱਕ ਦੇ ਵਾਲ ਜਿਹੜੇ ਆ ਚਿੱਟੇ ਹੋ ਜਾਣੇ ਆ। ਇਹ ਤੇ ਕੁਦਰਤ ਹੈ ਕਿ ਦਰਖਤ ਦਾ ਪੱਤਾ ਵੀ ਜਦੋਂ ਟੁੱਟਦਾ ਪਹਿਲਾਂ ਪੀਲਾ ਹੋ ਜਾਂਦਾ, ਪੀਲੇ ਤੋਂ ਬਾਅਦ ਫਿਰ ਉਹ ਟੁੱਟ ਜਾਂਦਾ। ਪਹਿਲਾਂ ਵਾਲ ਕੇਸ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਆ, ਹੌਲੀ ਹੌਲੀ ਸਰੀਰ ਤੇ ਵੀ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ, ਬਾਡੀ ਤੇ ਮਾਸ ਵੀ ਉਦਾਂ ਦਾ ਹੋ ਜਾਂਦਾ, ਹੱਡੀਆਂ ਮਾਸ ਤੋਂ ਜੁਦਾ ਹੋ ਜਾਂਦੀਆਂ। ਤਾਂ ਹੀ ਇਹਨੂੰ ਜਰ ਕਿਹਾ, ਜਰ ਆਈ ਜੋਬਨ ਹਾਰਿਆ। ਜਦੋਂ ਲੋਹੇ ਨੂੰ ਜਰ ਲੱਗ ਜਾਂਦੀ ਹੈ ਨਾ, ਤੇ ਸੀਮੈਂਟ ਜੁਦਾ ਹੋ ਜਾਂਦਾ, ਸਰੀਆ ਜੁਦਾ ਹੋ ਜਾਂਦਾ। ਜਦੋਂ ਸਾਡੇ ਸਰੀਰ ਨੂੰ ਜਰ ਲੱਗਦੀ ਹੈ, ਹੱਡੀਆਂ ਜੁਦਾ ਹੋ ਜਾਂਦੀਆਂ, ਮਾਸ ਜੁਦਾ ਹੋ ਜਾਂਦਾ। ਸਰੀਰ ਨੂੰ ਜਦੋਂ ਬੁਢੇਪਾ, ਇਹਨੂੰ ਬਾਣੀ 'ਚ ਜਰ ਦੱਸਿਆ ਵੀ ਸਰੀਰ ਨੂੰ ਜਾਰੀ ਲੱਗਦੀ ਹੈ। ਤੁਸੀਂ ਬਜ਼ੁਰਗ ਜਿਹੜਾ ਜ਼ਿਆਦਾ ਹੋ ਜਾਂਦਾ, ਉਹਦੇ ਕਦੇ ਤੁਸੀਂ ਇੱਦਾਂ ਮਾਸ ਨੂੰ ਫੜਿਓ, ਇੱਦਾਂ ਫੜੋਗੇ ਜਦੋਂ ਉਹਦੇ ਹੱਥ 'ਚ ਹੀ ਆ ਜਾਂਦਾ ਸਾਰਾ ਮਾਸ, ਹੱਡੀਆਂ ਛੱਡ ਦਿੰਦੀਆਂ ਨੇ ਮਾਸ, ਜਿਹੜੀ ਪਕੜ ਹੈ ਉਹ ਛੱਡ ਦਿੰਦੀ, ਚਮਕ ਘੱਟ ਜਾਂਦੀ। ਹੁਣ ਇਹ ਤੇ ਨਿਯਮ ਹੈ ਕਿ ਹਰ ਬੰਦੇ ਨੇ ਇੱਕ ਨਾ ਇੱਕ ਦਿਨ ਬੁੱਢਿਆਂ ਹੋਣਾ, ਸੁੱਖ ਤੇ ਦੁੱਖ ਇਹ ਜ਼ਿੰਦਗੀ 'ਚ ਚੱਲਦੇ ਰਹਿੰਦੇ। ਸਾਡੀ ਜਿਹੜੀ ਮੰਜ਼ਿਲ ਹੈ ਉਹ ਹੈ ਆਨੰਦ, ਭਾਵ ਕਹਿਣ ਦਾ ਵੀ ਅਸੀਂ ਆਨੰਦ 'ਚ ਰਹੀਏ, ਬਾਹਰ ਭਾਵੇਂ ਸੁੱਖ ਹੋਵੇ ਭਾਵੇਂ ਦੁੱਖ ਹੋਵੇ, ਇਹ ਚੱਲਦੇ ਰਹਿਣਗੇ। ਦੁਨੀਆਂ ਵਿੱਚ ਕੋਈ ਪੀਰ ਪੈਗੰਬਰ ਦਾ, ਕਿਸੇ ਔਲੀਏ ਅਵਤਾਰ ਦਾ ਜਿਨ੍ਹਾਂ ਨੂੰ ਦੁਨੀਆਂ ਮੰਨਦੀ ਹੈ, ਕਿਸੇ ਗੁਰੂ ਦਾ ਨਾਂ ਲਓ ਜਿਹਦੇ 'ਤੇ ਦੁੱਖ ਨਾ ਆਇਆ, ਕਿਸੇ ਦਾ ਵੀ ਨਾਂ ਲਓ ਜਿਹਦੇ 'ਚ ਜਿਹਦੀ ਜ਼ਿੰਦਗੀ 'ਚ ਕੋਈ ਦੁੱਖ ਨਹੀਂ ਆਇਆ, ਕੋਈ ਦੁਨੀਆਂ ਜੈਸੇ। ਹਾਂ, ਇਹ ਗੱਲ ਤੁਹਾਨੂੰ ਦਾਅਵੇ ਨਾਲ ਕਹਿ ਸਕਦੇ ਹਾਂ ਵੀ ਗੁਰੂ ਗੋਬਿੰਦ ਸਿੰਘ 'ਤੇ ਦੁੱਖ ਬਹੁਤ ਆਏ, ਪਰ ਦੁੱਖਾਂ ਨੂੰ ਉਹਨਾਂ ਨੇ ਜਾਣਿਆ। ਗੁਰੂ ਅਰਜਨ ਦੇਵ ਜੀ 'ਤੇ ਵੀ ਦੁੱਖ ਬਹੁਤ ਆਏ, ਪਰ ਉਹਨਾਂ ਨੇ ਦੁੱਖਾਂ ਨੂੰ ਜਾਣਿਆ।
ਸਤਿਗੁਰ ਹੋਏ ਦਇਆਲੂ ਤਾਂ ਦੁੱਖ ਨਾ ਜਾਣੀਏ ਸਤਿਗੁਰ ਹੋਏ ਦਿਆਲੂ ਤਾਂ ਹਰ ਰੰਗ ਮਾਣੀਏ
ਗੁਰੂ ਜੀ ਦਾ ਗਿਆਨ ਜਿਹਦਾ ਤੇ ਸਤਿਗੁਰੂ ਦਿਆਲ ਹੋ ਜਾਣ ਭਾਵ ਸੱਚਾ ਗਿਆਨ ਜਿਹਨੂੰ ਹੋ ਗਿਆ ਉਹ ਦੁੱਖਾਂ ਨੂੰ ਜਾਣਦਾ ਕੁਛ ਇਹ ਨਹੀਂ ਕਿਤੇ ਲਿਖਿਆ ਵੀ ਦੁੱਖ ਨਹੀਂ ਆਉਂਦਾ ਇਹ ਕਿਤੇ ਨਹੀਂ ਲਿਖਿਆ ਵੀ ਦੁੱਖ ਆਉਂਦਾ ਨਹੀਂ ਇਹ ਲਿਖਿਆ ਵੀ ਉਹ ਗਿਆਨ ਨਾਲ ਜੁੜ ਕੇ ਇੰਨਾ ਕੁ ਉੱਚਾ ਹੋ ਜਾਂਦਾ ਹੈ ਵੀ ਦੁੱਖ ਸੁੱਖ ਥੱਲੇ ਹੀ ਰਹਿ ਜਾਂਦੇ ਸੁਰਤ ਕਰਕੇ ਇੰਨਾ ਉੱਚਾ ਹੋ ਜਾਂਦਾ ਹੈ ਵੀ ਦੁੱਖ ਸੁੱਖ ਥੱਲੇ ਹੀ ਚੱਲੀ ਜਾਂਦੇ ਆ ਪਰਵਾਹ ਜੀ ਨਹੀਂ ਬਣਦਾ ਬੇਪਰਵਾਹ ਹੁੰਦਾ ਗੁਰੂ ਦਾ ਸਿੱਖ ਲਾਪਰਵਾਹ ਨਹੀਂ ਹੁੰਦਾ ਬੇਪਰਵਾਹ ਹੁੰਦਾ ਲਾਪਰਵਾਹੀ ਤੇ ਬੇਪਰਵਾਹੀ 'ਚ ਫਰਕ ਹੈ ਇੱਕ ਤੇ ਹੋ ਗਿਆ ਲਾਪਰਵਾਹ ਇੱਕ ਹੋ ਗਿਆ ਬੇਪਰਵਾਹ ਲਾਪਰਵਾਹ ਤੇ ਬੇਪਰਵਾਹ 'ਚ ਕੀ ਫਰਕ ਹੈ ਸਿੱਖ ਲਾਪਰਵਾਹ ਨਾ ਹੋਵੇ ਬੇਪਰਵਾਹ ਹੋਵੇ ਬੇਪਰਵਾਹ ਕਿਵੇਂ ਲਾਪਰਵਾਹ ਦਾ ਕੀ ਮਤਲਬ ਹੋਇਆ ਵੀ ਜਿਵੇਂ ਹੁਣ ਕੋਈ ਬੱਚਾ ਪੜ੍ਹੇ ਪੂਰਾ ਮਨ ਲਾ ਕੇ ਪੜ੍ਹੇ ਲਾਪਰਵਾਹ ਨਾ ਹੋਵੇ ਤੁਸੀਂ ਆਪਣੀ ਪੂਰੀ ਮਿਹਨਤ ਕਰੋ ਵੀ ਜਮਾਂ ਹੀ ਲਾਪਰਵਾਹ ਨਾ ਹੋਵੇ ਸਿੱਧੀ ਭਾਸ਼ਾ 'ਚ ਆਪਾਂ ਗੱਲ ਕਰੀਏ ਵੀ ਬਿਲਕੁਲ ਲਾਪਰਵਾਹ ਨਾ ਹੋਇਓ ਪੂਰਾ ਪੜ੍ਹਨਾ ਮਿਹਨਤ ਕਰਨੀ ਹੈ ਟਿਊਸ਼ਨ ਵੀ ਰੱਖਣੀ ਹੈ ਕਿਤਾਬਾਂ ਲੈ ਕੇ ਦਿਨ ਰਾਤ ਪੜ੍ਹਦੇ ਰਹਿਣਾ ਏਦਾਂ ਰਹਿਣਾ ਆਪਣੀ ਮਿਹਨਤ ਪੂਰੀ ਕਰਨੀ ਹੈ ਲਾਪਰਵਾਹ ਨਹੀਂ ਰਹਿਣਾ ਪੜ੍ਹਾਈ ਪੂਰੀ ਜਿੱਦਣ ਰਿਜ਼ਲਟ ਆਉਣਾ ਹੈ ਉਦਣ ਬੇਪਰਵਾਹ ਵੀ ਰਹਿਣਾ ਵੀ ਜੇ ਥੋੜ੍ਹਾ ਜਿਹਾ ਘੱਟ ਆ ਗਿਆ ਤੇ ਚੀਕਾਂ ਨਹੀਂ ਮਾਰਨੀਆਂ ਆਖੋ ਸਤਨਾਮ ਏਦਾਂ ਲਾਪਰਵਾਹ ਤੇ ਬੇਪਰਵਾਹੀ ਚਾਹ ਫਰਕ ਜਿੱਦਾਂ ਦਿਨ ਰਾਤ ਮਿਹਨਤ ਕਰਨੀ ਹੈ ਫਸਲ ਬੀਜੀ ਹੈ 6 ਮਹੀਨੇ ਲਾਪਰਵਾਹੀ ਨਹੀਂ ਕਰਨੀ ਪਾਣੀ ਵੇਲੇ ਪਾਣੀ ਲਾਉਣਾ ਹੈ ਯੂਰੀਆ ਪਾਉਣ ਵੇਲੇ ਯੂਰੀਆ ਪਾਉਣਾ ਹੈ ਇਹਦੇ ਵਿੱਚ ਕੋਈ ਵੀ ਲਾਪਰਵਾਹੀ ਨਹੀਂ ਤੇ ਝਾੜ ਵੇਲੇ ਜੇ ਉੱਥੇ ਫਿਰ ਇਹ ਨਹੀਂ ਸੋਚਣਾ ਵੀ ਹੁਣ ਤੇ ਜੀ 70 ਮਣ ਨਿਕਲਣਾ ਹੀ ਚਾਹੀਦਾ ਉੱਥੇ ਫਿਰ ਜੇ ਘੱਟ ਵੀ ਨਿਕਲ ਆਇਆ ਉੱਥੇ ਬੇਪਰਵਾਹ ਵੀ ਰਹਿਣਾ ਮਿਹਨਤ ਵੀ ਪੂਰੀ ਕਰਨੀ ਹੈ ਇਹ ਵੀ ਨਹੀਂ ਵੀ ਦਿਲ ਤੇ ਹੀ ਲਾ ਕੇ ਬਹਿ ਜੇ ਵੀ ਲੈ ਹੁਣ ਤੇ ਮਰਾਂਗੇ ਆਖੋ ਸਤਨਾਮ ਐਵੇਂ ਨਹੀਂ ਐਵੇਂ ਨਹੀਂ ਮਿਹਨਤ ਪੂਰੀ ਕਰੋ ਆਪਣੇ ਵੱਲੋਂ ਪੂਰਾ ਬੈਸਟ ਕਰੋ ਆਪਣੀ ਜ਼ਿੰਦਗੀ ਰਹੋ ਬੇਪਰਵਾਹ ਆਪਣੇ ਸਰੀਰ ਨੂੰ ਧਿਆਨ 'ਚ ਰੱਖੋ ਵੀ ਇਹਦੇ 'ਚ ਕੋਈ ਬਿਮਾਰੀ ਨਾ ਕੋਈ ਲੱਗੇ ਖਿਆਲ ਰੱਖੀਏ ਖਾਣਾ ਪੀਣਾ ਠੀਕ ਰਵੇ ਲਾਪਰਵਾਹੀ ਕੋਈ ਨਾ ਵਰਤਿਓ ਜੇ ਫਿਰ ਵੀ ਕੈਂਸਰ ਹੁੰਦਾ ਤੇ ਫਿਰ ਬੇਪਰਵਾਹ ਵੀ ਰਹੋ ਆਖੋ ਸਤਨਾਮ ਬੇਪਰਵਾਹ ਵੀ ਫਿਰ ਵੀ ਚਲੋ ਜੇ ਕੋਈ ਬਿਮਾਰੀ ਇੱਦਾਂ ਦੀ ਆਉਂਦੀ ਹੈ ਆਪਣੇ ਵੱਲੋਂ ਲਾਪਰਵਾਹੀ ਕੋਈ ਨਹੀਂ ਸੋ ਜੋ ਬੇਨਤੀ ਕਰ ਰਿਹਾ ਸੀ ਕਿ ਬੇਪਰਵਾਹ ਸਦਾ ਰੰਗ ਹਰ ਕੇ ਜਾਕੋ ਪਾਖ ਸੁਆਮੀ ਪਰਮਾਤਮਾ ਜਿਨ੍ਹਾਂ ਦੇ ਪੱਖ 'ਚ ਖੜਾ ਹੈ ਨਾ ਪੱਖ 'ਚ ਹੈ ਰੱਬ ਜਿਨ੍ਹਾਂ ਦੇ ਪੱਖ 'ਚ ਮਤਲਬ ਨਾਲ ਮਹਿਸੂਸ ਕਰਦੇ ਆ ਤੇ ਉਹ ਫਿਰ ਬੇਪਰਵਾਹ ਰਹਿੰਦੇ ਆ ਬੇਪਰਵਾਹ ਗੁਰੂ ਜੀ ਦਾ ਸੱਚਾ ਗਿਆਨ ਬੰਦੇ ਨੂੰ ਉੱਚੀ ਸੁਰਤੋਂ ਦੀ ਸੁਰਤ ਕਰਕੇ ਉਹਨੂੰ ਉੱਚਾ ਲੈ ਜਾਂਦਾ ਹੈ ਦੁੱਖ ਸੁੱਖ ਜ਼ਰੂਰ ਵਿਆਪਦਾ ਇਹ ਕਿਤੇ ਨਹੀਂ ਲਿਖਿਆ ਵੀ ਦੁੱਖ ਸੁੱਖ ਨਹੀਂ ਆਉਂਦਾ ਫਿਰ ਨੌਵੇਂ ਪਾਤਸ਼ਾਹ ਦਾ ਬਚਨ ਆਪਾਂ ਪੜ੍ਹਦੇ ਹਾਂ ਜੋ ਨਰ ਦੁੱਖ ਮਹਿ
ਦੁੱਖ ਨਹੀਂ ਮੰਨ
ਉਹ ਏਦਾਂ ਦਾ ਬਣਾਉਂਦੇ ਆ ਸਿੱਖ ਏਦਾਂ ਦੀ ਕੌਮ ਨਹੀਂ ਬਣਾਈ ਵੀ ਜਿਨ੍ਹਾਂ ਤੇ ਦੁੱਖ ਕੋਈ ਨਹੀਂ ਆਏਗਾ ਕੋਈ ਪੀਰ ਪੈਗੰਬਰ ਏਦਾਂ ਸਾਰੀ ਮੇਰੇ ਵਾਲੇ ਚੇਲਿਆਂ ਦੇ ਦੁੱਖ ਹੀ ਨਹੀਂ ਆਉਣਾ ਕਦੇ ਉਹ ਏਦਾਂ ਦਾ ਬਣਾਉਣਾ ਚਾਹੁੰਦੇ ਆ ਵੀ ਮੰਨਣਗੇ ਨਹੀਂ ਦੁੱਖ ਜੋ ਨਰ ਦੁੱਖ ਮਹਿ ਦੁੱਖ ਨਹੀਂ ਮੰਨ ਸੁੱਖ ਸੁਨੇਹੇ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨ ਇੱਕੋ ਜਿਹਾ ਹੀ ਸਮਝੇ ਸੋਨੇ ਤੇ ਮਿੱਟੀ ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ ਬੇਪਰਵਾਹੀ ਕਰੇਗਾ ਇਹ ਕੁਛ ਕੋਈ ਉਸਤਤ ਕਰੀ ਜੇ ਕੋਈ ਨਿੰਦਿਆ ਕਰੀ ਜੇ ਕੋਈ ਫਰਕ ਹੀ ਨਹੀਂ ਪੈਂਦਾ ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹਿ ਨਿਆਰੋ ਬਾਲਾ ਹੀ ਖੁਸ਼ ਨਾ ਹੋਵੇ ਵੀ ਨਚਾਰ ਹੀ ਬਣ ਜੇ ਵੀ ਸਿੱਖ ਤੇ ਲੱਗਦੇ ਨੇ ਤੇ ਨਚਾਰ ਲੱਗਦਾ ਉਹ ਅੱਜ ਵਿਆਹ ਵਾਲਾ ਦਿਨ ਹੈ ਅੱਜ ਤੇ ਨਚਾਰ ਲੱਗਦਾ ਹੈ ਇਹ ਸਿੱਖ ਤੇ ਲੱਗਦਾ ਹੀ ਨਹੀਂ ਇਹ ਹੈ ਕਿਤੇ ਨਾਮ ਜਪਣ ਵਾਲੀ ਰੂਹ ਹੈ ਵੀ ਐਂ ਬੈਠਾ ਹੁੰਦਾ ਮੈਂ ਪਾਠ ਕਰਦਾ ਮੈਂ ਭਜਨ ਕਰਦਾ ਅੱਜ ਤੇ ਨਚਾਰ ਬਣਿਆ ਫਿਰਦਾ ਇਹਨੂੰ ਬਾਲਾ ਹੀ ਖੁਸ਼ੀ ਚੜ ਗਈ ਬਹੁਤਾ ਹਰਖ ਤੇ ਬਹੁਤਾ ਸੋਗ ਨਾ ਹੋਵੇ ਬਹੁਤੀ ਖੁਸ਼ੀ ਗਮੀ ਇਹ ਬੇਪਰਵਾਹੀ ਹੈ ਵੀ ਆਪਣੇ ਆਪ ਨੂੰ ਰੰਗ ਚ ਲੈ ਹਰਖ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਰਾਸ਼ਾ ਦੁਨੀਆ ਤੋਂ ਨਿਰਾਸ਼ ਰਵੇ ਭਾਵ ਆਸ ਜਿਹੜੀ ਵੀ ਰੱਖੇ ਗੁਰੂ ਤੇ ਰੱਖੇ ਜਿਹੜੀ ਵੀ ਆਸ ਰੱਖੇ ਰੱਬ ਤੇ ਰੱਖੇ ਜਗ ਤੇ ਆਸਾ ਨਾ ਰੱਖੇ ਜਗ ਤੇ ਰਹੇ ਨਿਰਾਸ਼ਾ ਦੁਨੀਆ ਤੋਂ ਆਸਾ ਨਾ ਲਾਵੇ ਵੀ ਆਹ ਕਰ ਦੂ ਮੇਰਾ ਬੇੜਾ ਬੰਨੇ ਆਹ ਕਰ ਦੂ ਨਾ ਜਗ ਤੇ ਰਹੇ ਨਿਰਾਸ਼ਾ ਕਾਮ ਕ੍ਰੋਧ ਜਹ ਪਰਸੈ ਨਾਹਿਨ ਤਹਿ ਘਟ ਬ੍ਰਹਮ ਨਿਵਾਸ ਜਿਹੜਾ ਕਾਮ ਕ੍ਰੋਧ ਤੋਂ ਬਚ ਗਿਆ ਉਹ ਬ੍ਰਹਮ ਦਾ ਨਿਵਾਸ ਉਹਨੂੰ ਆਪਣੇ ਅੰਦਰ ਹੀ ਮਹਿਸੂਸ ਹੁੰਦਾ ਹੈ ਜਾਣੋ ਵੀ ਇਹਦੇ ਅੰਦਰ ਮਾਲਕ ਵਸ ਗਿਆ ਇਹਦੀ ਸੁਰਤ ਵਿੱਚ ਵਸ ਗਿਆ ਤਾਂ ਹੀ ਬਚਿਆ ਹੋਇਆ ਤੇ ਇਹ ਸਾਰੀ ਕਿਰਪਾ ਕਿਹਨਾਂ ਤੇ ਹੁੰਦੀ ਹੈ ਲਾਸਟ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਆ ਜਿਹੜੇ ਗੁਰੂ ਤੋਂ ਜੀਵਨ ਜਾਚ ਲੈਂਦੇ ਆ ਮੈਥਡ ਜੁਗਤ ਦਾ ਅਰਥ ਹੁੰਦਾ ਹੈ ਜਿਉਣ ਦਾ ਚੱਜ ਸਿੱਖਣਾ ਜੁਗਤ ਦਾ ਅਰਥ ਹੈ ਮੈਥਡ ਜੁਗਤੀ ਜਿਹੜੇ ਲੋਕਾਂ ਤੋਂ ਪੁੱਛ ਕੇ ਨਹੀਂ ਜ਼ਿੰਦਗੀ ਜਿਉਂਦੇ ਵੀ ਫਲਾਣੇ ਨੇ ਗੱਡੀ ਇਦਾਂ ਦੀ ਲਿਆਂਦੀ ਮੈਂ ਵੀ ਲਿਆਉਂ ਫਲਾਣੇ ਨੇ ਕੋਠੀ ਇਦਾਂ ਦੀ ਪਾਈ ਹੈ ਮੈਂ ਵੀ ਪਾਉਂ ਫਲਾਣੇ ਨੇ ਵਿਆਹ ਇਦਾਂ ਦਾ ਕੀਤਾ ਮੈਂ ਵੀ ਕਰੂੰ ਫਲਾਣਾ ਅੱਡੀਆਂ ਚੁੱਕ ਕੇ ਫਾਹ ਲਊ ਮੈਂ ਵੀ ਲਊਂਗਾ ਇਦਾਂ ਨਹੀਂ ਕਹਿੰਦੇ ਜਿਹੜੇ ਜੀਵਨ ਜੁਗਤ ਗੁਰੂ ਤੋਂ ਸਿੱਖਦੇ ਹੈ ਇਹ ਸਾਰੀਆਂ ਬਖਸ਼ਿਸ਼ਾਂ ਉਹਨਾਂ ਤੇ ਵਰਤਦੀਆਂ ਗੁਰ ਕਿਰਪਾ ਗੁਰੂ ਦੀ ਕਿਰਪਾ ਜਿਨ੍ਹਾਂ ਤੇ ਹੋ ਗਈ ਉਹਨਾਂ ਨੇ ਇਹ ਮੈਥਡ ਸਮਝ ਲਿਆ ਪੜੋ
ਗੁਰ ਕਿਰਪਾ ਜਿਹ ਨਰ ਕੋ ਕਿਨੀ ਤਹਿ ਇਹ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਓ ਜਿਉਂ ਪਾਨੀ ਸੰਗ ਪਾਨੀ
ਕਹਿੰਦੇ ਉਹ ਪਰਮਾਤਮਾ ਵਿੱਚ ਜਿਉਂਦੇ ਹੀ ਲੀਨ ਹੋ ਗਏ ਲੀਨ ਹੋਏ ਦਾ ਮਤਲਬ ਕੀ ਹੈ ਜਿਵੇਂ ਹੁਣ ਆਪਾਂ ਜਿਵੇਂ ਹੁਣ ਮੰਨ ਲਓ ਅੱਖਾਂ ਬੰਦ ਕਰਕੇ ਬਹਿ ਜਾ ਵੇਖਿਓ ਵੀ ਐ ਬਹਿ ਤੁਸੀਂ ਕਹੋਗੇ ਵੀ ਬਾਬਾ ਜੀ ਬਾਹਲਾ ਹੀ ਰੱਬ 'ਚ ਲੀਨ ਹੋਏ ਬੈਠੇ ਲੱਗਦਾ ਤੇ ਇੱਦਾਂ ਹੀ ਹੈ ਇਹ ਲੀਨ ਨਹੀਂ ਜਿਹਨੇ ਗੁਰੂ ਤੋਂ ਜਿਉਣ ਦਾ ਚੱਜ ਸਿੱਖਿਆ ਜ਼ਿੰਦਗੀ ਬਿਲਕੁਲ ਸੋਹਣੀ ਹੈ ਸੱਚ ਤੇ ਚੱਲਦਾ ਹੈ ਘਰ ਵਾਲੀ ਨਾਲ ਧੋਖਾ ਨਹੀਂ ਕਰਦਾ ਬੱਚਿਆਂ ਨਾਲ ਧੋਖਾ ਨਹੀਂ ਕਰਦਾ ਮਾਪਿਆਂ ਨਾਲ ਧੋਖਾ ਨਹੀਂ ਕਰਦਾ ਜਿੱਥੇ ਜੌਬ ਕਰਦਾ ਉੱਥੇ ਧੋਖਾ ਨਹੀਂ ਕਰਦਾ ਜਿੱਥੋਂ ਤਨਖਾਹ ਲੈਂਦਾ ਸਰਕਾਰ ਤੋਂ ਉੱਥੇ ਵੀ ਡਿਊਟੀ ਆਪਣੀ ਪੂਰੀ ਕਰਦਾ ਉਹਦੀ ਸਾਰੀ ਜਿਹੜੀ ਲਾਈਫ ਸਟਾਈਲ ਉਹਦਾ ਦੇਖਾਂਗੇ ਆਪਾਂ ਸਾਰਾ ਉੱਥੋਂ ਪਤਾ ਲੱਗਣਾ ਹੈ ਵੀ ਰੱਬ ਵਿੱਚ ਲੀਨ ਹੋ ਗਿਆ ਆਖੋ ਸਤਨਾਮ ਆਹ ਬੜੀ ਵੱਡੀ ਬੜਾ ਵੱਡਾ ਭੁਲੇਖਾ ਜਿਹੜਾ ਏਦਾਂ ਸਮਝ ਲੈਂਦੇ ਹਾਂ ਅਸੀਂ ਵੀ ਲੈ ਅੱਖਾਂ ਬੰਦ ਕਰਕੇ ਬੈਠਾ ਲੈ ਲੀਨ ਹੋਇਆ ਬੈਠਾ ਇਹ ਕੋਈ ਲੀਨ ਇਹ ਲੀਨ ਠੀਕ ਹੈ ਇਹ ਤੇ ਚਲੋ ਆਪਾਂ ਉਹ ਆਪਾਂ ਅਭਿਆਸ ਕਰਦੇ ਹਾਂ ਬਹਿ ਜਾਓ ਪੰਜ ਮਿੰਟ ਦਸ ਮਿੰਟ ਅੱਧਾ ਘੰਟਾ ਆਪਣੇ ਆਪ ਨੂੰ ਪੜ੍ਹੋ ਆਪਣੇ ਵਿਚਾਰਾਂ ਨੂੰ ਪੜ੍ਹੋ ਵੀ ਕੀ ਚੱਲਦਾ ਅੰਦਰ ਸਮਾਧੀ ਭਾਵ ਮਾਲਕ ਨਾਲ ਜੁੜਨਾ ਹੈ ਆਪਣੇ ਲਈ ਆਪੇ ਦੀ ਖੋਜ ਕਰਨੀ ਹੈ ਆਪਣੇ ਆਪ ਨੂੰ ਸੰਨ ਲਾਓ ਏਦਾਂ ਤੇ ਬਹਿ ਜਾਓ ਕੋਈ ਪਰ ਜੇ ਹੁਣ ਕੋਈ ਬੰਦਾ ਐ ਸਮਝ ਲੈ ਵੀ ਇਹ ਤੇ ਲੀਨ ਹੋਇਆ ਬੈਠਾ ਹੈ ਰੱਬ ਨਾਲ ਲੀਨ ਜੇ ਵੇਖਣਾ ਹੈ ਉਹਦੀ ਸਾਰੀ ਲਾਈਫ ਵੇਖਣੀ ਪਏਗੀ ਵੀ ਸਵੇਰ ਤੋਂ ਸ਼ਾਮ ਤੱਕ ਕੀ ਕਰਦਾ ਹੈ ਇਸ ਮਹੀਨੇ 'ਚ ਕੀ ਕੀਤਾ ਇਸ ਸਾਲ 'ਚ ਕੀ ਕੀਤਾ ਇਹਨੇ ਸਾਰੀ ਜ਼ਿੰਦਗੀ 'ਚ ਕੀ ਕੀਤਾ ਉੱਥੋਂ ਪਤਾ ਲੱਗਣਾ ਵੀ ਰੱਬ 'ਚ ਲੀਨ ਹੈ ਕਿ ਨਹੀਂ ਇਹ ਭੁਲੇਖਾ ਕੱਢਣਾ ਹੈ ਮਨ ਇਹ ਚੇਤਾ ਰੱਖਿਓ ਲੀਨ ਰੱਬ 'ਚ ਮਤਲਬ ਕਿ ਇਹ ਇਹਦੀ ਜ਼ਿੰਦਗੀ 'ਚ ਪਰਮਾਤਮਾ ਦੇ ਗੁਣ ਆਏ ਹੈ ਮਾਲਕ ਦੇ ਸੱਚੇ ਗੁਣ ਜਿਹੜੇ ਹੈ ਉਹ ਇਹਦੀ ਜ਼ਿੰਦਗੀ 'ਚ ਆਏ ਹੈ ਕੀ ਇਹਦੇ ਸੋਚ ਮੰਡਲ ਦਾ ਹਿੱਸਾ ਬਾਣੀ ਬਣ ਗਈ ਕੀ ਗੁਰਬਾਣੀ ਇਹਦੇ ਆਧਾਰ ਹੈ ਇਹਦਾ ਇਹਦਾ ਜ਼ਿੰਦਗੀ ਜਿਉਣ ਦਾ ਜਿਹੜਾ ਬੇਸ ਹੈ ਉਹ ਗੁਰਬਾਣੀ ਹੈ ਇਹਦਾ ਆਧਾਰ ਹੈ ਜਿਹੜਾ ਜ਼ਿੰਦਗੀ ਜਿਉਣ ਦਾ ਆਧਾਰ ਉਹ ਗੁਰਬਾਣੀ ਹੈ ਇੱਥੋਂ ਪਤਾ ਲੱਗਣਾ ਭਾਈ ਇੱਥੋਂ ਪਤਾ ਲੱਗਣਾ ਜਦੋਂ ਤੁਰਕੀ ਬਾਣੀ ਨਾਲ ਕਨੈਕਸ਼ਨ ਬਣਦਾ ਪੜ੍ਹ ਲਓ ਤੁਰਕੀ ਬਾਣੀ ਆਈ
ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ
ਬਸ ਸਾਡੀ ਸੋਚ ਮੰਡਲ ਦਾ ਹਿੱਸਾ ਗੁਰਬਾਣੀ ਬਣੇ ਗੁਰਬਾਣੀ ਸਾਡੀ ਸੋਚ ਮੰਡਲ ਦਾ ਹਿੱਸਾ ਬਣੇ ਗੁਰਬਾਣੀ ਦੇ ਮੁਤਾਬਕ ਲਾਈਫ ਸਟਾਈਲ ਬਣੇ ਜਿਉਣ ਦਾ ਚੱਜ ਗੁਰੂ ਸਾਹਿਬ ਤੋਂ ਸਿੱਖੀਏ ਇਹਨੂੰ ਕਹਿੰਦੇ ਨੇ ਲੀਨ ਹੋਣਾ, ਰੱਬ ਵਿੱਚ ਲੀਨ ਹੋ ਗਿਆ। ਕਿਉਂ? ਕਿਉਂਕਿ ਭਾਈ ਗੁਰਬਾਣੀ ਦੇ ਮੁਤਾਬਕ ਚੱਲਦਾ, ਗਲਤ ਕੰਮ ਕੋਈ ਨਹੀਂ ਕਰਦਾ, ਇਹ ਹੈ ਲੀਨ ਹੋਣਾ, ਆ ਲੀਨ ਹੋਣਾ ਭਾਈ। ਹੁਣ ਉਦਾਂ ਤੁਸੀਂ ਵੇਖੋ ਲੋ, ਏਦਾਂ ਬੰਦਾ ਸਵੇਰੇ ਉੱਠ ਕੇ ਚੌਂਕੜਾ ਮਾਰ ਕੇ ਬਹਿ ਜੇ, ਮੈਂ ਕੀ ਕਰਦਾ, ਮੈਂ ਪਾਠ ਕਰਦਾ, ਮੈਂ ਰੱਬ 'ਚ ਲੀਨ ਹੁੰਦਾ। ਤੇ ਬਿਹਾਰ ਤੋਂ ਆਇਆ ਜਿਹੜਾ ਪਾਪਾ, ਚਲੋ ਪ੍ਰਵਾਸੀ ਭਾਰਤੀਆਂ ਨੂੰ ਭਈਆ ਹੀ ਕਹਿ ਦਿੰਦੇ ਵੀ ਉਹ ਕੰਮ ਕਰਦਾ ਹੈ, 6 ਮਹੀਨੇ ਦੀ ਉਹਦੀ ਤਨਖਾਹ ਹੀ ਦੱਬ ਗਿਆ ਤੇ ਤੇਰੀ ਲੀਨ ਤਾਂ ਕਿਸ ਕੰਮ ਆਈ? ਆਖੋ ਸਤਨਾਮ, ਵੱਡਾ ਲੀਨ ਹੁੰਦਾ ਤੂੰ, ਇਹ ਕਾਹਦਾ ਲੀਨ ਹੈ? ਵੱਟ ਤੂੰ ਸਾਰੀ ਵੱਢ ਗਿਆ, ਪਈ ਸਾਰੀ ਖਾ ਗਿਆ, ਥੋੜੀ ਥੋੜੀ ਰਲਾ ਕੇ ਤੇ ਐਡੀ ਪਈ ਦੀ ਵੱਟੀ ਰਹਿ ਗਈ, ਤੂੰ ਕਿੱਧਰ ਦਾ ਲੀਨ ਹੈ? ਕਲੀਅਰ ਜੀ ਗੱਲ ਹੈ ਨਾ, ਫਿਰ ਆਪਾਂ ਕਹਾਂਗੇ ਹੀ ਇੱਦਾਂ, ਤੂੰ ਕਿੱਧਰ ਦਾ ਲੀਨ ਹੈ? ਪਖੰਡ ਕਰਦਾ ਤੂੰ, ਲੀਨ ਕਿੱਥੇ ਹੈ? ਇਸੇ ਤਰ੍ਹਾਂ ਦੁੱਧ 'ਚ ਪਾਣੀ ਪਾ ਕੇ ਵੇਚਦਾ ਹੈ, ਤੇਰੀ ਲੀਨ ਤਾਂ ਹੁਣ ਕਿੱਧਰ ਗਈ? ਬੜਾ ਲੀਨ ਹੁੰਦਾ ਤੂੰ, ਦੁੱਧ 'ਚ ਪਾਣੀ ਪਾ ਕੇ ਵੇਚੀ ਜਾਂਦਾ, ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦਾ ਹੈ, ਫਿਰ ਅੱਗੋਂ ਕਹਿੰਦਾ ਵੀ ਪੂਰੀ ਨਹੀਂ ਪੈਂਦੀ ਕਰੀਏਗੀ, ਪਾਣੀ ਪਾ ਕੇ ਵੇਚਣਾ ਪੈਂਦਾ, ਤੂੰ ਅਗਲੇ ਨੂੰ ਸਿੱਧਾ ਦੱਸ ਦੇ ਵੀ ਰੁਪਈਏ 60 ਲੈਣੇ ਨੇ, ਤੇਰੇ ਸਾਹਮਣੇ ਚੋ ਕੇ ਦਊਂਗਾ, ਲੈ ਕੇ ਜਾਣਾ ਲੈ ਜਾਣੇ ਜੇ ਤੇਰੀ ਮਰਜ਼ੀ ਹੈ, ਮੈਨੂੰ ਵਾਰਾ ਨਹੀਂ ਖਾਂਦਾ, ਮੈਂ 10 ਵੱਧ ਲੈਣੇ ਨੇ ਪਰ ਮੈਂ ਧੋਖਾ ਨਹੀਂ ਕਰ ਸਕਦਾ, ਤੇਰੇ ਨਾਲ ਤੇਰੇ ਬੱਚਿਆਂ ਦੀ ਸਿਹਤ ਨਾਲ ਮੈਂ ਧੋਖਾ ਨਹੀਂ ਕਰ ਸਕਦਾ, ਮੈਨੂੰ ਵਾਰਾ ਨਹੀਂ ਖਾਂਦਾ ਭਾਈ, ਇੰਨੇ ਚ ਖਾਓ ਠੀਕ ਹੈ। ਤੇ ਮਾਫ਼ ਕਰਨਾ, ਤੁਸੀਂ ਵੇਖੇ ਨੇਤਾਂ ਦੇ ਬੰਦੇ ਕਹਿਣਗੇ ਪਿਓਰ ਹੈ ਯਾਰ, 10 ਰੁਪਈਏ ਮਹਿੰਗੇ ਹੀ ਸੀ, ਹੈ ਤੇ ਠੀਕ ਹੈ, ਕਈ ਬੜੀ ਬੜੀ ਦੁਨੀਆ ਇੱਦਾਂ ਦੀ ਹੈ, ਚੱਲ ਸਹੀ ਤੇ ਹੈ, ਚੱਲ 10 ਮਹਿੰਗੇ ਹੀ ਸਹੀ, ਪਰ ਸੱਚ ਤੇ ਖੜੋ ਭਾਈ, ਸੱਚ ਤੇ ਖੜੋ। ਇਸ ਕਰਕੇ ਲੀਨਤਾ ਦਾ ਅਰਥ ਇਹ ਹੈ, ਜੀਵਨ ਜੁਗਤ ਗੁਰੂ ਸਾਹਿਬ ਤੋਂ ਲਈਏ ਕਿ ਸਾਡੇ ਗੁਰੂ ਜੀ ਸਾਨੂੰ ਕੀ ਸਮਝਾਉਂਦੇ ਆ, ਮੈਂ ਆਪਣੀ ਜ਼ਿੰਦਗੀ 'ਚ ਕੁਛ ਵੀ ਗਲਤ ਨਾ ਕਰਾਂ। ਹੁਣ ਮੈਂ ਇੱਥੇ ਬਹਿ ਕੇ ਕਹਾਂ, ਵੇਖਿਓ ਵੀ ਇੱਥੇ ਮੈਂ ਤੇ ਲੀਨ ਹੁੰਦਾ ਹਨਾ, ਏਦਾਂ ਏਦਾਂ ਮੈਂ ਕਹਾਂ, ਮੇਰੇ ਕੋਲ ਕੋਈ ਬੰਦਾ ਆ ਜਾਏ, ਬਾਬਾ ਜੀ ਮੇਰਾ ਸਿਰ ਜਿਹਾ ਦੁਖਦਾ ਹੀ ਰਹਿੰਦਾ, ਟੱਬਰ 'ਚ ਪਰੇਸ਼ਾਨੀ ਰਹਿੰਦੀ ਹੈ, ਸਾਡੇ ਘਰ 'ਚ ਕੰਮ ਜਿਹਾ ਸੈੱਟ ਨਹੀਂ ਆਉਂਦਾ, ਤੇ ਮੇਰੇ ਵਰਗਾ ਪਤਾ ਕੀ ਕਹਦੇ, ਤੇਰੇ ਘਰ 'ਚ ਮੈਨੂੰ ਕੋਈ ਚੀਜ਼ ਜੀ ਜਾਪਦੀ ਹੈ, ਬਾਬਾ ਜੀ ਫਿਰ ਕੀ ਕਰੀਏ, ਸਾਨੂੰ ਸੰਪਟ ਪਾਠ ਕਰਨਾ ਪੈਣਾ ਹੈ, ਪੈਸੇ ਕਿੰਨੇ ਲੱਗਣਗੇ, 31,000 ਲੱਗੂ, 7 ਦਿਨ 'ਚ ਕਰਾਂਗੇ, ਹੋ ਗਈ ਨਾ ਠੱਗੀ, ਵਰਾਇਟੀ ਬਣਾਤੀ, ਪਾਠ ਦੀਆਂ ਵੀ ਵਰਾਇਟੀਆਂ ਨੇ ਅੱਜ ਕੱਲ੍ਹ, ਵਰਾਇਟੀਆਂ ਪਾਠ ਦੀਆਂ ਵੀ, ਜਿਵੇਂ ਨਾ ਜਿਵੇਂ ਲੋਕੀ ਬਾਹਰ ਕੋਈ ਚੀਜ਼ ਖਰੀਦਣੀ ਹੋਵੇ ਵੀ ਆਹ ਸਸਤੀ ਹੈ, ਆਹ ਮਹਿੰਗੀ ਹੈ, ਉਹ ਉਦੋਂ ਮਹਿੰਗੀ ਹੈ, ਇੱਦਾਂ ਲੋਕਾਂ ਨੇ ਪਾਠਾਂ ਦੀਆਂ ਵੀ ਵਰਾਇਟੀਆਂ ਬਣਾਈਆਂ ਹੋਈਆਂ ਨੇ। ਹੁਣ 31,000 ਵਾਲਾ ਗਰੀਬ ਬੰਦਾ ਤੇ ਕਰਾ ਹੀ ਨਹੀਂ ਸਕਦਾ, ਨਾ 51,000 ਵਾਲਾ ਕਰਾ ਸਕੇ, ਨਾ 1,00,000 ਵਾਲਾ ਪਾਠ ਕੋਈ ਗਰੀਬ ਬੰਦਾ ਕਰਾ ਸਕਦਾ, ਫਿਰ ਮੇਰੇ ਵਰਗਾ ਐਵੇਂ ਹੀ ਅਗਲੇ ਦੇ ਤੇ ਹੋਰ ਪਹਿਲਾਂ ਹੀ ਪਰੇਸ਼ਾਨ ਸੀ ਤੇ 50,000 ਦਾ ਕਰਜ਼ਾ ਹੋਰ ਚਾੜਤਾ, ਮੇਰੀਆਂ ਅੱਖਾਂ ਬੰਦ ਕੀਤੀਆਂ ਕੀ ਕਰਨਗੀਆਂ? ਆਖੋ ਸਤਨਾਮ, ਇਹ ਲੀਨਤਾ ਕਾਹਦੀ ਹੋਈ ਹੈ? ਵੱਟ ਵੱਢਣ ਤੋਂ ਘੱਟ ਹੈ ਇਹ, ਦੁੱਧ 'ਚ ਪਾਣੀ ਪਾ ਕੇ ਵੇਚਣ ਤੋਂ ਘੱਟ ਹੈ ਇਹ, ਥੋੜੀ ਠੱਗੀ ਹੈ? ਗੱਲ ਸਮਝਾਈ ਨਹੀਂ, ਗੱਲ ਸੁਣੀ ਨਹੀਂ, ਗੱਲ ਸਮਝੀ ਨਹੀਂ, ਉਹ ਬੰਦੇ ਨੂੰ ਸਮਝਾਇਆ ਨਹੀਂ, ਉਹਨੂੰ ਸ਼ਾਂਤ ਨਹੀਂ ਕੀਤਾ, ਗੁਰੂ ਦਾ ਸੱਚਾ ਗਿਆਨ ਦੇ ਕੇ ਅਕਲ ਨਹੀਂ ਦਿੱਤੀ, ਉਹਨੂੰ ਸਟਰੋਂਗ ਨਹੀਂ ਕੀਤਾ, ਅੰਦਰੋਂ ਮਜ਼ਬੂਤ ਨਹੀਂ ਕੀਤਾ ਵੀ ਤੇਰੇ ਘਰ ਤਕਲੀਫ ਆਈ ਹੈ, ਇਹਦੇ ਨਾਲ ਲੜਨਾ ਹੁਣ ਕਿਵੇਂ, ਆਪਾਂ ਬਿਮਾਰੀ ਦਾ ਮੁਕਾਬਲਾ ਕਿਵੇਂ ਕਰੀਏ, ਪੋਜ਼ਿਟਿਵਿਟੀ ਨਹੀਂ ਭਰੀ ਉਹਦੇ 'ਚ, ਸਪਿਰਿਟ ਨਹੀਂ ਭਰਿਆ, ਜੋਸ਼ ਨਹੀਂ ਭਰਿਆ, ਬਸ ਵੇਖ ਲਿਆ ਵੀ ਆ ਗਿਆ ਤੇ ਦੁਖੀ ਅੱਗੇ ਹੀ ਹੈ, 50,000 ਰੁਪਈਆ ਲੈ ਲਿਆ। ਮੁੜ ਕੇ ਤੁਸੀਂ ਪੁੱਛਿਓ ਵੀ ਭਾਈ ਤੂੰ ਠੀਕ ਹੋ ਗਿਆ, ਉਹਨੇ ਤੇ ਆਪੇ ਕਹਿਣਾ ਠੀਕ ਹੋ ਗਿਆ, ਉਹਨੂੰ ਪਤਾ ਵੀ ਜੇ ਮੈਂ ਕਿਹਾ ਵੀ ਅਜੇ ਵੀ ਹੈ ਵੀ ਤੇ ਫੇਰ ਨਾ 50,000 ਲੱਗ ਜੇ, ਆਖੋ ਸਤਨਾਮ, ਆਪੇ ਹੀ ਕਹੂੰ ਫਿਰ ਬੋਝ ਹੌਲਾ ਹੋ ਗਿਆ ਭਾਈ, ਹੌਲੀ ਤੇ ਤੇਰੀ ਜੇਬ ਹੋ ਗਈ, ਹੋਰ ਕਾਹਦਾ ਬੋਝ ਹੌਲਾ ਹੋ ਗਿਆ, ਕਾਹਦਾ ਬੋਝ ਹੌਲਾ ਹੋ ਗਿਆ। ਇਸ ਗੱਲ ਨੂੰ ਸਮਝਣਾ ਪੈਣਾ ਪਿਆ, ਲਾਈਫ ਸਟਾਈਲ ਜਿੱਦਾਂ, ਚਾਹੇ ਉਹ ਕੋਈ ਹੈ, ਚਾਹੇ ਕੋਈ ਕਿਸਾਨ ਹੈ, ਚਾਹੇ ਕੋਈ ਬਿਜ਼ਨਸਮੈਨ ਹੈ, ਚਾਹੇ ਕੋਈ ਜੌਬ ਕਰਨ ਵਾਲਾ ਹੈ, ਚਾਹੇ ਕੋਈ ਮੰਤਰੀ ਹੈ, ਚਾਹੇ ਕੋਈ ਲੀਡਰ ਹੈ, ਚਾਹੇ ਉਹ ਕੋਈ ਬਾਬਾ ਹੈ, ਚਾਹੇ ਉਹ ਕੋਈ ਪ੍ਰਚਾਰਕ ਹੈ, ਉਹ ਕੋਈ ਹੈ, ਇੱਕ ਇਹ ਸਾਰਿਆਂ ਤੇ ਫਾਰਮੂਲਾ ਲੱਗੇਗਾ, ਸਭ ਤੇ ਲੱਗੇਗਾ। ਤੇ ਜਦੋਂ ਸਾਨੂੰ ਜ਼ਿੰਦਗੀ ਦੇ ਵਿੱਚੋਂ ਲੀਨਤਾ ਝਲਕੇਗੀ ਵੀ ਰੱਬ 'ਚ ਸੁਰਤ ਲੀਨ ਹੈ, ਇਹਦੀ ਵੇਖਿਓ ਵੀ ਉਹ ਦੁੱਧ ਹੀ ਦੁੱਧ ਪਾਉਣ ਲੱਗਿਆ ਪਰ ਸੁਰਤ ਉਹਦੀ ਰੱਬ 'ਚ ਲੀਨ ਹੈ ਵੀ ਚੱਲ ਹੋਰ ਨਹੀਂ ਕੋਈ ਵੇਖਦਾ, ਰੱਬ ਤੇ ਵੇਖਦਾ, ਆਹ ਲੀਨ। ਟਰੈਕਟਰ ਚਲਾਉਂਦਾ ਹੈ ਹੋਰ ਨਹੀਂ ਯਾਰ ਕੋਈ ਵੇਖਦਾ ਰੱਬ ਤੇ ਵੇਖਦਾ ਲੀਨ ਟਰੈਕਟਰ ਤੇ ਬੈਠੇ ਦੀ ਵੇਖੋ ਸੁਰਤ ਲੀਨ ਇਹਨੂੰ ਕਹਿੰਦੇ ਅੱਠੇ ਪੈਰ ਦੀ ਸਮਾਧੀ ਇਹ ਅੱਠੇ ਪੈਰ ਲੱਗ ਸਕਦੀ ਹੈ ਆ ਦੂਜੀ ਲਾ ਕੇ ਨਾ ਬਹਿ ਜਿਓ ਇਹ ਤੇ ਫਿਰ ਬੱਚੇ ਭੁੱਖੇ ਮਰ ਜਾਣਗੇ ਵੀ ਤੂੰ ਬਹਿ ਜਾ ਅੱਖਾਂ ਬੰਦ ਕਰਕੇ ਮੱਝਾਂ ਨੂੰ ਪੱਠੇ ਕੌਣ ਪਾਊਗਾ ਤੇਰਾ ਕੰਮ ਕਿੰਨੇ ਕਰਨਾ ਹੈ ਆਟਾ ਕੌਣ ਪਿਆ ਕੇ ਲਿਆਏਗਾ ਬਈ ਬੱਚਿਆਂ ਦੀਆਂ ਫੀਸਾਂ ਕਿੱਦਾਂ ਭਰੇਗਾ ਹਾਂ ਜਿਹੜੀ ਆਹ ਸਮਾਧੀ ਗੁਰੂ ਜੀ ਦੱਸਦੇ ਆ ਵੀ ਨਾਮਾ ਕਹੇ ਤਲੋਚਨਾ ਮੁੱਖ ਤੇ ਰਾਮ ਸਮਾਲ ਹੱਥ ਪਾਉ ਕਰ ਕਾਮ ਸਭ ਇਹ ਲੱਗ ਸਕਦੀ ਇਹ ਲੱਗ ਸਕਦੀ ਹੈ ਜ਼ਰੂਰ ਇਹ 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 ਗੁਰੂ ਜੀ ਨੇ ਤਰੀਕਾ ਦੱਸਿਆ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਦਾ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਦੀ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਦੀ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਦੀ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਦੀ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਦੀ ਤੇਰੇ ਪਿਆਰਿਆਂ ਦੀ ਵਾ 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 ਤੇਰੇ ਪਿਆਰਿਆਂ ਦੀ ਵਾ ਤੇਰੇ ਪਿਆਰਿਆਂ ਦੀ ਵਾ 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 ਤੇਰੇ ਪਿਆਰਿਆਂ ਦੀ ਵਾ 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 ਤੇਰੇ ਪਿਆਰਿਆਂ ਦੀ ਵਾ 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 ਰੱਬਾ ਤੇਰੇ ਪਿਆਰਿਆਂ ਦੀ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਸਮਾਧੀ ਲੱਗੀ ਰਹਿੰਦੀ ਹੈ ਰੱਬਾ ਤੇਰੇ ਪਿਆਰਿਆਂ ਦੀ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਰੱਬਾ ਤੇਰੇ ਪਿਆਰਿਆਂ ਦੀ ਅੱਠੋ ਲੱਗੀ ਰਹਿੰਦੀ ਹੈ ਰੱਬਾ ਤੇਰੇ ਪਿਆਰਿਆਂ ਦੀ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬਾ ਤੇਰੇ ਪਿਆਰਿਆਂ ਦੀ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ
ਜੀ ਰੱਬਾ ਤੇਰੇ ਰੱਬਾ ਤੇਰੇ ਪਿਆਰਿਆਂ ਦੀ ਨਾਮਾ ਕਹੇ
ਪਿਆਰ ਸਮਾਲ
ਆਤਮਾ ਕਰ ਕਾਮ ਸਭ ਚੀਤ ਨਿਰੰਜਨ ਦਾਰ ਹੱਥਾਂ ਪੈਰਾਂ ਨਾਲ ਕੰਮ ਕਰੋ ਤੇ ਚਿੱਤ ਮਾਲਕ ਚ ਜੋੜ ਕੇ ਰੱਖਿਓ ਵੀ ਉਹ ਵੇਖਦਾ ਉਹਦਾ ਕੈਮਰਾ ਸਦਾ ਹੀ ਫਿੱਟ ਹੈ ਬਸ ਜਿਵੇਂ ਹੁਣ ਮੰਨ ਲਓ ਚਿੱਤ ਜੋੜ ਨਹੀਂ ਹੋਇਆ ਵੀ ਸਟੇਰਿੰਗ ਤੇ ਜਦੋਂ ਬੰਦਾ ਬੈਠਾ ਹੁੰਦਾ ਹੈ ਮੰਨ ਲਓ ਪਟਿਆਲੇ ਪਟਿਆਲੇ ਸਾਡੇ ਉੱਥੇ ਆਰਮੀ ਦਾ ਜਿਹੜਾ ਹੈ ਉਧਰਲੇ ਪਾਸੇ ਏਰੀਆ ਆਰਮੀ ਏਰੀਆ ਜਿਹੜਾ ਉਸ ਏਰੀਏ ਵਿੱਚ ਕਈ ਵਾਰੀ ਉਹ ਕੈਮਰਾ ਜਾ ਲੈ ਕੇ ਖੜੇ ਹੁੰਦੇ ਆ ਬਹੁਤੀ ਵਾਰੀ ਖੜੇ ਹੀ ਹੁੰਦੇ ਤੇ ਬੰਦਾ ਜਿੰਨੀ ਮਰਜ਼ੀ ਸਪੀਡ ਤੇ ਆਵੇ 150 ਤੇ 60 ਤੇ ਆਉਂਦਾ ਇੱਕਦਮ ਹੀ 60 ਤੇ ਆ ਜਾਂਦਾ ਥੱਲੇ ਉੱਥੇ ਆ ਕੇ ਪਾਵ ਸਟੇਰਿੰਗ ਹੱਥ 'ਚ ਰੱਖ ਇੱਦਾਂ ਚੇਤਾ ਰੱਖ ਵੀ ਉਹਦਾ ਕੈਮਰਾ ਮਾਲਕ ਦਾ ਫਿੱਟ ਹੈ ਫਿਰ ਤੇਰੀ ਜ਼ਿੰਦਗੀ ਦੀ ਗੱਡੀ ਸਹੀ ਚੱਲੂ ਆਖੋ ਸਤਨਾਮ ਜ਼ਿੰਦਗੀ ਦੀ ਗੱਡੀ ਸਹੀ ਚੱਲੂ ਬਸ ਐ ਮੰਨ ਲੈ ਵੀ ਕੈਮਰਾ ਫਿੱਟ ਹੈ ਮੇਰਾ ਮਾਲਕ ਹਾਜ਼ਰ ਨਾਜ਼ਰ ਹੈ ਤੇ ਮੈਨੂੰ ਵੇਖਦਾ ਜ਼ਿੰਦਗੀ ਗਲਤ ਪਾਸੇ ਜਾ ਹੀ ਨਹੀਂ ਸਕਦੀ ਗਲਤ ਪਾਸੇ ਜਾਂਦੇ ਹੀ ਉਹ ਨੇ ਜਿਹੜੇ ਮਨੋ ਰੱਬ ਨੂੰ ਮੰਨਦੇ ਨਹੀਂ ਉੱਤੋਂ ਕਹਿੰਦੇ ਅਸੀਂ ਰੱਬ ਨੂੰ ਮੰਨਦੇ ਹਾਂ ਪਰ ਅੰਦਰੋਂ ਨਾਸਤਕ ਨੇ ਕਹਿੰਦੇ ਕਾਮਰੇਡ ਨੇ ਜੀ ਇਹ ਬੰਦੇ ਬਹੁਤੇ ਬੰਦੇ ਅੰਦਰੋਂ ਕਾਮਰੇਡ ਨੇ ਦਿਲੋਂ ਰੱਬ ਨੂੰ ਮੰਨਦੇ ਨਹੀਂ ਉੱਤੋਂ ਉੱਤੋਂ ਬਣੇ ਫਿਰਦੇ ਨੇ ਗੁਰਸਿੱਖ ਉੱਤੋਂ ਉੱਤੋਂ ਬਥੇਰਾ ਪਾਠ ਪੂਜਾ ਕਰਦੇ ਆ ਪਰ ਅੰਦਰੋਂ ਰੱਬ ਨੂੰ ਮੰਨਦੇ ਨਹੀਂ ਮਨ ਦੇ ਤਲ ਤੇ ਨਾਸਤਿਕਤਾ ਬਹੁਤ ਹੈ ਮਨ ਦੇ ਤਲ
ਜਿਹੜਾ ਬੰਦਾ ਰੱਬ ਨੂੰ ਮਾਲਕ ਨੂੰ ਮਨੋ ਮੰਨਦਾ ਹੈ ਉਹ ਕਿਵੇਂ ਧੋਖਾ ਕਰ ਸਕਦਾ ਕਿਸੇ ਨਾਲ ਨਿਕਟ ਬੁੱਝੇ ਸੋ ਬੁਰਾ ਕਿਉਂ ਕਰੇ ਜਿਹੜਾ ਰੱਬ ਨੂੰ ਨੇੜੇ ਸਮਝਦਾ ਹੈ ਉਹ ਬੁਰਾ ਕਿਵੇਂ ਕਰ ਦੂਗਾ ਉਹ ਗਲਤ ਕੰਮ ਕਿਵੇਂ ਕਰੂਗਾ ਜੇ ਰੱਬ ਨੂੰ ਸਮਝਦਾ ਵੀ ਮੈਂ ਰੱਬ ਨੇੜੇ ਹਾਂ ਰੱਬ ਨੂੰ ਮੰਨਣ ਵਾਲਾ ਗਲਤ ਕੰਮ ਕਿਵੇਂ ਕਰ ਸਕਦਾ ਰੱਬ ਨੂੰ ਮੰਨਣ ਵਾਲਾ ਝੂਠ ਕਿਵੇਂ ਬੋਲ ਸਕਦਾ ਰੱਬ ਨੂੰ ਮੰਨਣ ਵਾਲਾ ਘਰ ਵਾਲੀ ਨਾਲ ਧੋਖਾ ਕਿਵੇਂ ਕਰੂਗਾ ਬਗਾਨੀ ਨਾਲ ਗੱਲ ਕਿਵੇਂ ਕਰੇਗਾ ਜੇ ਰੱਬ ਨੂੰ ਮੰਨਦਾ ਚੱਲ ਜੇ ਘਰ ਵਾਲੀ ਨਹੀਂ ਵੇਖਦੀ ਰੱਬ ਤੇ ਵੇਖਦਾ ਘਰ ਵਾਲੀ ਘਰ ਵਾਲੇ ਨਾਲ ਕਿਵੇਂ ਧੋਖਾ ਕਰੇਗੀ ਜੇ ਰੱਬ ਨੂੰ ਮੰਨੂ
ਹਟ ਪੱਟਣ ਵਿੱਚ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛੁਪਾਵੇ
ਲੈ ਹੁਣ ਇੱਕ ਪੰਗਤੀ ਸਾਡੀ ਜ਼ਿੰਦਗੀ ਬਦਲ ਸਕਦੀ ਹੈ ਜੇ ਦਿਮਾਗ ਚ ਆਵੇ ਗੁਰੂ ਗ੍ਰੰਥ ਸਾਹਿਬ ਤੇ ਖਜ਼ਾਨਾ ਇਦਾਂ ਦੇ ਬਚਨਾਂ ਦਾ ਇੱਕ ਬਚਨ ਹੀ ਹੈ ਨਾ ਇਹ ਜੇ ਗਹਿਰੇ ਤਲ ਤੇ ਅੰਦਰ ਚਲਿਆ ਜਾਵੇ ਤੇ ਦੱਸੋ ਬੰਦਾ ਕਿਵੇਂ ਗਲਤੀ ਕਰੇ ਇਹ ਇਹ ਪੰਗਤੀ ਸਾਡੇ ਮੁੱਖ ਮੰਤਰੀ ਦੇ ਦਿਮਾਗ 'ਚ ਬਹਿ ਜੇ ਦੱਸੋ ਫਿਰ ਇਹ ਇਹ ਪੰਗਤੀ ਸਾਡੇ ਲੀਡਰਾਂ ਦੇ ਦਿਮਾਗ 'ਚ ਬਹਿ ਜੇ ਇਹ ਪੰਗਤੀ ਪ੍ਰਧਾਨ ਮੰਤਰੀ ਦੇ ਦਿਮਾਗ 'ਚ ਬਹਿ ਜੇ ਇਹ ਪੰਗਤੀ ਹਰੇਕ ਦੇ ਦਿਮਾਗ 'ਚ ਬੈਠੀ ਹੋਵੇ ਆਫੀਸਰ ਜਿਹੜਾ ਵੱਡੀਆਂ ਮੰਗਦਾ ਵੀ ਲਿਆਓ ਜੀ ਕੱਢੋ ਜੀ ਕਰ ਦਿਓ ਜੇਬ ਖਾਲੀ ਜੀ ਸਾਰਾ ਸਿਸਟਮ ਹੀ ਸੁਧਰ ਸਕਦਾ ਹੈ ਆ ਇੱਕ ਪੰਗਤੀ ਜ਼ਿੰਦਗੀ ਬਦਲਦੀ ਧੋਖਾ ਕਰੇਗਾ ਕਿਵੇਂ ਬੰਦਾ ਵੀ ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛਿਪਾਵੇ ਤੇਰੇ ਤੋਂ ਕੌਣ ਛਿਪਾ ਸਕਦਾ ਹੈ ਸਭ ਕੁਝ ਤੂੰ ਜਾਣਦਾ ਹੈ ਤੈਨੂੰ ਸਭ ਪਤਾ ਹੈ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਦੇ ਮੈਂ ਦੂਰ ਸਮਝਦਾ ਹੈ ਇਹ ਮੇਰੀ ਮੂਰਖਤਾ ਹੈ ਕਿ ਮੈਂ ਰੱਬ ਨੂੰ ਦੂਰ ਸਮਝਦਾ ਪਰ ਇੱਕ ਗੱਲ ਵੇਖੋ ਜੇ ਕਿਤੇ ਦਿਮਾਗ 'ਚ ਆ ਜੇ ਵੀ ਉਹ ਹੈ ਤੇ ਮੈਨੂੰ ਵੇਖਦਾ ਹੈ ਤੇ ਮੈਨੂੰ ਵੇਖਦਾ ਕੋਈ ਵੀ ਗਲਤੀ ਨਹੀਂ ਹੋ ਸਕਦੀ ਇਹ ਤੋਂ ਵੱਧ ਉਪਦੇਸ਼ ਦੇਣ ਦੀ ਲੋੜ ਹੀ ਨਹੀਂ ਉਸ ਬੰਦੇ ਨੂੰ ਕੀ ਸਮਝਾਓਗੇ ਇੰਨੀ ਗੱਲ ਹੀ ਸਮਝ 'ਚ ਆ ਜੇ ਇੰਨੀ ਗੱਲ ਜੇ ਕਿਤੇ ਦਿਮਾਗ 'ਚ ਬੈਠ ਜੇ ਪਰ ਬੈਠਦੀ ਨਹੀਂ ਬੜਾ ਕੁਝ ਸੁਣਦੇ ਆ ਬੜਾ ਕੁਝ ਸਮਝਦੇ ਆ ਫੇਰ ਉੱਥੇ ਕਿਹੜਾ ਕੋਈ ਵੇਖਦਾ ਪਰ ਜਿਹੜਾ ਗਲਤੀ ਕਰਦਾ ਨਾ ਬੰਦਾ ਉਹ ਮੰਨਦਾ ਨਹੀਂ ਦਿਲ ਅੰਦਰੋਂ ਰੱਬ ਨੂੰ ਨਹੀਂ ਮੰਨਦਾ ਕਿਉਂਕਿ ਪਰਮਾਤਮਾ ਦਾ ਸੱਚਾ ਨਿਯਮ ਹੈ ਉਹ ਨਿਯਮ ਨੇ ਉਹਦੇ ਕਾਨੂੰਨ ਹੈ ਉਹ ਤੇਰੇ ਅੰਦਰ ਹੀ ਬੈਠਾ ਉਹਨੇ ਕਾਨੂੰਨ ਨਾਲ ਦੀ ਨਾਲ ਉਹਦਾ ਕਾਨੂੰਨ ਤੇ ਕੰਮ ਕਰੇਗਾ ਜਿੱਥੇ ਗਲਤੀ ਕਰਦਾ ਹੈ ਜਿੱਥੇ ਧੋਖੇ ਕਰਦਾ ਹੈ ਅੰਦਰ ਵਾਲੇ ਨੇ ਤੈਨੂੰ ਉਹਦੀ ਸਜ਼ਾ ਸੁਣਾਉਣੀ ਹੀ ਸੁਣਾਉਣੀ ਹੈ ਅੰਦਰੇ ਅੰਦਰ ਤੂੰ ਉਹਦੀ ਸਜ਼ਾ ਭੁਗਤੇਗਾ ਗਲਤ ਕੰਮ ਕਰਨ ਵਾਲਾ ਬੰਦਾ ਉਦਾਂ ਹੀ ਸਟ੍ਰੈਸ 'ਚ ਆ ਜਾਂਦਾ ਸਟ੍ਰੈਸ ਨੂੰ ਗੁਰੂ ਗ੍ਰੰਥ ਸਾਹਿਬ ਨਰਕ ਦੱਸਦੇ ਆ ਸਿੱਧੀ ਜੀ ਗੱਲ ਸੁਣੋ ਵੇਖੋ ਗਲਤ ਕੰਮ ਕਰਨ ਵਾਲਾ ਬੰਦਾ ਉਦਾਂ ਹੀ ਸਟ੍ਰੈਸ 'ਚ ਆਊ ਸਟ੍ਰੈਸ ਜਿਵੇਂ ਮੰਨ ਲਓ ਵੀ ਕਿਸੇ ਬੰਦੇ ਨੇ ਗਲਤ ਕੰਮ ਸ਼ੁਰੂ ਕਰ ਲਿਆ ਨਜਾਇਜ਼ ਸਬੰਧ ਬਣਾ ਲਏ ਆਪਣੇ ਪਰਿਵਾਰ ਤੋਂ ਬਿਨਾਂ ਬਾਹਰ ਧੱਕੇ ਖਾਣ ਲੱਗ ਪਿਆ ਗਲਤ ਕੰਮ ਲੱਗ ਪਿਆ ਕੋਈ ਵੀ ਉਹ ਬੰਦੇ ਨੂੰ ਰਾਤ ਨੂੰ ਉਹਦੀ ਨੀਂਦ ਉੱਡੇਗੀ ਉਹਦੀ ਧੜਕਣ ਤੇਜ਼ ਹੋਏਗੀ ਉਹ ਸਹੀ ਢੰਗ ਨਾਲ ਸੌਂ ਨਹੀਂ ਸਕਦਾ ਉਹਨੂੰ ਚਿੰਤਾ ਪੈ ਜਾਣੀ ਹੈ ਉਸੇ ਦਿਨ ਤੋਂ ਵੀ ਮੇਰੇ ਨਿਆਣਿਆਂ ਨੂੰ ਪਤਾ ਨਾ ਲੱਗੇ ਮੇਰੇ ਬੱਚਿਆਂ ਨੂੰ ਪਤਾ ਨਾ ਲੱਗੇ ਮੇਰੇ ਘਰ ਵਾਲੀ ਨੂੰ ਪਤਾ ਨਾ ਲੱਗੇ ਦੁਨੀਆ ਨੂੰ ਪਤਾ ਨਾ ਲੱਗੇ ਉਹ ਪੜਦੇ ਪਾਉਂਦਾ ਫਿਰਦਾ ਲੁਕਾਉਂਦਾ ਫਿਰਦਾ ਕਦੇ ਕਿਵੇਂ ਉਹਦਾ ਜਿਹੜਾ ਇਹ ਇਹ ਸਟ੍ਰੈਸ ਹੈ ਜਿਹੜੀ ਉਹਨੂੰ ਉਹ ਸਹੀ ਢੰਗ ਨਾਲ ਸੌਣ ਨਹੀਂ ਦਿੰਦੀ ਹੋਰ ਸੁਣੋ ਸਟ੍ਰੈਸ ਵਿੱਚ ਬੰਦੇ ਦੇ ਜਿਹੜੇ ਸਵਾਸਾਂ ਦੀ ਰਿਦਮ ਹਿੱਲ ਜਾਂਦੀ ਹੈ ਜਿਹੜਾ ਸਵਾਸ ਹੈ ਨਾ ਸਾਡਾ ਇਨਪੁੱਟ ਆਊਟਪੁੱਟ ਜਿਹੜੀ ਹੈ ਇਹ ਬੈਲੈਂਸ ਨਹੀਂ ਰਹਿੰਦੀ ਜਿਹੜਾ ਸਾਡਾ ਸਾਹ ਆਉਂਦਾ ਹੈ ਜਦੋਂ ਬੰਦਾ ਸਟ੍ਰੈਸ 'ਚ ਹੁੰਦਾ ਨਾ ਗਲਤ ਕੰਮ ਕਰਨ ਵਾਲਾ ਸਟ੍ਰੈਸ 'ਚ ਹੀ ਰਹਿਣਾ ਉਹਨੂੰ ਦਿਮਾਗ 'ਚ ਆਉਣਾ ਹੀ ਆਉਣਾ ਉਹਦੀ ਸਹੀ ਨੀਂਦ ਨਹੀਂ ਆਉਣੀ ਜਦੋਂ ਉਹਦੇ ਸਵਾਸਾਂ ਦੀ ਗਤੀ ਹਿੱਲ ਜਾਏਗੀ ਸਵਾਸ ਵੱਧ ਘੱਟ ਆਏਗਾ ਹੁਣ ਇੱਕ ਤੇ ਸਾਹ ਹੈ ਨਾ ਵੀ ਧੁੰਨੀ ਤੱਕ ਜਾਂਦਾ ਲੰਮਾ ਸਾਹ ਬੰਦਾ ਲੈਂਦਾ ਧੁੰਨੀ ਤੱਕ ਸਾਹ ਜਾਂਦਾ ਬਾਹਰ ਆਉਂਦਾ ਇਨਪੁੱਟ ਆਊਟਪੁੱਟ ਬੈਲੈਂਸ ਇੱਕੋ ਜਿਹਾ ਸਾਹ ਹੁੰਦਾ ਗਤੀ ਇੱਦਾਂ ਕਹਿ ਲਓ ਵੀ ਸਾਹ ਦੀ ਜਿਹੜੀ ਗਤੀ ਹੈ ਬਿਲਕੁਲ ਸਹੀ ਹੈ ਰਿਦਮ ਚੱਲਦਾ ਐ ਸੁਰ 'ਚ ਚੱਲਦਾ ਸਾਹ ਵੀ ਆਰਾਮ ਨਾਲ ਬੰਦਾ ਸਾਹ ਲੈਂਦਾ ਧੁੰਨੀ ਤੱਕ ਜਾਂਦਾ ਫਿਰ ਵਾਪਸ ਆਉਂਦਾ ਫਿਰ ਸਾਹ ਇਹ ਹੈ ਰਿਲੈਕਸ ਹੈ ਜਿਹੜਾ ਬੰਦਾ ਸ਼ਾਂਤ ਹੈ ਉਹਨੂੰ ਆਉਂਦਾ ਇੱਦਾਂ ਦਾ ਸਾਹ ਹਰੇਕ ਨੂੰ ਨਹੀਂ ਆਉਂਦਾ ਜਦੋਂ ਬੰਦਾ ਗਲਤ ਕੰਮ ਵਿੱਚ ਪੈ ਗਿਆ, ਚੋਰੀ ਵਿੱਚ ਪੈ ਗਿਆ, ਯਾਰੀ 'ਚ ਪੈ ਗਿਆ, ਮਾੜੇ ਕੰਮਾਂ 'ਚ ਪੈ ਗਿਆ, ਸਭ ਤੋਂ ਪਹਿਲਾਂ ਉਹਦੀ ਸਟ੍ਰੈਸ ਜਦੋਂ ਉਹਨੂੰ ਹੋਣੀ ਹੈ, ਉਹਦੇ ਸਾਹ ਦੀ ਰਿਦਮ ਹਿੱਲ ਜਾਣੀ, ਉਹਦਾ ਸਾਹ ਜਿਹੜਾ ਐਂ ਚੱਲਦਾ ਸੀ ਬੈਲੈਂਸ ਜਾਂਦਾ ਸੀ ਧੁਨੀ ਤੱਕ, ਉਹ ਕੋਈ ਸਾਹ ਦੇ ਧੁਨੀ ਤੱਕ ਜਾਊ, ਕੋਈ ਉੱਤੋਂ ਹੀ ਮੁੜਾਉਣਾ, ਉਹਦੀ ਰਿਦਮ ਹਿੱਲ ਜੂ, ਐਂ ਜਿਹੜਾ ਉੱਪਰ ਥੱਲੇ ਐਂ ਸਹੀ ਜਾਂਦਾ ਸੀ ਉਹ ਹਿੱਲ ਗਿਆ। ਜਦੋਂ ਤੁਹਾਡੇ ਸਵਾਸਾਂ ਦੀ ਰਿਦਮ ਹਿੱਲ ਜਾਂਦੀ ਹੈ ਨਾ, ਉਸੇ ਵੇਲੇ ਸਾਡੀ ਬਾਡੀ ਦੇ ਵਿੱਚ ਜਿਹੜੀਆਂ ਗੈਸਾਂ ਨੇ, ਗੈਸਾਂ ਭਰੀਆਂ ਹੋਈਆਂ ਨੇ, ਉਹ ਹਿੱਲ ਜਾਂਦੀਆਂ। ਤੇਜ਼ਾਬੀ ਮਾਦਾ ਜਿਹੜਾ ਤੇਜ਼ਾਬ ਹੈ ਸਾਡੇ ਵਿੱਚ ਬਣੇ ਹੋਏ, ਐਸਿਡ ਨੇ ਬੜੇ ਤਰ੍ਹਾਂ ਦੇ, ਉਹਨਾਂ ਦਾ ਸਿਸਟਮ ਹਿੱਲ ਜਾਂਦਾ, ਬਲੱਡ ਸਰਕੂਲੇਸ਼ਨ ਹਿੱਲ ਜਾਂਦਾ। ਉਦੋਂ ਬਾਅਦ ਫਿਰ ਜਦੋਂ ਇਹ ਸਾਰਾ ਕੁਝ ਹਿੱਲ ਜਾਂਦਾ ਹੈ, ਫਿਰ ਗੁਰਮੁਖੋ ਪੇਟ ਦਾ ਸਿਸਟਮ ਵੀ ਹਿੱਲ ਜਾਂਦਾ। ਇਹਦੇ ਤੋਂ ਬਾਅਦ ਫਿਰ ਕੋਈ ਬੀਪੀ ਦੀ ਪ੍ਰੋਬਲਮ ਹੋਏਗੀ, ਇਦੋਂ ਬਾਅਦ ਹੀ ਸ਼ੂਗਰਾਂ ਹੋਣਗੀਆਂ, ਡਾਇਬਟੀਜ਼ ਹੋ ਗਈ, ਇਦੋਂ ਬਾਅਦ ਹੀ ਕੁਛ ਨਾ ਕੁਛ ਪ੍ਰੋਬਲਮਾਂ ਖੜੀਆਂ ਹੁੰਦੀਆਂ ਨੇ। ਇਹ ਜਦੋਂ ਬੰਦਾ ਮਾਲਕ ਨਾਲੋਂ ਟੁੱਟ ਕੇ ਗਲਤ ਕੰਮ ਕਰਨ ਲੱਗ ਜਾਂਦਾ ਨਾ, ਫਿਰ ਇਹੋ ਜਿਹੀਆਂ ਬਿਮਾਰੀਆਂ ਲੱਗਦੀਆਂ ਨੇ ਜਿਹਦਾ ਡਾਕਟਰ ਇਲਾਜ ਨਹੀਂ ਕਰ ਸਕਦਾ। ਤਾਂ ਹੀ ਡਾਕਟਰ ਕਹਿੰਦਾ ਵੀ ਬਿਮਾਰੀ ਤੈਨੂੰ ਕੋਈ ਨਹੀਂ, ਤੂੰ ਤੇ ਟੈਨਸ਼ਨ ਲੈਂਦਾ ਆਖੋ ਸਤਨਾ। ਹੁਣ ਉਹਨੂੰ ਕਿਹੜਾ ਪੁੱਛੇ ਵੀ ਟੈਨਸ਼ਨ ਕਿਹੜੀ ਹੈ, ਇਹਨੂੰ ਦੱਸਦਾ ਹੈ ਨਹੀਂ, ਅੰਦਰਲੀ ਗੱਲ ਦੱਸਦਾ ਨਹੀਂ ਵੀ ਟੈਨਸ਼ਨ ਕਿਹੜੀ ਹੈ, ਦੱਸੇ ਤੇ ਤਾਂ ਗੱਲ ਬਣੇ ਵੀ 5 ਲੱਖ ਫਸਾ ਕੇ ਬਹਿ ਗਿਆ ਕਿਤੇ, ਜਾਂ ਆਹ ਕੰਮ ਹੋ ਗਿਆ, ਜਾਂ ਗਲਤ ਬੜੀਆਂ ਗਲਤ ਕੰਮ ਕਰਦੇ ਆ, ਦੱਸਦਾ ਹੈ ਨਹੀਂ। ਇਹ ਗੱਲ ਨੂੰ ਸਮਝਿਓ ਭਾਈ, ਇੱਕ ਚੀਜ਼ ਨੇ ਵੇਖੋ, ਇੱਕ ਗਲਤ ਕੰਮ ਨੇ ਜਦੋਂ ਗਲਤ ਕੰਮ ਸ਼ੁਰੂ ਕੀਤਾ, ਇੱਕ ਕੰਮ ਨੇ ਫਿਰ ਕਿੰਨਾ ਕੁਛ ਵਿਗਾੜਤਾ। ਲੋ ਪੰਗਦੀ ਪੜੋ, ਖਸਮ ਵਸਾਰ ਰੱਬ ਨੂੰ ਭੁੱਲ ਕੇ ਕੀ ਇਹ ਰਸ ਭੋਗ, ਗਲਤ ਕੰਮਾਂ 'ਚ ਪੈ ਗਿਆ ਨਾ, ਰਸਾਂ ਭੋਗਾਂ 'ਚ ਪੈ ਗਿਆ, ਤਾਂ ਤਨ ਉੱਠ ਖਲੋਏ ਰੋਗ, ਮਨ ਹਿੱਲਿਆ ਤੇ ਸਰੀਰ ਵੀ, ਸਰੀਰ ਦਾ ਬੈਲੈਂਸ ਵੀ ਹਿੱਲ ਗਿਆ। ਜਦੋਂ ਮਨ ਕਿਸੇ ਦੂਜੇ ਤੇ ਗਿਆ, ਹਿੱਲ ਗਿਆ, ਗਲਤ ਕੰਮਾਂ 'ਚ ਮਨ ਗਿਆ, ਆਪਣੀ ਖੇਤੀ ਛੱਡ ਕੇ ਦੂਜੇ ਦੀ ਜ਼ਮੀਨ ਤੇ ਅੱਖ ਚਲੇ ਗਈ, ਹਿੱਲ ਗਿਆ, ਆਪਣਾ ਪੈਸਾ ਛੱਡ ਕੇ ਦੂਜੇ ਦੇ ਪੈਸੇ ਤੇ ਚਲਿਆ ਗਿਆ, ਮਨ ਹਿੱਲੇਗਾ ਜਦੋਂ, ਫਿਰ ਬੈਲੈਂਸ ਸਰੀਰ ਦਾ ਵੀ ਹਿੱਲਣਾ ਹੈ, ਇਹ ਚੇਤਾ ਰੱਖਿਓ। ਸਭ ਰਿਸ਼ਤੇ ਹਿੱਲਣਗੇ, ਸਭ ਕੁਝ ਹਿੱਲਦਾ, ਇੱਕ ਚੀਜ਼ ਨਹੀਂ ਹਿੱਲਦੀ। ਇਕੱਲਾ ਸੋਚੀਏ ਵੀ ਮਾੜਾ ਜਿਹਾ ਮਨ ਹੀ ਗਿਆ ਯਾਰ, ਬਲਬ ਬਗਾਨੇ ਪੈਸੇ ਤੇ ਮਨ ਹੀ ਗਿਆ, ਸਾਰਾ ਕੁਝ ਹਿੱਲਦਾ। ਇਹ ਸਭ ਚੀਜ਼ਾਂ ਜੁੜੀਆਂ ਹੋਈਆਂ ਨੇ, ਓਤ ਪੋਤ ਨੇ ਭਾਈ। ਖਸਮ ਵਿਸਾਰ,
ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਨ ਅੰਦੇ ਕੋ ਮਿਲੇ ਸਦਾਏ, ਵੈਦ ਨਾ ਭੋਲੇ ਦਾਰੂ ਲਾਏ।
ਹੁਣ ਇਹਦਾ ਇਲਾਜ ਵੈਦ ਨਹੀਂ ਕਰਨਾ, ਫਸੇ ਆਪ ਛੜਾਵੇ ਕੌਣ, ਆਪਣੀ ਬਣਾਈ ਤਾਣੀ ਵਿੱਚ ਉਲਝੇ ਆਏ ਤੇ ਵੈਦ ਕੀ ਕਰੇ, ਡਾਕਟਰ ਕੀ ਕਰੇਗਾ ਜੀ, ਇੱਥੇ ਇਸ ਹੇੜਿਆ ਤੇ ਪੰਗਾ ਆਪ ਲਿਆ, ਗਲਤ ਕੰਮਾਂ ਵਿੱਚ ਪੈ ਕੇ ਆਪ ਹੀ ਮਨ ਰੋਗੀ ਕਰਨ ਤੋਂ ਬਾਅਦ ਤਨ ਰੋਗੀ ਤੇ ਹੋਣਾ ਹੀ ਸੀ। ਤਾਂ ਕਰਕੇ ਮੈਂ ਬੇਨਤੀ ਕਰ ਰਿਹਾ ਕਿ ਉਹਨੂੰ ਹਾਜ਼ਰ ਸਮਝ ਕੇ ਇਹ ਗਲਤੀਆਂ ਜਿਹੜੀਆਂ ਮਾੜੇ ਮੋਟੇ ਕੰਮ ਮਾੜੇ ਮੋਟੇ ਗਲਤ ਕਰਦੇ ਆ ਛੱਡੋ। ਆ ਸਾਡਾ ਜਿਹੜਾ ਜ਼ਿਮੀਂਦਾਰ ਤਬਕਾ ਜਿਹੜਾ ਬਹੁਤਾ ਹੈ, ਇਹਦੇ ਵਿੱਚ ਤੇ ਬਹੁਤਾ ਪਾਪ ਹੈ ਹੀ ਨਹੀਂ, ਸਿੱਧਾ ਜਿਹਾ ਕੰਮ ਹੀ ਹੈ ਸਾਡਾ ਤੇ, ਸਿੱਧਾ ਜਿਹਾ ਕੰਮ ਹੀ ਹੈ, ਇਹਦੇ ਵਿੱਚ ਤੇ ਕੋਈ ਬਹੁਤਾ ਧੋਖੇ ਵਾਲਾ ਕੰਮ ਹੀ ਨਹੀਂ, ਸਿੱਧਾ ਸਿੱਧਾ ਹੈ, ਸੌਖਾ ਹੀ ਹੈ। ਲਾਈਫ ਸਟਾਈਲ ਸੋਹਣਾ ਬਣਾਉਣਾ ਅਕਲ ਲੈ ਕੇ, ਗੁਰੂ ਸਾਹਿਬ ਤੋਂ ਆਪਣੀ ਜ਼ਿੰਦਗੀ ਨੂੰ ਸਮਝ ਕੇ, ਗੁਰੂ ਸਾਹਿਬ ਤੋਂ ਬਸ ਜ਼ਿੰਦਗੀ ਸੋਹਣੀ ਜਿਉਣੀ ਦੀ ਜਾਚ ਸਿੱਖੀਏ। ਗੁਰ ਕਿਰਪਾ ਜੈ ਨਰ ਕੋ ਕੀਨੀ, ਤਹਿ ਇਹ ਜੁਗਤ ਪਛਾਨੀ। ਜਿਹਦੇ ਤੇ ਗੁਰੂ ਕਿਰਪਾ ਕਰਦਾ ਉਹ ਇਸ ਜੁਗਤ ਨੂੰ, ਮੈਥਡ ਨੂੰ, ਗੁਰੂ ਤੋਂ ਜੀਵਨ ਜਾਚ ਲੈਂਦਾ, ਗੁਰੂ ਤੋਂ ਸਿੱਖਦਾ, ਪਛਾਣ ਲੈਂਦਾ ਵੀ ਆਹ ਜੁਗਤੀ ਦੱਸੀ ਮੇਰੇ ਗੁਰੂ ਜੀ ਨੇ। ਹੁਣ ਤੇ ਆਪਾਂ ਦੁਨੀਆ ਵੱਲ ਵੇਖ ਕੇ ਰੀਸਾਂ ਕਰਦੇ ਆ, ਫਿਰ ਆਪਾਂ ਇਹ ਪਛਾਣ ਲਾਂਗੇ ਵੀ ਗੁਰੂ ਜੀ ਤਾਂ ਦੱਸਦੇ ਆ, ਪਛਾਣ ਆ ਗਈ। ਹੁਣ ਤੱਕ ਤੇ ਪਤਾ ਹੀ ਨਹੀਂ ਲੱਗਾ, ਹੁਣ ਤੇ ਲੋਕਾਂ ਕਨੀ ਵੇਖਦੇ ਆ ਵੀ ਫਲਾਣਾ ਕਿਵੇਂ ਜਿਉਂਦਾ, ਫਲਾਣਾ ਕਿਉਂ, ਫਲਾਣੇ ਨੇ ਵਿਆਹ ਕਿੱਦਾਂ ਕੀਤਾ, ਮੈਂ ਵੀ ਉਦਾਂ ਹੀ ਕਰੂੰਗਾ।
ਫਲਾਣੇ ਨੇ ਵਿਆਹ ਕਿੱਦਾਂ ਕੀਤਾ ਮੈਂ ਵੀ ਐਂ ਕਰੂੰ, ਫਲਾਣੇ ਨੇ ਕੋਠੀ ਏਡੀ ਪਾਈ ਹੈ ਮੈਂ ਵੀ ਪਾਉਂ। ਪਰ ਜਦੋਂ ਅਸੀਂ ਆਪਣੇ ਗੁਰੂ ਸਾਹਿਬ ਤੋਂ ਜਿਉਣ ਦੀ ਜਾਚ ਸਿੱਖ ਲਈਏ, ਜੁਗਤ ਪਛਾਣ ਲਈ ਵੀ ਸਾਡੀ ਜ਼ਿੰਦਗੀ ਜਿਹੜੀ ਹੈ, ਜ਼ਿੰਦਗੀ ਕਿਵੇਂ ਜਿਉਣੀ ਹੈ, ਇਹ ਬਾਣੀ 'ਚ ਲਿਖਿਆ। ਸਾਡੇ ਰੋਲ ਮਾਡਲ ਜਿਹੜੇ ਹੈ, ਕੋਈ ਐਕਟਰ ਜਾਂ ਸਾਡੇ ਆਂਢ ਗੁਆਂਢ ਦੇ ਬੰਦੇ ਨਹੀਂ, ਸਾਡੇ ਰੋਲ ਮਾਡਲ, ਸਾਡੇ ਲੀਡਰ ਨਹੀਂ, ਸਾਡੇ ਰੋਲ ਮਾਡਲ ਜਿਹੜੇ ਹੈ ਆਹ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਸਾਨੂੰ ਜੋ ਇਹ ਕਹਿੰਦੇ ਹੈ ਉਹ ਕਮਲਿਆ ਮਨਾ, ਜੋ ਇਹ ਕਹਿੰਦੇ ਹੈ ਉਹ ਕਰ, ਤੂੰ ਰੀਸਾਂ ਲੋਕਾਂ ਦੀਆਂ ਨਾ ਕਰ, ਗੁਰੂ ਜੀ ਜਿਹੜੀ ਜਿਉਣ ਦੀ ਜਾਚ ਦੱਸਦੇ ਆ ਉਹ ਲੈ।
ਗੁਰ ਕੀ ਮਤ ਤੂੰ ਲੈ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ।
ਬੜੇ ਬੜੇ ਸਿਆਣੇ ਕਹਾਉਣ ਵਾਲੇ, ਆਪਣੇ ਆਪ ਨੂੰ ਚਲਾਕ ਤੇ ਤੇਜ ਕਹਾਉਣ ਵਾਲੇ ਸਭ ਡੁੱਬ ਗਏ। ਪਰ ਗੁਰੂ ਦੀ ਮਤ ਲੈ ਬਸ। ਅਸਲ ਹਰ ਬੰਦਾ ਸ਼ਾਂਤੀ ਚਾਹੁੰਦਾ। ਮੈਂ ਸ਼ੁਰੂ ਚ ਬੇਨਤੀ ਕੀਤੀ ਹੈ ਕਿ ਮਨ ਦਾ ਟਿਕਾ, ਅੰਦਰ ਦਾ ਆਨੰਦ ਆਵੇ ਸਾਨੂੰ। ਤੇ ਆਨੰਦ ਤਾਂ ਹੀ ਆ ਸਕਦਾ ਹੈ ਜੇ ਜੀਵਨ ਜਾਚ ਗੁਰੂ ਤੋਂ ਲਵਾਂਗੇ, ਬਸ ਉਹ ਸਮਝ ਕੇ ਫਿਰ ਆਪਣੀ ਜ਼ਿੰਦਗੀ 'ਚ ਪ੍ਰੈਕਟੀਕਲੀ ਜਦੋਂ ਸਾਰਾ ਕੁਝ ਆਏਗਾ ਫਿਰ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਦੋਂ ਸੱਚਾ ਗਿਆਨ ਹੋ ਗਿਆ ਤੇ ਸਮਝ ਲਓ ਜ਼ਿੰਦਗੀ 'ਚ ਆਨੰਦ ਆ ਗਿਆ, ਜ਼ਿੰਦਗੀ ਬਹੁਤ ਸੋਹਣੀ ਬਣ ਜੂ ਭਾਈ। ਸੁੱਖ ਦੁੱਖ ਚੱਲਦੇ ਰਹਿਣਗੇ ਪਰ ਆਨੰਦ, ਇਹ ਅਵਸਥਾ ਬੜੀ ਵਧੀਆ। ਮਨ ਆਨੰਦ 'ਚ ਰਹੇਗਾ, ਸੁੱਖ ਆ ਗਿਆ ਦੁੱਖ ਆ ਗਿਆ ਇਹ ਬਾਹਰ ਚੱਲਦਾ ਚੱਲੀ ਜਾਣਗੇ, ਮਨ ਆਨੰਦ 'ਚ ਰਹੇਗਾ। ਪਰ ਇਹ ਕਿਵੇਂ ਹੋ ਸਕਦਾ, ਇਹਦਾ ਤਰੀਕਾ ਕੀ ਹੈ, ਇਹ ਆਪਾਂ ਗੁਰੂ ਜੀ ਦੱਸਦੇ ਹੈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਆਹ ਰਾਹ ਹੈ, ਆਹ ਗੁਰੂ ਦੀ ਸੰਗਤ। ਸਭ ਤੋਂ ਉੱਤਮ ਪੰਥ ਕਿਹੜਾ, ਵਧੀਆ ਰਾਹ ਕਿਹੜਾ ਜੀ ਇਹਦੇ ਲਈ ਵੀ ਜੀਵਨ ਜਾਚ ਵਧੀਆ ਮਿਲੇ, ਅਕਲ ਆਵੇ, ਇਹਦਾ ਰਾਹ ਇੱਕੋ ਹੀ ਹੈ, ਆਹ ਸਾਧ ਸੰਗਤ ਵਿੱਚ ਬਹਿ ਕੇ ਗੁਰਬਾਣੀ ਦੀ ਵਿਚਾਰ ਨੂੰ ਸੁਣ ਕੇ ਸਮਝ ਕੇ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ ਸਭ ਤੋਂ ਵਧੀਆ ਪੰਥ, ਆਹ ਰਾਹ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤਹਿ ਮਲੰਤ ਜਮ ਤਰਾਸ ਮਟਾਈ। ਜਿਹੜੇ ਵਿਕਾਰ ਹਾਵੀ ਹੁੰਦੇ ਆ ਸਾਡੇ ਤੇ, ਉਹਨਾਂ ਦਾ ਡਰ ਜਿਹਾ ਸਭ ਖਤਮ ਹੋ ਜਾਊ। ਵਿਕਾਰ ਹੀ ਹਾਵੀ ਹੁੰਦੇ ਆ, ਹੋਰ ਕੀ। ਲੋਭ ਹਾਵੀ ਹੁੰਦਾ ਸੀ ਤਾਂ ਹੀ ਦੁੱਧ 'ਚ ਪਾਣੀ ਪਾਉਂਦਾ ਸੀ, ਉਹ ਵੀ ਖਤਮ ਹੋ ਗਿਆ। ਕਾਮ ਖਤਮ ਹੋ ਗਿਆ, ਆ ਵਿਕਾਰ ਜਿਹੜੇ ਆ ਸਾਰੇ ਹੀ, ਬਸ ਕਹਿ ਲਓ ਸਾਰੇ ਵਿਕਾਰ ਹੀ ਖਤਮ ਹੋ ਜਾਣਗੇ। ਸਭ ਤੋਂ ਉੱਤਮ ਪੰਥ ਸਾਧ ਸੰਗਤ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਆ ਆ ਸਭ ਤੋਂ ਵਧੀਆ। ਦੀਨ ਦਿਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗ ਮੇਰੀ ਜਲਨ ਬੁਝਾਈ। ਸਾਧ ਸੰਗਤ ਚ ਆ ਕੇ ਇਹ ਅੰਦਰ ਦੀ ਜਿਹੜੀ, ਅੰਦਰ ਜਿਹੜੀ ਜਲਨ ਵਿਕਾਰਾਂ ਦੀ ਅੱਗ ਲੱਗੀ ਪਈ ਹੈ ਇਹ ਖਤਮ ਹੁੰਦੀ ਹੈ। ਪਰ ਬੇਨਤੀ ਕਿਵੇਂ ਕਰਨੀ ਚਾਹੀਦੀ ਹੈ, ਬੇਨਤੀ ਕਵਣ ਗੁਣ ਪ੍ਰਾਨ ਪਤ ਮਿਲੋ ਮੇਰੀ। ਰੂਪਹੀਨ ਬੁੱਧ ਬਲਹੀਨੀ ਮੋਹੇ ਪ੍ਰਦੇਸ਼ਣ, ਆ ਇੱਥੇ ਪਹਿਲੀਆਂ ਪੰਕਤੀਆਂ ਵਿੱਚ ਗੁਰੂ ਜੀ ਸਾਨੂੰ ਦੱਸਦੇ ਹੈ ਵੀ ਇਦਾਂ ਬੇਨਤੀ ਕਰਿਆ ਕਰ ਪਰਦੇਸੀ ਬਣ ਕੇ। ਪਰਦੇਸੀ ਕਿਵੇਂ ਭਲਾ, ਵੀ ਅਸੀਂ ਤੇ ਇਸ ਦੇਸ਼ 'ਚ ਹੀ ਰਹਿੰਦੇ ਹਾਂ, ਪਰ ਨਾ ਜੀ ਨਾ, ਗੁਰੂ ਵਾਸਤੇ ਤੇ ਅਸੀਂ ਪਰਦੇਸੀ ਹੋਈ ਹਾਂ। ਗੁਰਦੁਆਰਾ ਸਾਡੇ ਵਿੱਚ ਹੈ, ਗੁਰਬਾਣੀ ਬਾਰੇ ਕੱਖ ਨਹੀਂ ਪਤਾ ਤੇ ਪਰਦੇਸੀ ਨਹੀਂ। ਗੁਰਦੁਆਰੇ ਜਿਹੜੇ ਬੰਦੇ ਸਾਲ ਬਾਅਦ ਹੀ ਮੱਥਾ ਟੇਕਦੇ ਨੇ ਗੁਰੂ ਵਾਸਤੇ ਤੇ ਉਹ ਪਰਦੇਸੀ ਹੋਈ ਹੈ, ਕਦੇ ਆਇਆ ਦੇ ਕੰਧ ਨਾਲ ਕੰਧ। ਜਿਹੜਾ ਗੁਰਬਾਣੀ ਨੂੰ ਜਾਣਦਾ ਹੀ ਨਹੀਂ, ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਨੇ ਮੰਨ ਲਓ ਸਾਡੇ ਸਤਿਗੁਰੂ ਗੁਰੂ ਗੁਰਬਾਣੀ ਨੂੰ ਅਸੀਂ ਗੁਰੂ ਮੰਨਦੇ ਹਾਂ ਤੇ ਗੁਰਬਾਣੀ ਬਾਰੇ ਨੌਲੇਜ ਕੋਈ ਨਹੀਂ ਲਈ ਤੇ ਗੁਰੂ ਵਾਸਤੇ ਤੇ ਅਸੀਂ ਪਰਦੇਸੀ ਨਹੀਂ। ਮੇਰੇ ਨੇੜੇ ਤੇ ਨਹੀਂ ਨਾ ਆਇਆ ਤੂੰ, ਠੀਕ ਹੈ ਤੂੰ ਇੱਥੇ ਹੀ ਜੰਮਿਆ ਇਸ ਪਿੰਡ ਵਿੱਚ, ਇਸ ਪਿੰਡ ਵਿੱਚ ਜੰਮ ਕੇ ਤੂੰ ਇੱਥੇ ਹੀ ਬੁੱਢਾ ਹੋ ਗਿਆ, ਇੱਥੇ ਹੀ ਜੰਮਿਆ ਸੀ, ਇੱਥੇ ਹੀ ਜਵਾਨ ਹੋਇਆ ਸੀ, ਇੱਥੇ ਹੀ ਵਿਆਹਿਆ ਸੀ, ਇੱਥੇ ਹੀ ਤੂੰ ਪਿਓ ਬਣਿਆ ਸੀ, ਇੱਥੇ ਹੀ ਮਰ ਚੱਲਿਆ, ਪਰ ਮੇਰੇ ਲਈ ਤੇ ਪਰਦੇਸੀ ਹੋਈ ਹੈ। ਕਦੇ ਮੇਰਾ ਰੁਮਾਲਾ ਚੁੱਕ ਕੇ ਵੀ ਵੇਖਿਆ, ਆਖੋ ਸਤਨਾਮ, ਪਰਦੇਸੀ ਨਹੀਂ ਅਸੀਂ, ਮੇਰੇ ਲਈ ਤੇ ਪਰਦੇਸੀ ਹੋਈ ਹੈ, ਇੱਧਰ ਲਈ ਤੇ ਅਸੀਂ ਪਰਦੇਸੀ ਹਾਂ, ਠੀਕ ਹੈ ਕਿ ਨਹੀਂ, ਪਰਦੇਸੀ ਹੋਈ ਹੋਏ ਹੋਏ, ਪਰਦੇਸੀ ਜਿਹੜਾ ਕਦੇ ਆਇਆ ਹੀ ਨਹੀਂ, ਕਿੰਨੇ ਕਿੰਨੇ ਸਾਲ ਹੋ ਗਏ ਤੇ ਗੁਰਦੁਆਰੇ ਤੇ ਅਸੀਂ ਆਏ ਹੀ ਨਹੀਂ, ਸਾਰੀ ਜ਼ਿੰਦਗੀ ਲੰਘ ਗਈ, ਗੁਰਦੁਆਰੇ ਤੇ ਅਸੀਂ ਆਏ ਹੀ ਨਹੀਂ, ਬਾਣੀ ਤੇ ਪੜ੍ਹੀ ਹੋਈ ਸਮਝੀ ਹੋਈ ਨਹੀਂ, ਬਾਣੀ ਕੀ ਕਹਿੰਦੀ ਹੈ।
ਤੇ ਜੇ ਕਿਤੇ ਮਨੋਂ ਕਹਿ ਦਈਏ ਵੀ ਮੋਹ ਪਰਦੇਸਣ ਦੂਰ ਉੱਤੇ ਆਈ ਵੀ ਆ ਗਏ ਹੁਣ ਚਲੋ ਕਿਰਪਾ ਕਰ ਦਿਓ ਪਰਦੇਸੀ ਸੀ ਹੁਣ ਆਏ ਆ ਤੇਰੇ ਨੇੜੇ ਕਿਰਪਾ ਕਰ ਦੇ ਕਿਵੇਂ ਇਸ ਪਾਸੇ ਲੱਗੀਏ ਸ਼ਬਦ ਵਿਚਾਰ ਮੈਂ ਨਾਲ ਨਾਲ ਕਰਦਾ ਫਿਰ ਬਾਅਦ ਵਿੱਚ ਇੱਕ ਵਾਰ ਸ਼ਬਦ ਥੋੜਾ ਜਿਹਾ ਸੁਣਦੇ ਆ ਦਿਲੋਂ ਨਾ ਜਦੋਂ ਸ਼ਬਦ ਚੱਲੇ ਆਪਣੇ ਆਪ ਨੂੰ ਸਾਹਮਣੇ ਰੱਖਿਆ ਕਰੋ ਆਪਣੇ ਆਪ ਨੂੰ ਸਾਹਮਣੇ ਰੱਖਿਆ ਕਰੋ ਪੜ੍ਹਨ ਵਾਲਾ ਪੜ੍ਹਾਉਣ ਵਾਲਾ ਕੌਣ ਹੈ ਛੱਡੋ ਆਪਾਂ ਆਪਣੇ ਆਪ ਨੂੰ ਸਾਹਮਣੇ ਲਿਓ ਸਾਡਾ ਮਨ ਸਾਡੀ ਕਥਾ ਕਰੇ ਸਾਡਾ ਮਨ ਸਾਡੀ ਕਥਾ ਕਰੇ
ਮੋਹੇ ਪਰਦੇਸਨ ਦੂਰ ਤਿਆ ਮੋਹੇ ਪਰਦੇਸਨ ਦੂਰ ਤਿਆ ਰੂਪਹੀਨ ਬੁੱਧ ਬਲਹੀਨ ਮੋਹੇ ਪਰਦੇਸਨ ਮੋਹੇ ਪਰਦੇਸਨ ਪਰਦੇਸਨ ਦੂਰ ਤੇ ਆਈ ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ ਕਵਨ ਗੁਣ ਪ੍ਰਾਨ ਪਤ ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ ਮੋਹੇ ਪਰਦੇਸਨ ਦੂਰ ਤਿਆ ਮੋਹੇ ਪਰਦੇਸਨ ਦੂਰ ਤਿਆਈ ਨਾਹਿਨ ਦਰਬ ਨਾ ਜੋਬਨ ਮਾਤੀ ਨਾਹਿਨ ਦਰਬ ਨਾ ਜੋਬਨ ਮੋਹੇ ਅਨਾਥ ਕੀ ਮੋਹੇ ਅਨਾਥ ਕੀ ਕਰਹੁ ਸਮਾਈ ਮੋਹੇ ਪਰਦੇਸਨ ਦੂਰ ਤਿਆਈ ਮੋਹੇ ਪਰਦੇਸਨ ਦੂਰ ਤਿਆਈ ਖੋਜਤ ਪਈ ਬੈਰਾਗਨ ਖੋਜਤ ਪਈ ਬੈਰਾਗਨ ਪ੍ਰਭ ਦਰਸ਼ਨ ਕਹੋ ਪ੍ਰਭ ਦਰਸ਼ਨ ਕਹੋ ਫਿਰ ਤੁਧ ਸਾਈ ਮੋਹੇ ਪਰਦੇਸਨ ਦੂਰ ਤਿਆਈ ਮੋਹੇ ਪਰਦੇਸਨ ਦੂਰ
ਲਾਸਟ ਪੰਕਤੀ ਆਪਾਂ ਬਾਅਦ ਚ ਪੜ੍ਹਦੇ ਹਾਂ ਪਹਿਲਾਂ ਸੁਣਿਓ ਜਰਾ ਇੱਕ ਮਿੰਟ ਸੁਣਿਓ ਇੱਥੇ ਗੁਰੂ ਜੀ ਕਹਿੰਦੇ ਆ ਵੀ ਕਵਨ ਗੁਣ ਕਿਹੜੇ ਗੁਣਾ ਕਰਕੇ ਮੈਂ ਮਿਲਾਂ ਮਿਲੋ ਮੇਰੀ ਮਾਈ ਮੈਂ ਕਿਹੜੇ ਗੁਣਾ ਕਰਕੇ ਪਰਮਾਤਮਾ ਨੂੰ ਮਿਲਾਂ ਰੂਪਹੀਨ ਬੁੱਧ ਬਲਹੀਨੀ ਮੋਹਿ ਪ੍ਰਦੇਸ਼ਣ ਦੂਰ ਤੇ ਆਈ। ਰੂਪ ਜਿਹੜਾ ਹੈ ਬਾਹਰੋਂ ਤੇ ਠੀਕ ਹੈ ਲੱਗਦੇ ਆ ਵੀ ਵਧੀਆ ਹੈ, ਰੰਗ ਰੂਪ ਠੀਕ ਹੈ, ਪਰ ਜਿਹੜਾ ਰੂਪ ਗੁਰਮੁਖਾਂ ਦਾ ਹੁੰਦਾ, ਜਿਹੜਾ ਮਨ ਸੋਹਣਾ ਹੁੰਦਾ ਹੈ, ਉਹ ਜਿਹੜਾ ਨਿਰਦੋਸ਼ ਚਿੱਤ ਜਦੋਂ ਹੁੰਦਾ ਨਾ ਬੰਦੇ ਦਾ, ਨਿਰਦੋਸ਼ ਚਿੱਤ ਵਾਲਿਆਂ ਦਾ ਚਿਹਰਾ ਵੀ ਨਿਰਦੋਸ਼ ਹੋ ਜਾਂਦਾ। ਤੁਸੀਂ ਛੋਟੇ ਜਿਹੇ ਬੱਚੇ ਦਾ ਚਿਹਰਾ ਵੇਖੋ, ਹਰ ਬੱਚਾ ਛੋਟਾ ਜਿਹਾ ਬਹੁਤ ਪਿਆਰਾ ਲੱਗਦਾ। ਕਿਉਂ ਲੱਗਦਾ ਹੈ? ਕਿਉਂਕਿ ਬੱਚੇ ਦਾ ਚਿੱਤ ਨਿਰਦੋਸ਼ ਹੁੰਦਾ। ਜਦੋਂ ਨਿਰਦੋਸ਼ ਚਿੱਤ ਹੁੰਦਾ ਹੈ, ਇਸੇ ਕਰਕੇ ਉਹਦਾ ਜਿਹੜਾ ਚਿਹਰਾ ਹੈ ਉਹ ਵੀ ਨਿਰਦੋਸ਼ ਲੱਗਦਾ, ਕਿਉਂਕਿ ਉਹਦੇ ਚਿਹਰੇ ਤੋਂ ਪਤਾ ਲੱਗਦਾ ਵੀ ਨਿਰਦੋਸ਼। ਜਿਹੜੀ ਉਹ ਨਿਰਦੋਸ਼ਤਾ, ਉਹ ਮਾਸੂਮੀਅਤ ਬੱਚੇ ਦੇ ਚਿਹਰੇ ਦੀ ਚਮਕ ਹੈ ਜਿਹੜੀ, ਉਹ ਜਿਹੜੀ ਹੁੰਦੀ ਹੈ ਨਾ, ਉਹ ਰੂਪ ਮੇਰੇ ਕੋਲ ਨਹੀਂ। ਆਖੋ ਸਤਿਗੁਰੂ, ਮੈਂ ਤੇ ਦੋਸ਼ੀ। ਜਦੋਂ ਬੰਦਾ ਅੰਦਰੋਂ ਦੋਸ਼ੀ ਹੈ, ਅੰਦਰੋਂ ਬੇਰਸਾ ਹੁੰਦਾ ਨਾ, ਉਹ ਬੇਰਸੀ, ਉਹ ਭਟਕਣਾ, ਉਹ ਭਟਕਾਹਟ ਜਿਹੜੀ ਹੈ ਉਹਦੇ ਚਿਹਰੇ ਤੋਂ ਦਿਖਦੀ ਹੈ। ਜਦੋਂ ਚਿੱਤ ਨਿਰਦੋਸ਼ ਹੁੰਦਾ ਬੱਚੇ ਦਾ, ਵੇਖੋ ਪਿਆਰਾ ਲੱਗਦਾ, ਪਰ ਜਦੋਂ ਵੱਡਾ ਹੋਈ ਜਾਂਦਾ ਫਿਰ ਆਪਣੇ ਵਰਗੇ ਦੱਸਦੇ ਉਹਨੂੰ, ਇਹਦੇ ਨਾਲ ਬੋਲਣਾ ਨਹੀਂ, ਇਹਦੇ ਕੋਲ ਜਾਣਾ ਨਹੀਂ, ਇਹਦੇ ਘਰੋਂ ਖਾਣਾ ਨਹੀਂ, ਇਹਦੇ ਨਾਲ ਗੱਲ ਨਹੀਂ ਕਰਨੀ, ਆਹ ਆਪਣਾ ਦੁਸ਼ਮਣ ਹੈ। ਉਹ 10-15 ਸਾਲਾਂ 'ਚ ਆਪਣੇ ਵਰਗਾ ਹੀ ਬਣਾ ਲੈਂਦੇ ਆ। ਸਤਨਾਮ ਜਿਹੇ ਜੇ ਅਸੀਂ ਆਪ ਹੁੰਦੇ ਹਾਂ, ਕਰੂਪ ਜੇ ਉਹ ਜਿਹਾ ਬਣ ਜਾਂਦਾ। ਇਹ ਬਾਹਰਲੇ ਰੰਗ ਰੂਪ ਦੀ ਗੱਲ ਨਹੀਂ, ਬੰਦਾ ਕਾਲਾ ਹੋਵੇ ਭਾਵੇਂ ਜਿਹੋ ਜਿਹਾ ਮਰਜ਼ੀ ਰੰਗ ਹੋਵੇ, ਪਰ ਨਿਰਦੋਸ਼ ਹੋਵੇ, ਰੰਗ ਕਾਲਾ ਹੋਵੇ, ਪਰ ਉਹ ਜਿਹੜੀ ਇੱਕ ਉਹ ਇੱਕ ਭਾਵ ਹੈ ਉਹ ਹੋਣਾ ਚਾਹੀਦਾ। ਮਨ ਨਿਰਦੋਸ਼ ਹੋਵੇ, ਮਨ ਇੱਕਮਿਕ ਮਾਲਕ ਨਾਲ ਜਦੋਂ ਹੁੰਦਾ ਨਾ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਮਾਲਕ ਦੀ ਮਹਿਮਾ ਵਿੱਚ ਜਦੋਂ ਮਨ ਸੀਤਾ ਜਾਂਦਾ ਹੈ, ਫਿਰ ਤਾਂ ਕਿ ਰੂਪ ਨਾ ਕਥਨੇ, ਫਿਰ ਮਨ ਨੂੰ ਰੂਪ ਚੜ੍ਹਦਾ, ਮਨ ਨੂੰ ਰੰਗ ਚੜ੍ਹਦਾ ਭਾਈ। ਉਹ ਮਨ ਦੀ ਮਨ ਦਾ ਜਿਹੜਾ ਰੂਪ ਹੈ ਬੜਾ ਕਮਾਲ ਦਾ। ਸੋ ਇਸ ਕਰਕੇ ਉਹ ਰੂਪ ਤੋਂ ਹੀਣੇ ਆ ਅਸੀਂ। ਬਾਹਰਲੇ ਰੂਪ ਦੀ ਗੱਲ ਨਹੀਂ ਇੱਥੇ ਵੀ ਬਾਹਰਲਾ ਰੂਪ ਮੇਰਾ ਵੀ ਮੇਰਾ ਰੂਪ ਉਹ ਤੇ ਹੁਣ ਜੇ ਕੋਈ ਬਜ਼ੁਰਗ ਵਿੱਚ ਬੈਠਾ ਅੱਜ ਸਮਝ ਜਾਏ ਉਹ ਕਹੇਗਾ ਮੇਰੇ ਤੇ ਫਿਰ ਰੂਪ ਆਉਣਾ ਹੀ ਨਹੀਂ, ਮੈਂ ਤੇ ਬੁਢੇਪੇ ਵੱਲ ਜਾ ਰਿਹਾ। ਉਸ ਰੂਪ ਦੀ ਗੱਲ ਨਹੀਂ, ਮਨ ਦਾ ਰੂਪ ਹੈ ਇਹ, ਉਹ ਰੂਪ ਹੋਣਾ ਚਾਹੀਦਾ। ਰੂਪਹੀਨ ਬੁੱਧ ਵੀ ਕੋਈ ਨਹੀਂ, ਉਦਾਂ ਬਥੇਰਾ ਕੁਝ ਸੋਚਦੇ ਆ ਪਰ ਬਾਣੀ ਵਾਲੇ ਪਾਸੇ ਬੁੱਧੀ ਕੰਮ ਹੀ ਨਹੀਂ ਕਰਦੀ। ਆਖੋ ਸਤਨਾਮ। ਬਿਵੇਕ ਬੁੱਧ ਤੋਂ ਹੀਣੇ ਆ ਅਸੀਂ, ਜਿਹੜੀ ਮੰਗਣੀ ਆਪਾਂ ਦੀਜੈ ਬੁੱਧ ਬਿਵੇਕਾ ਹਾਰ ਪਰਿਓ ਸਵਾਮੀ ਕੇ ਦੁਆਰਾ, ਦੀਜੈ ਬੁੱਧ ਬਿਵੇਕਾ, ਵੀ ਮੇਰੇ ਕੋਲ ਵਿਚਾਰਵਾਨ ਬੁੱਧੀ ਨਹੀਂ, ਹੋਰ ਤੇ ਬਥੇਰਾ ਕੁਝ ਸੋਚਦਾ ਪਰ ਰੱਬਾ ਤੇਰੇ ਬਾਰੇ ਕੱਖ ਵੀ ਨਹੀਂ ਸੋਚਦਾ, ਵੀ ਮਾਲਕ ਕੀ ਹੈ, ਉਹਦੀਆਂ ਖੇਡਾਂ ਕੀ ਨੇ, ਬਾਣੀ ਵਾਲੇ ਪਾਸੇ ਮੇਰੀ ਬੁੱਧੀ ਡੈਡ ਹੈ, ਇੱਥੇ ਮੈਂ ਬੁੱਧੂ ਹਾਂ, ਇੱਥੇ ਮੈਂ ਬਿਲਕੁਲ ਹੀ ਡੈਡ ਹਾਂ, ਇਹ ਬੁੱਧ ਮੇਰੇ ਕੋਲ ਹੈ ਨਹੀਂ। ਉਦਾਂ ਤੇ ਬਥੇਰੇ ਤੇਜ਼ ਆ, ਸਭ ਕੁਝ ਕਰਨਾ ਆਉਂਦਾ ਹੈ, ਪਰ ਇੱਧਰ ਵਾਲੇ ਪਾਸੇ ਬੁੱਧੀ ਕੰਮ ਹੀ ਨਹੀਂ ਕਰਦੀ। ਇੱਧਰੋਂ ਤੇ ਹੀਣੇ ਹੀ ਹੋਏ, ਫਿਰ ਇਸ ਪਾਸੇ ਤੇ ਹੀਣੇ ਹੀ ਆ। ਬੁੱਧ ਬਲ ਵੀ ਕੋਈ ਨਹੀਂ, ਚੰਗੇ ਕੰਮਾਂ ਵਾਲੇ ਪਾਸੇ ਜਾਣ ਦਾ ਕੋਈ ਬਲ ਨਹੀਂ, ਤਾਕਤ ਹੀ ਨਹੀਂ। ਮੋਹੇ ਪ੍ਰਦੇਸ਼ਣ ਦੂਰ ਤੇ ਆਈਏ ਤੇ ਚਲੋ ਗੱਲ ਹੋਏਗੀ ਵੀ ਪ੍ਰਦੇਸੀ ਹੋਈ ਹੈ, ਤੇਰੇ ਕੋਲ ਤੇ ਨਹੀਂ ਨਾ ਇਹ, ਤੇਰੇ ਚਰਨਾਂ ਨਾਲ ਤੇ ਪ੍ਰੀਤ ਨਹੀਂ ਨਾ ਪਈ, ਦੁਨੀਆ ਬਾਹਰ ਰਹਿੰਦੇ ਅਸੀਂ ਇਸ ਪਿੰਡ 'ਚ ਹੋਵਾਂਗੇ ਪਰ ਤੇਰੇ ਲਈ ਤੇ ਪ੍ਰਦੇਸੀ ਹੋਈ ਹਾਂ, ਕਿਉਂਕਿ ਕਦੇ ਰੁਮਾਲ ਚੁੱਕ ਕੇ ਤੇ ਵੇਖਿਆ ਹੀ ਨਹੀਂ। ਗੁਰੂ ਲਈ ਤੇ ਪ੍ਰਦੇਸੀ ਹੋਈ ਹਾਂ, ਬੜੀ ਦੂਰ ਫਿਰਦੇ ਹਾਂ ਗੁਰੂ ਤੋਂ ਤੇ ਪ੍ਰਦੇਸੀ ਹੋ ਗਏ। ਮੋਹੇ ਪ੍ਰਦੇਸ਼ਣ ਦੂਰ ਤੇ ਆਈ ਨਾਹਿਨ ਧਰਵ। ਜਿਹੜਾ ਖਜ਼ਾਨਾ ਹੁੰਦਾ ਗੁਰਮੁਖਾਂ ਕੋਲ ਗੁਣਾਂ ਦਾ, ਮਾਇਆ ਦੀ ਗੱਲ ਨਹੀਂ ਇੱਥੇ, ਪੈਸਾ ਨਹੀਂ, ਇਹ ਪੈਸਾ ਵੀ ਮੇਰੇ ਕੋਲ ਕੋਈ ਨਹੀਂ, ਨਾ ਹੀ ਨਦਰਬ, ਨਾ ਗੁਣਾਂ ਦਾ ਖਜ਼ਾਨਾ ਕੋਈ ਨਹੀਂ, ਗੁਣ ਮੇਰੀ ਜ਼ਿੰਦਗੀ 'ਚ ਜਿਹੜਾ ਹੁੰਦਾ, ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ, ਹਰ ਨਾਮਾ ਹਰ ਨਾਮ ਰੂਪੀ ਧਨ ਨਹੀਂ ਮੇਰੇ ਕੋਲ ਹੈ, ਆਹ ਦੂਜੇ ਧਨ ਦੀ ਗੱਲ ਨਹੀਂ, ਤੇ ਜਿਨ ਕਹਿ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ। ਉਹਦੇ ਫਕੀਰ ਬੰਦਾ ਇਕੱਲਾ ਪੈਸਾ ਹੀ ਪੈਸਾ ਚੱਕੀ ਫਿਰਦਾ, ਇਹ ਕਹਿੰਦੇ ਫਕੀਰ ਬੰਦਾ, ਗੁਰੂ ਜੀ ਕਹਿੰਦੇ ਤੇ ਫਕੀਰ ਹੈ ਮਹਾਰਾ, ਫਿਰ ਅਸਲੀ ਧਨਵਾਨ ਕੌਣ ਹੈ, ਵੱਡੇ ਭਾਗਾਂ ਵਾਲਾ ਕੌਣ ਹੈ? ਕਹਿੰਦੇ ਜਿਨ ਜਿਨ ਕੈ ਹਿਰਦੈ ਤੂੰ ਵਸੈ ਹੈ ਤੇ ਨਰ ਗੁਣੀ ਗਹੀਰ। ਕਹਿੰਦੇ ਜਿਹਦੇ ਹਿਰਦੇ 'ਚ ਪ੍ਰਮਾਤਮਾ ਵਸਦਾ ਉਹ ਹੈ ਗੁਣਾਂ ਦਾ ਸਾਗਰ, ਗੁਣਾਂ ਦਾ ਸਾਗਰ ਹੈ, ਅੰਤੀ ਕੋਈ ਨਹੀਂ ਇਹਦੇ 'ਚ ਕਿੰਨੇ ਕੁ ਗੁਣ ਨੇ, ਇਹ ਗੁਣਾਂ ਦਾ ਸਾਗਰ ਹੈ ਇਹ, ਜਿਹਦੇ ਕੋਲ ਇਕੱਲਾ ਪੈਸਾ ਹੀ ਹੈ ਤੇ ਫਕੀਰ ਬੰਦਾ, ਗੁਰੂ ਜੀ ਕਹਿੰਦੇ ਕੱਖ ਨਹੀਂ ਇਹਦੇ ਬੰਦੇ, ਇਹ ਫਕੀਰ ਬੰਦਾ ਕੁਛ ਨਹੀਂ। ਪਰਾ ਸਾਗਰ ਹੈ ਗੁਣਾਂ ਦਾ ਜਿਹਦੇ ਕੋਲ ਮਾਲਕ ਦਾ ਨਾਮ ਹੈ। ਇਸ ਕਰਕੇ ਰੂਪਹੀਨ ਬੁੱਧ ਬਲਹੀਨੀ ਮੋਹੇ ਪ੍ਰਦੇਸ਼ਨ ਦੂਰ ਤੇ ਆਈ ਨਾਹਿਨ ਦਰਬ ਆ ਮਾਇਆ ਹੈ ਨੀ ਨਾ ਜੋਬਨ ਬਾਤੀ ਜਿਹੜਾ ਅੰਦਰ ਹੁਲਾਰਾ ਜਾ ਚਾਹੀਦਾ ਜੋਬਨ ਦਾ ਉਹ ਵੀ ਨਹੀਂ ਭਾਵ ਕੇ ਇੱਧਰ ਵਾਲੇ ਪਾਸੇ ਜਾਣ ਨੂੰ ਅਸੀਂ ਬੁੱਢੇ ਹੀ ਆ ਕੋਈ ਜੋਸ਼ ਹੀ ਨਹੀਂ ਮੇਰੇ ਵਿੱਚ ਉਦਾਂ ਤੇ ਜੋਬਨ ਹੈ ਬੰਦਾ 25 ਸਾਲਾਂ ਦਾ 18 ਸਾਲਾਂ ਦਾ 20 ਸਾਲਾਂ ਦਾ ਉਦਾਂ ਤੇ ਜਵਾਨ ਲੱਗਦਾ ਹੈ ਪਰ ਗੁਰਦੁਆਰੇ ਵਾਲੇ ਪਾਸੇ ਜਾਣ ਨੂੰ ਬਾਣੀ ਵਾਲੇ ਪਾਸੇ ਜਾਣ ਵਾਲੀ ਜਵਾਨੀ ਅੰਦਰ ਵਾਲੀ ਉਹ ਮੇਰੇ 'ਚ ਹੈ ਹੀ ਨਹੀਂ ਇੱਧਰ ਵਾਲੇ ਪਾਸਿਓਂ ਨਿਕੰਮਾ ਕੋਈ ਜਵਾਨੀ ਨਹੀਂ ਮੇਰੇ 'ਤੇ ਨਾ ਜੋਬਨ ਵਾਤੀ ਨਾ ਹੀ ਨ ਦਰਬ ਨ ਜੋਬਨ ਵਾਤੀ ਮੋਹੇ ਅਨਾਥ ਕੀ ਕਰੋ ਸਮਾਈ ਮੇਰੇ ਤੇ ਕਿਰਪਾ ਕਰ ਦੇ ਹੁਣ ਮਨ ਬੈਰਾਗੀ ਹੋਇਆ ਪੜੋ ਖੋਜਤ ਖੋਜਤ ਪਈ
ਖੋਜਤ ਖੋਜਤ ਪਈ ਬੈਰਾਗਨ ਪ੍ਰਭ ਦਰਸ਼ਨ ਕੋ ਪ੍ਰਭ ਦਰਸ਼ਨ ਕੋ ਫਿਰ ਤੁਧ ਸਾਈ ਮੋਹੇ ਪਰਦੇਸਨ ਦੂਰ ਤਿਆਈ ਮੋਹੇ ਪਰਦੇਸਨ ਦੂਰ ਤਿਆਈ
ਇਹ ਹੁਣ ਅੰਦਰ ਵੈਰਾਗ ਪੈਦਾ ਹੋਵੇ ਇਹ ਸਮਝ ਆਵੇ ਬੇਨਤੀ ਕਰੀਏ ਤੇ ਫਿਰ ਕਹਿੰਦੇ ਭਾਈ ਇਹ ਜਿਹੜੀ ਅੰਦਰ ਦੀ ਜਲਨ ਹੈ ਜਿਹੜੀ ਅਸ਼ਾਂਤੀ ਹੈ ਬੇਰਸੀ ਹੈ ਜਿਹੜੀ ਅੰਦਰ ਦੀ ਭਟਕਣਾ ਹੈ ਜਿਹੜੀ ਔਗਣਾ ਕਰਕੇ ਜ਼ਿੰਦਗੀ ਔਗਣਾ ਨਾਲ ਭਰ ਗਈ ਨਾ ਇਸ ਕਰਕੇ ਮਨ ਭਟਕਿਆ ਪਿਆ ਹੈ ਤੇ ਇਹ ਜਲਨ ਕਿਵੇਂ ਬੁਝੇ ਇਹਦਾ ਇਲਾਜ ਕੀ ਹੈ ਭਾਈ ਇਹ ਅੰਦਰ ਵਾਲੀ ਜਲਨ ਕਿਵੇਂ ਬੁਝੇ ਇਹ ਮਨ ਦੀ ਭਟਕਣਾ ਖਤਮ ਕਿਵੇਂ ਹੋਵੇ ਲਾਸਟ ਪੰਕਤੀ 'ਚ ਗੁਰੂ ਜੀ ਕਹਿੰਦੇ ਆਹ ਤਰੀਕਾ ਹੈ ਬਸ ਇਹਦਾ ਹੋਰ ਕੋਈ
ਦੀਨ ਦਇਆਲ ਕਿਰਪਾਲ ਪ੍ਰਭ ਨਾਨਕ ਦੀਨ ਦਇਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਸਾਧ ਸੰਗ ਮੇਰੀ ਜਲਨ ਬੁਝਾਈ ਮੋਹੇ ਪਰਦੇਸਨ ਦੂਰ ਤਿਆਈ ਮੋਹੇ ਪਰਦੇਸਨ ਦੂਰ ਤਿਆਈ
ਆਓ ਪਰਦੇਸੀਓ ਕਦੇ ਸਤਿਗੁਰੂ ਜੀ ਨਾਲ ਵੀ ਸਾਂਝ ਪਾ ਕੇ ਵੇਖੀਏ ਇਸ ਦੇਸ਼ ਦੇ ਵਾਸੀ ਵਸੀ ਬਣੀਏ ਕਿਹੜਾ ਦੇਸ਼ ਹੈ ਜੀ ਧੰਨ ਸੋ ਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀ ਜਦੋਂ ਬੰਦਾ ਇੱਦਾਂ ਜੇ ਆਉਂਦੀ ਪੰਗਤੀ ਬੰਦਾ ਤਾਂ ਨੂੰ ਮੂੰਹ ਕਰ ਲੈਂਦਾ ਵੀ ਉੱਤੇ ਕਿਤੇ ਦੇਸ਼ ਹੈ ਧੰਨ ਸੋ ਦੇਸ਼ ਜਿੱਥੇ ਰੱਬ ਰਹਿੰਦਾ ਜਿੱਥੇ ਤੂੰ ਵੱਸਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਭਾਰਤ ਕਿਹੜਾ ਦੇਸ਼ ਹੈ ਕਿੱਥੇ ਵੱਸਦਾ ਭਲਾ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵੱਸੈ ਜੀ ਉਹ ਜਿੱਥੇ ਸੰਗਤ 'ਚ ਵੱਸਦਾ ਆਹੀ ਦੇਸ਼ ਹੈ ਉਹਦਾ ਵੇਖੋ ਮਨ ਜਦੋਂ ਫੀਲ ਕਰਦੇ ਆ ਕਿੰਨਾ ਆਨੰਦ ਆਉਂਦਾ ਮਨ ਨੂੰ ਤੇ ਜੇ ਸਦਾ ਹੀ ਸੰਗਤ ਕਰਦੇ ਰਹੀਏ ਆ ਜਿਹੜੀ ਭਟਕਣਾ ਜੀ ਲੱਗਦੀ ਹੈ ਹੁਣ ਕਿਉਂ ਲੱਗਦੀ ਹੈ ਹੁਣ ਰੋਜ਼ ਆਪਾਂ ਸੰਗਤ 'ਚ ਆਓ ਰੋਜ਼ ਆਪਾਂ ਸਵੇਰੇ ਨਿਤਨੇਮ ਕਰੀਏ ਰੋਜ਼ ਅੱਜ ਜਿਵੇਂ ਅੱਜ ਆਪਾਂ ਬੈਠੇ ਹਾਂ ਏਦਾਂ ਆਪਾਂ ਰੋਜ਼ ਬੈਠੀਏ ਤੇ ਆਪੇ ਹੀ ਮਨ ਟਿਕਣ ਲੱਗ ਜਾਂਦਾ ਕਿਵੇਂ ਭਟਕੇਗਾ ਭਟਕਣਾ ਜਿਹੜੀ ਹੈ ਖਤਮ ਹੋਣ ਜਾਂਦੀ ਆਪਣੇ ਆਪ ਗਿਆਨ ਮਿਲਣ ਲੱਗ ਗਿਆ ਸਮਝ ਮਿਲਣ ਲੱਗੀ ਕੁੰਭੇ ਕੁੰਭੇ ਬੱਧਾ ਜਲ ਰਿਹਾ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ ਮਨ ਬੱਝ ਜੂ ਭਾਈ ਮਨ ਬੱਝ ਸਕਦਾ ਹੈ ਗਿਆਨ ਕਾ ਬੱਧਾ ਹੀ ਰਹਿਣਾ ਇਹਨੇ ਹੋਰ ਕਿਵੇਂ ਬੱਝਣਾ ਇਹਨੇ ਮਨ ਨੇ ਗਿਆਨ ਨਾਲ ਬੱਝ ਜਾਣਾ ਬਸ ਇਹਨੂੰ ਗੁਰੂ ਦੀ ਮੱਤ ਦਈਏ ਅਕਲ ਆਵੇ ਜਦੋਂ ਬਾਣੀ ਦੇ ਥੋੜੇ ਪੈਣਗੇ ਫਿਰ ਚਿੱਪ ਵਿਖਿਓ ਨਿਕਲਦੇ ਬਾਣੀ ਦੀਆਂ ਚੋਟਾਂ ਪੈਣਗੀਆਂ ਆ ਜਿਹੜੇ ਮਨ ਦੇ ਚਿੱਪ ਜੇ ਨੇ ਨਿਕਲ ਜਾਣੇ ਭਟਕਣਾ ਜਿਹੜੀ ਆਪੇ ਖਤਮ ਹੋ ਜਾਣੀ ਸੰਗਤ ਵਿੱਚ ਆ ਕੇ ਬਦਲਦਾ ਭਾਈ ਜੀਵਨ ਇਸੇ ਕਰਕੇ ਗੁਰੂ ਜੀ ਕਹਿੰਦੇ ਆ ਵੀ ਸਭ ਤੋਂ ਸੌਖਾ ਤਰੀਕਾ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰੇ ਇੱਥੇ ਸੁੱਕਿਆ ਹੋਇਆ ਮਨ ਹਰਾ ਹੁੰਦਾ ਹੈ ਇੱਥੇ ਸੋਕਾ ਲੱਗਿਆ ਪਿਆ ਜਿਹੜਾ ਅੰਦਰ ਦੀ ਭੜਕਾਹਟ ਖਤਮ ਹੋ ਜਾਂਦੀ ਹੈ ਭਾਈ ਸਾਧ ਸੰਗਤ ਵਿੱਚ ਆ ਕੇ ਇੱਥੇ ਆ ਕੇ ਗੱਲ ਬਣਦੀ ਹੈ ਇੱਥੇ ਤੇ ਬੜੇ ਬੜੇ ਵਿਗੜੇ ਆਪਾਂ ਪੜ੍ਹਦੇ ਹੀ ਆ ਇਤਿਹਾਸ ਵੀ ਚਲੋ ਭਾਈ ਪ੍ਰਾਣਾ ਗੁਰੂ ਅਰਜਨ ਦੇਵ ਜੀ ਦਾ ਬੜਾ ਪਿਆਰਾ ਸਿੱਖ ਹੈ ਤੇ ਡਿਊਟੀ ਲੱਗੀ ਹੈ ਕਿ ਜੰਗਲ ਵਿੱਚੋਂ ਲੱਕੜਾਂ ਕੱਟ ਕੇ ਲਿਆਇਆ ਕਰ ਰੋਜ਼ ਜਾਂਦਾ ਹੈ ਜੰਗਲ ਵਿੱਚੋਂ ਲੱਕੜਾਂ ਕੱਟ ਕੇ ਲਿਆਉਂਦਾ ਹੈ ਭੱਜ ਭੱਜ ਕੇ ਆ ਕੇ ਵੀ ਗੁਰੂ ਘਰ ਦੀ ਸੇਵਾ ਕਰਦਾ ਹੈ ਤੇ ਦੁਪਹਿਰ ਵੇਲੇ ਲੱਕੜਾਂ ਕੱਟਣ ਜਾਂਦਾ ਉੱਥੇ ਜੇ ਕਿਤੇ ਦਰਖਤ ਦੇ ਥੱਲੇ ਥੋੜਾ ਚਿਰ ਕਈ ਵਾਰੀ ਜੀ ਕਰਦਾ ਤੇ ਏਦਾਂ ਅੱਖਾਂ ਬੰਦ ਕਰਕੇ ਬਹਿ ਵੀ ਜਾਂਦਾ ਆਪੇ ਨੂੰ ਵੇਖਦਾ ਆਪੇ ਨੂੰ ਪੜ੍ਹਦਾ ਹੈ ਆਪਣੇ ਆਪ ਨਾਲ ਗੱਲਾਂ ਕਰਦਾ ਹੈ ਆਪੇ ਨੂੰ ਸੰਨ ਲਾਉਂਦਾ ਹੈ ਆਪਣੇ ਆਪ ਨੂੰ ਹੀ ਸੰਨ ਲਾਓ ਆਪਣੇ ਔਗਣਾਂ ਨੂੰ ਵੇਖੋ ਗੁਣਾਂ ਨੂੰ ਵੇਖੋ ਵੀ ਮਾਲਕਾ ਮੇਰੇ ਆਹ ਆਹ ਮੇਰੇ 'ਚ ਕਮੀਆਂ ਨੇ ਇੱਦਾਂ ਚੌਂਕੜਾ ਮਾਰ ਕੇ ਆਪੇ ਨੂੰ ਵੇਖੋ ਹਰ ਕੋਈ ਬੰਦਾ ਕਹਿੰਦਾ ਉਹ ਉਹਨੂੰ ਕੀ ਹੋ ਗਿਆ ਉਹਨੂੰ ਕੀ ਹੋ ਗਿਆ ਦੁਨੀਆ ਬਦਲ ਗਈ ਸਾਰੀ ਦੁਨੀਆ ਹੀ ਬਦਲ ਗਈ ਉਹਨੂੰ ਵੇਖੋ ਕੀ ਹੋ ਗਿਆ ਉਹਨੂੰ ਕੀ ਹੋ ਗਿਆ ਇੱਦਾਂ ਕਦੇ ਕਿਉਂ ਨਹੀਂ ਕਹਿੰਦੇ ਵੀ ਮੈਨੂੰ ਕੀ ਹੋ ਗਿਆ ਫਲਾਣਾ ਬਦਲ ਗਿਆ ਫਲਾਣਾ ਬਦਲ ਗਿਆ ਮੈਂ ਕਿਉਂ ਬਦਲ ਗਿਆ ਆਪਣੇ ਆਪ ਨੂੰ ਵੀ ਵੇਖੀਏ ਕਦੇ ਆਪਣੇ ਆਪ ਨੂੰ ਵੇਖੀਏ ਵੀ ਅਸੀਂ ਕਿੱਥੇ ਖੜੇ ਹਾਂ ਲੋਕਾਂ ਨੂੰ ਤੇ ਵੇਖਦੇ ਹਾਂ ਆਪਣੇ ਆਪ ਨੂੰ ਵੇਖੀਏ ਆਪਣੇ ਆਪ ਨੂੰ ਪੜ੍ਹੀਏ ਆਪਣੇ ਆਪ ਨਾਲ ਗੱਲਾਂ ਕਰੀਏ ਖੋਜ ਕੇ ਵੇਖੀਏ ਆਪੇ ਨੂੰ ਹੁਣ ਉਹ ਚੌਂਕੜਾ ਮਾਰ ਕੇ ਬਹਿ ਗਿਆ ਅੱਖਾਂ ਬੰਦ ਕਰਕੇ ਕਈ ਵਾਰੀ ਬਹਿ ਜਿਆ ਕਰੇ ਅੱਜ ਵੀ ਨਾ ਐ ਆਪਣੀ ਮਸਤੀ ਜੀ ਦੇ ਵਿੱਚ ਬੈਠਾ ਹੈ ਤੇ ਉਹਨੇ ਨੂੰ ਕਹਿੰਦੇ ਵੀ ਇੱਕ ਕਿਸੇ ਤੁਰੇ ਜਾਂਦੇ ਦੀ ਤਾਂ ਆਵਾਜ਼ ਜੀ ਆਈ ਕੋਈ ਲੰਘਿਆ ਕੋਲ ਦੀ ਉਸ ਵੇਲੇ ਉਹਨੇ ਅੱਖਾਂ ਖੋਲੀਆਂ ਵੀ ਆਹ ਕਿਹੜਾ ਤੁਰਿਆ ਜਾਂਦਾ ਉਹਨੇ ਵੇਖਿਆ ਵੀ ਇਹਦੇ ਮੋਢੇ ਤੇ ਰੱਸਾ ਟੰਗਿਆ ਲੱਜ ਟੰਗੀ ਹੈ ਹੱਥ ਵਿੱਚ ਇੱਕ ਕੁਹਾੜਾ ਫੜਿਆ ਹੈ ਉਹਦਾ ਚਿਹਰਾ ਮੂਹਰਾ ਇਹ ਦੱਸਦਾ ਵੀ ਇਹ ਬੰਦਾ ਕੋਈ ਧਾੜਵੀ ਕੋਈ ਲੁਟੇਰਾ ਜਿਹਾ ਜਾਪਦਾ ਲੁਟੇਰਾ ਜਿਹਾ ਜਾਪਦਾ ਵੇਖ ਕੇ ਪਤਾ ਲੱਗ ਗਿਆ ਇਹਨੇ ਇਹਦੇ ਤੋਂ ਰਿਹਾ ਨਾ ਗਿਆ ਇਹਨੇ ਫਿਰ ਆਵਾਜ਼ ਮਾਰ ਹੀ ਦਿੱਤੀ ਕਿਉਂਕਿ ਗੁਰੂ ਦਾ ਸਿੱਖ ਜਿਹੜਾ ਵੀ ਜੁੜ ਜਾਂਦਾ ਹੈ ਉਹਨੂੰ ਫਿਰ ਇਹ ਤਲਬ ਹੁੰਦੀ ਹੈ ਮਨ ਵਿੱਚ ਵੀ ਜਿਵੇਂ ਮੈਂ ਜੁੜਿਆ ਐਵੇਂ ਹੋਰ ਵੀ ਜੁੜੇ ਜਿਵੇਂ ਮੇਰੇ ਤੇ ਕਿਰਪਾ ਹੋਈ ਹੈ ਐਵੇਂ ਹੋਰ ਤੇ ਵੀ ਹੋਵੇ ਜਿਵੇਂ ਮੈਨੂੰ ਚਾਨਣ ਹੋਇਆ ਹੈ ਉਵੇਂ ਹੋਰਾਂ ਨੂੰ ਵੀ ਚਾਨਣ ਜਿਵੇਂ ਮੇਰੀ ਜ਼ਿੰਦਗੀ 'ਚ ਰੋਸ਼ਨੀ ਗੁਰਬਾਣੀ ਦੀ ਆ ਗਈ ਐਵੇਂ ਸਾਰਿਆਂ ਦੀ ਜ਼ਿੰਦਗੀ 'ਚ ਆਵੇ ਜੁੜਿਆ ਜ਼ਰੂਰ ਸੋਚਦਾ ਜਿਹੜੇ ਬੰਦੇ ਦੀ ਜ਼ਿੰਦਗੀ 'ਚੋਂ ਨਰਕ ਨਿਕਲ ਜਾਂਦਾ ਹੈ ਸ਼ਰਾਬਾਂ ਨਿਕਲ ਜਾਂਦੀਆਂ ਨੇ ਮਾੜੇ ਕੰਮ ਛੱਡਦਾ ਹੈ ਉਹਨੂੰ ਹੁੰਦਾ ਮਾਲਕਾ ਜਿਵੇਂ ਮੇਰੇ 'ਤੇ ਕਿਰਪਾ ਕੀਤੀ ਹੈ ਸਭ 'ਤੇ ਕਰ ਉਹ ਜੁੜਿਆ ਹੋਇਆ ਸੀ ਭਾਈ ਪ੍ਰਾਣਾ ਗੁਰੂ ਦਾ ਸਿੱਖ ਬੜਾ ਹੀ ਪਿਆਰਾ ਹੈ ਤੇ ਉਹਦੇ ਤੋਂ ਰਿਹਾ ਨਾ ਗਿਆ ਕਹਿੰਦਾ ਚੱਲ ਮਨਾ ਕੋਸ਼ਿਸ਼ ਤੇ ਕਰ ਲੈ ਵੀ ਹੈ ਤੇ ਬੰਦਾ ਲੱਗਦਾ ਹੀ ਹੈ ਵੀ ਬੰਦਾ ਤੇ ਵਿਗੜਿਆ ਹੀ ਹੈ ਕੋਈ ਕੋਈ ਡਾਕੂ ਲੁਟੇਰਾ ਜਿਹਾ ਲੱਗਦਾ ਹੈ ਪਰ ਕੋਸ਼ਿਸ਼ ਕਰਨ ਵਿੱਚ ਕੀ ਜਾਂਦਾ ਹੈ ਕਹਿ ਕੇ ਤੇ ਵੇਖ ਲੈ ਕਈ ਵਾਰੀ ਜੇ ਹੁਣ ਆਪਾਂ ਵੇਖੀਏ ਵੀ ਦੁਨੀਆ ਤੇ ਸੁਧਰਦੀ ਨਹੀਂ ਜੀ ਦੁਨੀਆ ਤੇ ਮਾੜੀ ਹੈ ਜੀ ਇਦਾਂ ਤੇ ਨਹੀਂ ਨਾ ਕੰਮ ਚੱਲਦਾ ਆਪਾਂ ਆਪਣਾ ਕੰਮ ਕਰਨਾ ਹੀ ਹੈ ਚਲੋ 100 ਦੇ ਵਿੱਚੋਂ 99 ਨਹੀਂ ਸਮਝਣਗੇ ਇੱਕ ਤੇ ਸਮਝ ਹੀ ਜਾਂਦਾ ਇੱਕ ਤੇ ਬਦਲ ਹੀ ਸਕਦਾ ਕਿ ਆਪਾਂ ਇਹ ਸੋਚ ਲਈ ਵੀ ਕੋਈ ਬਦਲ ਨਹੀਂ ਜੀ ਦੁਨੀਆ ਸਮਝ ਹੀ ਨਹੀਂ ਸਕਦੀ ਇਦਾਂ ਥੋੜਾ ਹੁੰਦਾ ਆਪਣੇ ਵੱਲੋਂ ਯਤਨ ਕਰੋ ਠੀਕ ਹੈ ਸੱਚ ਦੇ ਗਾਹਕ ਥੋੜੇ ਹੁੰਦੇ ਐ ਕੋਈ ਕੋਈ ਤੁਰਦਾ ਇਸ ਰਾਹ ਤੇ ਪਰ ਬਿਲਕੁਲ ਇਦਾਂ ਤੇ ਨਹੀਂ ਆਪਾਂ ਬਹਿ ਸਕਦੇ ਵੀ ਨਾ ਜੀ ਇਸ ਰਾਹ ਤੇ ਕੋਈ ਤੋਰੀ ਨਹੀਂ ਸਕਦਾ ਇਹ ਤੇ ਇਦਾਂ ਨਹੀਂ ਆਪਣੇ ਵੱਲੋਂ ਯਤਨ ਕਰੋ ਗੱਲ ਸਮਝ ਚ ਆ ਜੇ ਅੱਗੇ ਸਮਝਾਓ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਆ ਮਾਘ ਦਾ ਮਹੀਨਾ ਇਹ ਮੰਨਿਆ ਜਾਂਦਾ ਸੀ ਕੱਲ ਅਸੀਂ ਵਿਚਾਰ ਕਰਦੇ ਸੀ ਇਸ ਸ਼ਬਦ ਦੀ ਪਰਮੇਸ਼ਰ ਦੁਆਰ ਦਵਾਨ ਵਿੱਚ ਬਈ ਇਹ ਮੰਨਿਆ ਜਾਂਦਾ ਵੀ ਮਾਘ ਦੇ ਮਹੀਨੇ ਵਿੱਚ ਤੀਰਥਾਂ ਤੇ ਨਹਾਓ ਮਾਘ ਦੇ ਮਹੀਨੇ ਵਿੱਚ ਦਾਨ ਪੁੰਨ ਕਰੋ ਜ਼ਿਆਦਾ ਫਲਦਾ ਹੈ ਤੇ ਸਾਡੇ ਗੁਰੂ ਸਾਹਿਬ ਨੇ ਕਿਹਾ ਨਾ ਭਾਈ ਨਾ ਐਵੇਂ ਗੱਲਾਂ ਬਣੀਆਂ ਨੇ ਸਭ ਨਾਲੋਂ ਜਿਹੜਾ ਅਸਲੀ ਇਸ਼ਨਾਨ ਕੀ ਹੈ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਕਿਸੇ ਤੇ ਦਇਆ ਕਰ ਦਇਆ ਕਿਸੇ ਤੇ ਕੀ ਕਰ ਉਹਨੂੰ ਗੰਦ ਚੋਂ ਕੱਢ ਉਹਨੂੰ ਅਕਲ ਦੇ ਨਰਕ ਚੋਂ ਕੱਢ ਜਿਨੇ ਜ਼ਿੰਦਗੀ ਆਪਣੀ ਨਰਕ ਬਣਾ ਲਈ ਹੈ ਕੱਢ ਇਹਨੂੰ ਬਾਹਰ ਆ ਦਇਆ ਕਰ ਕਿਸੇ ਤੇ ਅਕਲ ਦੇ ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਣ ਮਲਾਏ ਬਾਲਕ ਨਾਲ ਜੋੜ ਕੋਈ ਜਨ ਹਰਸਿਓ ਦੇਵੈ ਜੋਰ ਚਰਨ ਗਉ ਬਕੋ ਸੁਭ ਰਸਨਾ ਦੀਜਹਿ ਪ੍ਰਾਨ ਅਕੋਰ ਆ ਜੋੜ ਕਿਸੇ ਟੁੱਟੇ ਹੋਏ ਨੂੰ ਕੋਸ਼ਿਸ਼ ਕਰ ਯਤਨ ਕਰ ਤੇ ਕਿਹਾ ਇਹ ਜਾਂਦਾ ਸੀ ਵੀ ਇਸ ਮਹੀਨੇ ਵਿੱਚ ਜ਼ਿਆਦਾ ਫਲਦਾ ਹੈ ਤੇ ਗੁਰੂ ਜੀ ਕਹਿੰਦੇ ਨਾ ਭਾਈ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾ ਮਾਲਕ ਨਾਲ ਜੁੜ ਤੇ ਜੁੜ ਕੇ ਫਿਰ ਕਿਸੇ ਦੂਜੇ ਨੂੰ ਜੋੜ ਆਹੀ ਦਾਨ ਹੈ ਬਾਕੀ ਗੁਰੂ ਸਾਹਿਬ ਕਹਿੰਦੇ ਵੀ ਆਹ ਮਹੀਨਾ ਖਾਸ ਹੈ ਆਹ ਮਹੀਨਾ ਆਮ ਹੈ ਏਦਾਂ ਕੀ ਕਹਿੰਦੇ ਨੀ ਵੀ ਰੱਬ ਨੇ ਮਾਘ ਦਾ ਮਹੀਨਾ ਇਹਦਾ ਮਤਲਬ ਖਾਸ ਬਣਾਇਆ ਤੇ ਜਿਹੜਾ ਪੋਹ ਦਾ ਲੱਗਿਆ ਸੀ ਉਹ ਮਾੜਾ ਬਣਾਇਆ ਚੱਲ ਮਾਘ ਤੋਂ ਬਾਅਦ ਫਿਰ ਕੀ ਆਊ ਫੱਗਣ ਫੱਗਣ ਵਧੀ ਫਿਰ ਫੱਗਣ ਵੀ ਘਟੀ ਹੈ ਯਾਨੀ ਕਿ ਮਾਘ ਦਾ ਮਹੀਨਾ ਹੀ ਜ਼ਿਆਦਾ ਫਲਦਾ ਗੁਰਦੁਆਰੇ ਜਾਓ ਫਲ ਜ਼ਿਆਦਾ ਲੱਗੇਗਾ ਜ਼ਿਆਦਾ ਫਲ ਮਿਲੂ ਕੀ ਗੱਲ ਭਾਈ ਤੇ ਜੇ ਫੱਗਣ 'ਚ ਜਾਏਗਾ ਫਿਰ ਫਲ ਘੱਟ ਜੂ ਵੀ ਇਹ ਕੋਈ ਬੇਰੀ ਹੈ ਜਿਹਨੂੰ ਸਾਲ ਕੁ ਫਲ ਸਾਲ ਬਾਅਦ ਹੀ ਮਹੀਨਾ ਕੀ ਫਲ ਆਉਣਾ ਵੀ ਫਲ ਸਾਲ ਬਾਅਦ ਹੀ ਫਲ ਆਊਗਾ ਵੀ ਹੁਣ ਥੋੜ੍ਹ ਲੈ ਲਓ ਫਲ ਜਿਹੜਾ ਲਿਆ ਜਾਂਦਾ ਮਾਘ ਦੇ ਮਹੀਨੇ 'ਚ ਨਹਾਓ ਜੀ ਮਾਘ ਦੇ ਮਹੀਨੇ 'ਚ ਜਾਓ ਜੀ ਹੱਦ ਹੋ ਗਈ ਗੁਰੂ ਗ੍ਰੰਥ ਸਾਹਿਬ 'ਚ ਕਹਿੰਦੇ ਥਿੱਤੀ ਵਾਰ ਸੇਵਹਿ ਮੁਗਧ ਗਵਾਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਮੂਰਖ ਬੰਦਾ ਹੈ ਜਿਹੜਾ ਥਿੱਤਾਂ ਤੇ ਵਾਰਾਂ ਦਾ ਭਰਮ ਕਰਦਾ ਆਖੋ ਸਤਨਾਮ ਉਹ ਤਾਂ ਕਹਿੰਦੇ ਪਾਗਲ ਬੰਦਾ ਜਿਹੜਾ ਇਹ ਕਹੀ ਜਾਂਦਾ ਵੀ ਆਹ ਦਿਨ ਮਾੜਾ ਆਹ ਦਿਨ ਚੰਗਾ ਅੱਛਾ ਇਹਦਾ ਮਤਲਬ ਰੱਬ ਨੇ ਮਾੜੇ ਚੰਗੇ ਬਣਾਏ ਹੈ ਤੇ ਤੂੰ ਰੱਬ ਦੀ ਕੀਤੀ ਤੇ ਤਰਕ ਕਰਦਾ ਹੈ ਇਹਦਾ ਅਰਥ ਇਹ ਬਣਿਆ ਵੀ ਤੂੰ ਰੱਬ ਦਾ ਨਿੰਦਕ ਹੈ ਜਿਹੜਾ ਬੰਦਾ ਦਿਨ ਨੂੰ ਮਾੜਾ ਕਹਿੰਦਾ ਹੈ ਉਹ ਰੱਬ ਦਾ ਨਿੰਦਕ ਹੈ ਜਿਹੜਾ ਮਹੀਨੇ ਨੂੰ ਮਾੜਾ ਕਹਿੰਦਾ ਰੱਬ ਦਾ ਨਿੰਦਕ ਹੈ ਪਰਮਾਤਮਾ ਜੋ ਬਣਾਉਂਦਾ ਹੈ ਚੰਗਾ ਹੀ ਬਣਾਉਂਦਾ ਹੈ ਓਏ ਮਾੜੇ ਚੰਗੇ ਤੇ ਅਸੀਂ ਬਣਾਉਂਦੇ ਹਾਂ ਆ ਕਹੀ ਚੱਲੋ ਮਾਘ ਦਾ ਮਹੀਨਾ ਮਾਘ ਦਾ ਮਹੀਨਾ ਐਤਕੀ ਇਲੈਕਸ਼ਨ ਆਉਣੀ ਹੈ ਚਲੋ ਜਿਹੜਾ ਬਣ ਗਿਆ ਉਹਦੇ ਲਈ ਤੇ ਚੰਗਾ ਹੈ ਜਿਹੜਾ ਨਾ ਬਣ ਕੇ ਵੇਖਿਆ ਉਹਨੂੰ ਪੁੱਛ ਕੇ ਵੇਖੋ ਆਖੋ ਸਤਨਾਮ ਜਿਹੜਾ ਨਾ ਬਣਿਆ ਮਾੜਾ ਚੰਗਾ ਇਹ ਬੜੇ ਵੱਡੇ ਭਰਮ ਪਏ ਹੋਏ ਆ ਰਾਸ਼ੀਆਂ ਦੇ ਜੀ ਆਹ ਦਿਨ ਫਲਾਣ ਕਈ ਬੰਦੇ ਅਖਬਾਰ ਵਿੱਚ ਸਵੇਰੇ ਰਾਸ਼ੀਆਂ ਪੜ੍ਹਨਗੇ ਵੀ ਅੱਜ ਮੇਰੀ ਰਾਸ਼ੀ ਵਿੱਚ ਕੀ ਲਿਖਿਆ ਹੈ ਵੀ ਮੇਰੀ ਰਾਸ਼ੀ ਕੀ ਹੈ ਮਕਰ ਮੇਰੀ ਰਾਸ਼ੀ ਹੈ ਤੁਲਾ ਮੇਰੀ ਇਦਾਂ ਕਰਦੇ ਨੀ ਕਈ ਵੀ ਮੇਰੀ ਰਾਸ਼ੀ 'ਚ ਅੱਜ ਕੀ ਲਿਖਿਆ ਰਾਸ਼ੀ ਕੀ ਪੜ੍ਹਦਾ ਹੈ ਰਾਮ ਰਾਵਣ ਦੀ ਰਾਸ਼ੀ ਕੋਈ ਸੀ ਜਿਹੜਾ ਦਿਨ ਸਾਰਾ ਸਭ ਨਾਲੋਂ ਚੰਗਾ ਰਾਮ ਲਈ ਸੀ ਉਹੀ ਰਾਵਣ ਲਈ ਸਾਰਿਆਂ ਤੋਂ ਮਾੜਾ ਦਿਨ ਸੀ ਕੰਸ ਤੇ ਕ੍ਰਿਸ਼ਨ ਦੀ ਰਾਸ਼ੀ ਕੋਈ ਸੀ ਜਿਹੜਾ ਸਭ ਤੋਂ ਚੰਗਾ ਦਿਨ ਸੀ ਕ੍ਰਿਸ਼ਨ ਲਈ ਕੰਸ ਲਈ ਉਹੀ ਸਭ ਤੋਂ ਮਾੜਾ ਸੀ ਓਬਾਮੇ ਤੇ ਓਸਾਮੇ ਦੀ ਰਾਸ਼ੀ ਕੋਈ ਸੀ ਰਾਸ਼ੀਆਂ ਦੇ ਚੱਕਰਾਂ 'ਚ ਕਿੱਥੋਂ ਪੈ ਗਿਆ ਇਸ ਕਰਕੇ ਇਹ ਭੁਲੇਖਾ ਕੱਢੋ ਵੀ ਰਾਸ਼ੀਆਂ ਜਾਂ ਦਿਨ ਮਾੜਾ ਜਾਂ ਚੰਗਾ ਹੁੰਦਾ ਨਾ ਭਾਈ ਇਹ ਸਭ ਬਕਵਾਸ ਹੈ ਹੁਣ ਅੱਜ 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 ਕੋਈ ਪੰਡਿਤ ਬੋਲੂ ਅੱਜ ਕੋਈ ਪੰਡਿਤ ਕਹਿ ਸਕਦਾ ਹੈ ਵੀ ਇੰਨਾ ਐਗਜੈਕਟ ਦੱਸ ਦਵੇ ਵੀ ਫਲਾਣੀ ਪਾਰਟੀ ਬਣੂਗੀ ਜਾਂ ਫਲਾਣੀ ਨਹੀਂ ਬਣੂਗੀ ਸਭ ਦੇ ਮੂੰਹ 'ਚ ਘੁੰਗੜੀਆਂ ਪਈਆਂ ਹੋਈਆਂ ਇਹਨਾਂ ਨੂੰ ਪੁੱਛੋ ਕਲੀਅਰ ਕਰ ਤੇ ਜੇ ਤਾਂ ਨਾ ਹੋਇਆ ਤੇ ਧੌਣ ਤੇਰੀ ਤੇ ਤਲਵਾਰ ਧਰਾਂਗੇ ਕੋਈ ਨਹੀਂ ਖੜਨਾ ਪਰਖੋ ਤੇ ਸਹੀ ਯਾਰ ਅੱਜ ਹੀ ਪਰਖ ਲਓ ਪਰਖੋ ਤੇ ਸਹੀ ਇਹਨਾਂ ਨੂੰ ਆ ਜਿਹੜੇ ਹੱਥ ਵੇਖਣ ਵਾਲੇ ਤੁਰੇ ਜੇ ਫਿਰਦੇ ਆ ਟੀਵੀਆਂ ਦੇ ਵਿੱਚ ਬੈਠੇ ਆ ਵੱਡੇ ਵੱਡੇ ਤਿਲਕ ਲਾ ਕੇ ਜੰਤਰ ਕਹਿੰਦੇ ਆ ਗਲ 'ਚ ਪਾ ਲਓ ਆ ਘਰ 'ਚ ਰੱਖ ਲਓ ਇਹਨਾਂ ਨੂੰ ਦੱਸ ਵੀ ਕਿਹੜੇ ਲੀਡਰ ਦੇ ਬੰਨੀਏ ਗਲ 'ਚ ਦੱਸ ਫਿਰ ਛੂੰ ਕਰਕੇ ਆਊ ਸ਼ਕਤੀ ਜਿਹੜੀ ਟੀਵੀ 'ਚ ਆਉਂਦੀ ਹੁੰਦੀ ਐਂ ਕਰਕੇ ਵੀ ਛੂੰ ਕਰਕੇ ਉਹਦੇ 'ਚ ਕਹਿੰਦੇ ਸਾਰੇ ਦੇਵਤੇ ਇਹਦੇ ਵਿੱਚ ਵੜ ਗਏ ਕਹਿੰਦੇ ਜੰਤਰ 'ਚ ਵੀ ਦੱਸ ਕਿਹੜਾ ਜੰਤਰ ਇਹਦੇ ਗਲ 'ਚ ਬੰਨੀਏ ਵੀ ਜਿੱਤ ਜੂ ਵੇਖ ਲਓ ਵੀ ਸਾਰੇ ਪਾਰਟੀਆਂ ਵਾਲੇ ਹੀ ਉਹ ਆ ਕੋਈ ਕਿਸੇ ਪਾਰਟੀ ਨਾਲ ਜੁੜੇ ਹੋਏ ਲੈ ਲਈਏ ਜੰਤਰ ਬੰਨ ਲਓ ਆਪੋ ਆਪਣੇ ਲੀਡਰਾਂ ਦੇ ਦੇਖੋ ਫਲ ਇਹਦਾ ਅਰਥ ਇਹ ਬਣਿਆ ਵੀ ਇਹ ਜਿਹੜੇ ਜੰਤਰਾਂ ਜੇ ਵਾਲੇ ਜੰਤਰੀਆਂ ਮੰਤਰੀਆਂ ਵਾਲੇ ਜਿਹੜੇ ਤੁਰੇ ਜੇ ਫਿਰਦੇ ਵੀ ਐ ਦਿਨ ਮਾੜਾ ਆਹ ਦਿਨ ਚੰਗਾ ਇਹ ਸਭ ਬਕਵਾਸ ਕਰਦੇ ਐ ਮਾਲਕ ਦੀਆਂ ਮਾਲਕ ਜਾਣਦਾ ਕੋਈ ਨਹੀਂ ਜਾਣਦਾ ਇਹ ਐਵੇਂ ਹੀ ਕੱਖ ਨਹੀਂ ਇਹਨਾਂ ਨੂੰ ਐਵੇਂ ਹੀ ਇਹ ਸਮਝ ਲਓ ਪੱਕਾ ਦਿਮਾਓ ਬਿਠਾਓ ਇਹ ਗੱਲਾਂ ਦਿਮਾਗ 'ਚ ਬਿਠਾਓ ਸਾਡੇ ਗੁਰੂ ਜੀ ਨੇ ਇਹਨਾਂ ਦੇ ਬਹੁਤ ਇਹੋ ਜਿਹੇ ਬੰਦਿਆਂ ਦੇ ਨਾਲ ਵਾਰਤਾਲਾਪ ਕੀਤੀ ਬੋਲਣ ਨਹੀਂ ਦਿੱਤਾ ਕਿਸੇ ਨੂੰ ਸਤਿਗੁਰੂ ਜੀ ਨੇ ਬੋਲਣ ਨਹੀਂ ਇਦਾਂ ਦੇ ਉਸ ਵੇਲੇ ਵੀ ਬਹੁਤ ਸੀ ਤੇ ਮੈਂ ਤੇ ਹੱਸਦਾ ਹੁੰਦਾ ਕਈ ਵਾਰੀ ਵੀ ਤੁਸੀਂ ਵੇਖਿਆ ਬੰਦੇ ਦੇ ਜਿਹੜੇ ਹੱਥ ਵੇਖਦੇ ਐ ਤੇ ਬਾਂਦਰ ਦਾ ਹੱਥ ਵੀ ਤੇ ਬੰਦੇ ਵਰਗਾ ਹੀ ਹੁੰਦਾ ਤੇ ਕਦੇ ਕਿਸੇ ਨੂੰ ਤੁਸੀਂ ਬਾਂਦਰ ਦਾ ਹੱਥ ਵੇਖਦੇ ਦੇਖਿਆ ਵੀ ਹੱਥ ਵੇਖ ਮੁੱਖ ਬਾਂਦਰ ਦਾ ਹੱਥ ਵੇਖਦਾ ਹੋਵੇ ਬਿਲਕੁਲ ਏਦਾਂ ਹੀ ਰੇਖਾ ਹੁੰਦੀਆਂ ਉਹਦੇ ਬੰਦੇ ਵਰਗੇ ਸਭ ਕੁਝ ਏਦਾਂ ਹੀ ਹੁੰਦਾ ਭਲਾ ਉਹ ਬਾਂਦਰ ਦਾ ਹੱਥ ਕਿਉਂ ਨਹੀਂ ਵੇਖਦਾ ਪਤਾ ਕਿਉਂ ਨਹੀਂ ਵੇਖਦਾ ਕਿਉਂਕਿ ਬਾਂਦਰ ਦੇ ਜੇਬ ਨਹੀਂ ਹੁੰਦੀ ਤਾਂ ਬਾਂਦਰ ਦਾ ਹੱਥ ਨਹੀਂ ਵੇਖਦਾ ਬਾਂਦਰ ਦੇ ਜੇਬ ਨਹੀਂ ਨਾ ਲੱਗੀ ਹੁੰਦੀ ਤੇ ਫਿਰ ਇਹਦਾ ਮਤਲਬ ਹੱਥ ਨਹੀਂ ਵੇਖਦਾ ਕੀ ਵੇਖਦਾ ਉਹ ਬੋਲੋ ਜੇਬ ਵੇਖਦਾ ਤੇਰਾ ਹੱਥ ਥੋੜਾ ਵੇਖਦਾ ਤੇਰੀਆਂ ਜੇਬਾਂ ਵੇਖਦਾ ਤੇ ਹੱਥ ਵੇਖਦਾ ਫਿਰ ਬਾਂਦਰ ਦਾ ਹੱਥ ਵੀ ਵੇਖ ਲੈ ਸੋ ਇਹਨਾਂ ਵਹਿਮਾਂ ਭਰਮਾਂ ਚੋਂ ਨਿਕਲ ਜਾਓ ਦਿਨ ਮਾੜਾ ਚੰਗਾ ਕੋਈ ਨਹੀਂ ਧੰਨ ਸੋ ਵੇਲਾ ਜਿੱਤ ਦਰਸ਼ਨ ਕਰਨਾ ਧੰਨ ਸੋ ਵੇਲਾ ਘੜੀ ਧੰਨ ਧੰਨ ਮੂਰਤ ਪਲ ਸਾਰ ਧੰਨ ਸੋ ਦਿਨ ਸੰਜੋਗੜਾ ਜਿੱਤ ਡਿੱਠਾ ਗੁਰਦਰਸਾ ਬਸ ਜਿਹੜੇ ਵੇਲੇ ਮਾਲਕ ਨਾਲ ਜੁੜ ਗਏ ਉਹ ਵੇਲਾ ਧੰਨ ਕੋਈ ਦਿਨ ਖਾਸ ਜਾਂ ਆਮ ਨਹੀਂ ਕੋਈ ਵੇਲਾ ਖਾਸ ਜਾਂ ਆਮ ਨਹੀਂ ਗੁਰੂ ਗ੍ਰੰਥ ਸਾਹਿਬ ਨਹੀਂ ਮੰਨਦੇ ਭਾਈ ਇਸ ਕਰਕੇ ਇੱਕ ਪਰਮਾਤਮਾ ਨਾਲ ਜੁੜਨ ਦੀ ਕੋਸ਼ਿਸ਼ ਕਰੋ ਇਹ ਗੱਲਾਂ ਦਿਮਾਗ ਚੋਂ ਡਿਲੀਟ ਕਰ ਦਿਓ ਵੀ ਆਹ ਦਿਨ ਲਾਓ ਜੀ ਆਹ ਦਿਨ ਲਾਓ ਕਹਿੰਦੇ ਨੇ ਇੱਥੇ ਫਲਾਣੇ ਦਿਨ ਨਹਾਓ ਸਰੋਵਰ ਜਿਹਦਾ ਜ਼ਿਆਦਾ ਫਲ ਮਿਲਦਾ ਇਹ ਕਿਸੇ ਪਖੰਡੀ ਬਾਬੇ ਨੇ ਉਡਾਈ ਹੋਈ ਗੱਲ ਹੈ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਤੇ ਦੱਸੋ ਇਹ ਕਿਸੇ ਬੰਦੇ ਨੇ ਉਡਾਈ ਹੈ ਗੱਲ ਜਾਣ ਕੇ ਆਹ ਖਾਸ ਦਿਨ ਨਹਾਓ ਇਸ ਦਿਨ ਜ਼ਿਆਦਾ ਫਲ ਮਿਲੂ ਇਹਦੇ ਇਹਦਾ ਅਰਥ ਇਹ ਵੀ ਗੁਰੂ ਦਾ ਨਿੰਦਕ ਹੈ ਵੀ ਕੱਲ੍ਹ ਨੂੰ ਸਰੋਵਰ 'ਚ ਤਾਕਤ ਘੱਟ ਜੂ ਹੈ ਨਾ ਕੱਲ੍ਹ ਨੂੰ ਗੁਰੂ 'ਚ ਤਾਕਤ ਘੱਟ ਜੂ ਵੀ ਅੱਜ ਜ਼ਿਆਦਾ ਤਾਕਤ ਆਈ ਹੋਈ ਹੈ ਗੁਰੂ 'ਚ ਵੀ ਅੱਜ ਆ ਜਾਓ ਪੈਰ ਮਿਰਦੇ ਫਿਰਦੇ ਨੇ ਲੋਕ ਵੀ ਅੱਜ ਹੀ ਨਹਾਉਣਾ ਮੈਂ ਤੇ ਅੱਜ ਹੀ ਮੇਰਾ ਚੁੱਪਾ ਲੱਗ ਜੇ ਲੈ ਇਹ ਕਿਸੇ ਪਖੰਡੀ ਬਾਬੇ ਦੀ ਉਡਾਈ ਹੋਈ ਗੱਲ ਹੈ ਐਸ ਦਿਨ ਇਹ ਗੁਰੂ ਗ੍ਰੰਥ ਸਾਹਿਬ ਇਸ ਗੱਲ ਨੂੰ ਜੇ ਕਿਤੇ ਮੰਨਦੇ ਆ ਤੇ ਮੈਨੂੰ ਦੱਸੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਉਹ ਤੇ ਮੰਨਦੇ ਹੀ ਨਹੀਂ ਇਹਨਾਂ ਪਰਮਾਂ ਨੂੰ ਪਤਾ ਨਹੀਂ ਕਿੱਥੋਂ ਬਣਾ ਲਿਆ ਇਸ ਕਰਕੇ ਸਦਾ ਹੀ ਚਲੋ ਸਦਾ ਹੀ ਗੁਰਦੁਆਰੇ ਜਾਓ ਸਦਾ ਹੀ ਮਾਲਕ ਨਾਲ ਜੁੜੋ ਕਦੀ ਕਦੀ ਕਿਉਂ ਜਾਈਏ ਆ ਸਾਡੇ ਹੁਣ ਮੰਨ ਲਓ ਆ ਵੇਖੋ ਹੋਰ 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 ਬੇਨਤੀ ਕਰਦੇ ਥੋੜ੍ਹੀ ਜਿਹੀ ਹੁਣ ਇੱਕ ਇੱਕ ਹੀ ਦਿਨ ਕਹੀ ਜਾਂਦੇ ਆ ਵੀ ਸੰਗਰਾਂਦ ਵਾਲੇ ਦਿਨ ਗੁਰਦੁਆਰੇ ਭਾਈ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ ਏਦਾਂ ਹੀ ਬੋਲਦੇ ਤੇ ਗ੍ਰੰਥੀ ਸਿੰਘ ਵੀ ਆਪਾਂ ਸਟੇਜ ਪਿੰਡਾਂ 'ਚ ਭਾਈ ਸਾਧ ਸੰਗਤ ਜੀ ਕੱਲ੍ਹ ਨੂੰ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ ਤੇ ਸੋ ਦੇਗਾਂ ਲਈ ਸੇਵਾ ਜਿਹੜੀ ਆ ਉਹ ਆਪਦੀ ਭੇਜ ਦਿਓ ਕੋਈ ਦੱਸ ਚਲੋ ਚੱਲਦਾ ਹੈ ਦੇਖਦੇ ਨਾ ਆਪਾਂ ਪਵਿੱਤਰ ਦਿਹਾੜਾ ਹੈ ਅੱਜ ਕਿਹੜਾ ਹੈ ਕੱਲ੍ਹ ਪਵਿੱਤਰ ਹੈ ਅੱਜ ਅਪਵਿੱਤਰ ਹੈ ਨਾ ਅੱਜ ਮਾੜਾ ਕੱਲ੍ਹ ਨੂੰ ਚੰਗਾ ਅੱਜ ਖਾਸ ਦਿਨ ਹੈ ਕੱਲ੍ਹ ਨੂੰ ਅੱਜ ਆਮ ਦਿਨ ਹੈ ਕੱਲ੍ਹ ਨੂੰ ਖਾਸ ਦਿਨ ਹੈ ਅੱਜ ਪਵਿੱਤਰ ਦਿਹਾੜਾ ਏਦਾਂ ਆਪਾਂ ਕਹਿੰਦੇ ਆ ਭਾਈ ਤੇ ਆਪਾਂ ਇਹ ਗੱਲ ਕਿਉਂ ਨਹੀਂ ਕਹਿੰਦੇ ਵੀ ਸਾਰੇ ਹੀ ਦਿਨ ਪਵਿੱਤਰ ਕਰ ਲਓ ਗੁਰਦੁਆਰੇ ਆ ਕੇ ਜਿਹੜਾ ਸੰਗਰਾਂਦ ਵਾਲੇ ਦਿਨ ਪਰਸੋਂ ਜਿਹੜਾ ਲੰਘ ਕੇ ਗਿਆ ਪਰਸੋਂ ਜਿਹੜਾ ਬੋਤਲ ਰੱਖ ਕੇ ਪੀਤਾ ਪੀ ਰਿਹਾ ਸੀ ਬਾਬਾ ਹੁਣ ਦੱਸ ਵੀ ਇਹਦੇ ਲਈ ਕਿਹੜਾ ਪਵਿੱਤਰ ਦਿਹਾੜਾ ਪਰਸੋਂ ਸੰਗਰਾਂਦ ਸੀ ਜਿਹੜਾ ਰੱਜ ਕੇ ਸ਼ਰਾਬ ਪੀਂਦਾ ਹੈ ਮਾਫ਼ ਕਰਨਾ ਬਾਹਰ ਛੇੜਖਾਨੀਆਂ ਕਰਦਾ ਇਹਦੇ ਲਈ ਦੱਸੋ ਕਿਹੜਾ ਪਵਿੱਤਰ ਦਿਹਾੜਾ ਕਿਹੜਾ ਪਵਿੱਤਰ ਦਿਹਾੜਾ ਉਹਦੇ ਲਈ ਪਵਿੱਤਰ ਦਿਹਾੜਾ ਤੇ ਉਹਦੇ ਲਈ ਹੈ ਜਿਹਦੀ ਜ਼ਿੰਦਗੀ 'ਚ ਪਵਿੱਤਰਤਾ ਆ ਗਈ ਤੇ ਪਵਿੱਤਰਤਾ ਸਾਰੀ ਜ਼ਿੰਦਗੀ 'ਚ ਲਿਆਓ ਕਿਸੇ ਖਾਸ ਦਿਨ ਹੀ ਪਵਿੱਤਰ ਕਿਉਂ ਹੋਣਾ ਹੈ ਸਾਰੀ ਜ਼ਿੰਦਗੀ ਪਵਿੱਤਰ ਬਣਾਓ ਸਾਰੇ ਦਿਹਾੜੇ ਪਵਿੱਤਰ ਹੋ ਗਏ ਆਖੋ ਸਤਨਾਮ ਸਾਰੀ ਜ਼ਿੰਦਗੀ ਪਵਿੱਤਰ ਬਣਾਓ ਤੇ ਜਦੋਂ ਅਸੀਂ ਇੱਕ ਦਿਨ ਦਾ ਰੌਲਾ ਪਾਈ ਗਏ ਵੀ ਆਹ ਦਿਨ ਖਾਸ ਹੈ ਤੇ ਇਸੇ ਕਰਕੇ ਤੁਸੀਂ ਵੇਖ ਲਓ ਵੀ ਸੰਗਰਾਂਦ ਵਾਲੇ ਦਿਨ ਗੁਰਦੁਆਰੇ ਬਹਿਣ ਨੂੰ ਥਾਂ ਨਹੀਂ ਹੁੰਦਾ ਅੱਗੇ ਪਿੱਛੇ ਖਾਲੀ ਖੱਟਿਆ ਕੀ ਫਿਰ ਅਸੀਂ ਆਮ ਦਿਹਾੜੇ ਬਣਾਤੇ ਵੀ ਇਸ ਦਿਨ ਪਵਿੱਤਰ ਦਿਹਾੜਾ ਆ ਜਾਓ ਸਾਰੇ ਤੇ ਗੁਰਦੁਆਰਾ ਇੱਕ ਦਿਨ ਹੀ ਭਰਦਾ ਬਾਕੀ ਦਿਨਾਂ 'ਚ ਨਹੀਂ ਭਰਦਾ ਖਾਲੀ ਹੁੰਦਾ ਥੋੜੇ ਜਿਹੇ ਆਉਂਦੇ ਆ ਜਿਹੜੇ ਸੰਗਰਾਂਦ ਵਾਲੇ ਦਿਨ ਆਉਂਦੇ ਅੱਗੇ ਪਿੱਛੇ ਕਿਉਂ ਨਹੀਂ ਆਉਂਦੇ ਤੁਸੀਂ ਪ੍ਰਚਾਰ ਹੀ ਗਲਤ ਕੀਤਾ ਸਹੀ ਢੰਗ ਨਾਲ ਸਮਝਾਓ ਵੀ ਹਰ ਦਿਨ ਚੰਗਾ ਬਣਾਇਆ ਜਾ ਸਕਦਾ ਹੈ ਗੁਰੂ ਤੋਂ ਗਿਆਨ ਲੈ ਕੇ ਹਰ ਪਲ ਚੰਗਾ ਬਣਾਓ ਹਰ ਮਿੰਟ ਹਰ ਸਕਿੰਟ ਹਰ ਜ਼ਿੰਦਗੀ ਸਾਰੀ ਸੋਹਣੀ ਬਣਾ ਲਓ ਰੋਜ਼ ਗੁਰਦੁਆਰੇ ਆਓ ਕਦੇ ਕਦੇ ਕਿ ਆਉਣਾ ਸਾਰੇ ਦਿਨ ਹੀ ਚੰਗੇ ਬਣਾ ਲਓ ਅਕਲ ਲੈ ਕੇ ਸਮਝੋ ਤੇ ਗੁਰਦੁਆਰੇ ਰੋਜ਼ ਆਓ ਭਾਈ ਕਿਉਂ ਕਦੀ ਕਦੀ ਆਉਣਾ ਰੋਜ਼ ਆਇਆ ਰੋਜ਼ ਬੈਠੋ ਹਰ ਦਿਨ ਚੰਗਾ
ਤੇ ਜਿਹੜੇ ਬੰਦੇ ਥਿੱਤਾਂ ਵਾਰ ਸੇਵਦੇ ਆ ਵੀ ਆਹ ਦਿਨ ਚੰਗਾ ਆਹ ਦਿਨ ਮਾੜਾ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਮੂਰਖ ਦੱਸਦੇ ਆ ਜੀ ਗੁਰੂ ਗ੍ਰੰਥ ਸਾਹਿਬ ਉਹਨੂੰ ਗਵਾਰ ਦੱਸਦੇ ਆ ਕਹਿੰਦੇ ਪਾਗਲ ਬੰਦਾ ਇਹ ਐਵੇਂ ਭਰਮਾਂ 'ਚ ਪਿਆ ਕਹਿੰਦੇ ਗਲਤ ਗੱਲਾਂ ਕਰਦਾ ਪਰ ਹੁਣ ਕਰੀਏ ਕਿ ਇਸ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖੜ ਕੇ ਗਲਤ ਗੱਲਾਂ ਕਰੀ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਵੀ ਤੂੰ ਪੜ੍ਹਦੇ ਲੈ ਵਿੱਚ ਕੀ ਲਿਖਿਆ ਇਸ ਕਰਕੇ ਕੱਲਾ ਸੰਗਰਾਂਦ ਨੂੰ ਪੂਰਨਮਾਸ਼ੀ ਨੂੰ ਮੱਸਿਆ ਨੂੰ ਪੰਚਮੀਆਂ ਨੂੰ ਨਹੀਂ ਆਉਣਾ ਰੋਜ਼ ਆਇਆ ਕਰੋ ਹੁਣ ਪਤਾ ਕੀ ਕਹਿਣਗੇ ਲੈ ਇਹ ਤੇ ਨਿੰਦਿਆ ਕਰਤੀ ਲੈ ਨਿੰਦਿਆ ਕੀ ਕੀਤੀ ਇਹ ਤੇ ਸਗੋਂ ਜੋੜਨ ਵਾਲੀ ਗੱਲ ਕੀਤੀ ਆ ਆਖੋ ਸਤਨਾਮ ਗਲਤ ਗੱਲ ਕੀ ਕਰਤੀ ਇਹਦੇ ਇਹ ਤੇ ਸਗੋਂ ਇਹ ਕਿਹਾ ਵੀ ਆਪਾਂ ਰੋਜ਼ ਆਓ ਹੁਣ ਇੱਥੇ ਪਤਾ ਕੀ ਕਹਿਣਗੇ ਲੈ ਗੁਰਦੁਆਰਿਆਂ ਨਾਲੋਂ ਤੋੜੀ ਜਾਂਦੇ ਆ ਲੈ ਦੱਸੋ ਤੋੜਨ ਵਾਲੀ ਗੱਲ ਹੈ ਤੇ ਰੋਜ਼ ਜੋੜਨ ਵਾਲੀ ਗੱਲ ਤੂੰ ਮਹੀਨੇ ਬਾਅਦ ਜੋੜਨ ਦੀ ਗੱਲ ਕਰਦਾ ਸੀ ਰੋਜ਼ ਜੋੜਨ ਦੀ ਗੱਲ ਕਰਦੇ ਤੂੰ ਮਹੀਨੇ ਦੀ ਮਹੀਨੇ ਬਾਅਦ ਹੀ ਗੁਰੂ ਦੀ ਸ਼ਕਤੀ ਦੱਸਦਾ ਸੀ ਰੋਜ਼ ਦੱਸਦੇ ਵੀ ਹਰ ਵੇਲੇ ਹੀ ਗੁਰੂ ਤੇ ਤੁਹਾਡੇ ਅੰਦਰ ਸਦਾ ਵਰਤੇ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇਸ ਕਰਕੇ ਭਾਈ ਇਹ ਭਰਮ ਜਿਹੜੇ ਆ ਸਦਾ ਵਾਸਤੇ ਆਪਣੇ ਦਿਮਾਗ ਵਿੱਚੋਂ ਕੱਢ ਦਿਓ ਆ ਖਾਸ ਜਾਂ ਆਮ ਨਹੀਂ ਇਹ ਦਿਮਾਗ 'ਚ ਰੱਖੋ ਹਾਂਜੀ ਆਪਣੇ ਵੱਲੋਂ ਯਤਨ ਕਰਨਾ ਚਾਹੀਦਾ ਜਿਹੜਾ ਜੁੜ ਜਾਂਦਾ ਹੈ ਉਹ ਦੂਜਿਆਂ ਨੂੰ ਜੋੜੇ ਕੋਸ਼ਿਸ਼ ਕਰੋ ਆਪਣੇ ਵੱਲੋਂ ਤੇ ਭਾਈ ਪ੍ਰਾਣਾ ਜੀ ਨੇ ਵੇਖਿਆ ਵੀ ਇਹ ਲੰਘਿਆ ਜਾਂਦਾ ਬੰਦਾ ਗੱਲ ਤੇ ਕਰੀਏ ਹੋ ਸਕਦਾ ਸੁਣ ਲੈ ਉਹਨੇ ਆਵਾਜ਼ ਮਾਰ ਲਈ ਕਿਤੇ ਜਾਣ ਵਾਲਿਆ ਗੱਲ ਤੇ ਸੁਣ ਲੈ ਮਾੜੀ ਜਿਹੀ ਠਹਿਰ ਜਰਾ ਉਹ ਅੱਖਾਂ ਜੀਆਂ ਕੱਢੇ ਵੀ ਇਹਨੇ ਮੈਨੂੰ ਕਿੱਥੋਂ ਬੁਲਾ ਲਿਆ ਇਹਨੇ ਫਿਰ ਆਜੋ 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 ਕਹਿੰਦੇ ਇੱਥੇ ਬੈਠੋ ਇੱਥੇ ਆਜੋ ਮੇਰੇ ਕੋਲ ਬਹੁਤ ਪਿਆਰ ਜੇ ਨਾਲ ਸੱਦਿਆ ਉਹਦੇ ਤੋਂ ਨਾਂ ਨਹੀਂ ਹੋਈ ਆ ਗਿਆ ਬਹਿ ਗਿਆ ਕੋਲ ਬੈਠੋ ਏਦਾਂ ਹੱਥ ਜੋੜ ਕੇ ਕਹਿੰਦੇ ਨਾਂ ਕੀ ਹੈ ਜੀ ਤੁਹਾਡਾ ਪਹਿਲਾਂ ਤੇ ਏਦਾਂ ਕਹਿੰਦਾ ਤੈਂ ਕੀ ਲੈਣਾ ਮੇਰੇ ਨਾਂ ਤੋਂ ਸਿੱਧਾ ਹੀ ਬੋਲਦਾ ਕਿਉਂਕਿ ਉਹ ਕਹਿੰਦੇ ਸੰਗਤ ਹੀ ਨਹੀਂ ਕੀਤੀ ਉਹਨੂੰ ਬੋਲਣ ਦਾ ਕੀ ਪਤਾ ਜਦੋਂ ਬੰਦਾ ਮਾੜੀ ਸੰਗਤ ਵਿੱਚ ਹੁੰਦਾ ਹੈ ਗੱਲ ਗੱਲ ਤੇ ਗਾਲ ਕੱਢਦਾ ਹੈ ਜਦੋਂ ਚੰਗੀ ਸੰਗਤ ਵਿੱਚ ਆ ਜੇ ਗੱਲ ਗੱਲ ਤੇ ਗੁਰਬਾਣੀ ਬੋਲਦਾ ਹੈ ਆਖੋ ਸਤਨਾਮ ਮਾੜੀ ਸੰਗਤ ਤੇ ਗੱਲ ਗੱਲ ਤੇ ਗਾਲ ਹੁਣ ਗੱਲ ਗੱਲ ਤੇ ਗੁਰਬਾਣੀ ਫਰਕ ਬਹੁਤ ਪੈ ਗਿਆ ਉਹ ਪੁੱਠਾ ਬੋਲਿਆ ਕਹਿੰਦਾ ਤੈਂ ਮੇਰੇ ਨਾਂ ਤੋਂ ਕੀ ਲੈਣਾ ਹੈ ਨਹੀਂ ਜੀ ਦੱਸੋ ਤੇ ਸਹੀ ਤੁਹਾਡਾ ਨਾਂ ਕੀ ਹੈ ਕਹਿੰਦਾ ਲੱਖੂ ਕੰਮ ਕੀ ਕਰਦਾ ਹੈ ਕਹਿੰਦਾ ਪੁੱਛ ਨਾ ਕੁਛ ਇਹ ਤੇ ਤੂੰ ਬਾਬਾ ਜਾਂ ਸਮਝ ਕੇ ਤੈਨੂੰ ਛੱਡਦਾ ਨਹੀਂ ਤਾਂ ਮੈਂ ਨਹੀਂ ਛੱਡਦਾ ਸੀ ਮੈਂ ਤੇ ਅੱਜ ਤੱਕ ਕਿਸੇ ਨੂੰ ਬਖਸ਼ਿਆ ਹੀ ਨਹੀਂ ਅੱਜ ਜਿਵੇਂ ਤੂੰ ਬੈਠਾ ਇੱਥੇ ਇਹ ਨਹੀਂ ਮੈਂ ਛੱਡਦਾ ਸੀ ਕਿਤੇ ਜੇ ਕਿਤੇ ਮਤਲਬ ਮੈਂ ਤੈਨੂੰ ਐਂ ਵੇਖ ਲਿਆ ਵੀ ਚੱਲ ਅੱਖਾਂ ਜਿਹਾ ਬੰਦ ਕਰਕੇ ਚੱਲ ਇਹਦੇ ਕੋਲ ਕੀ ਹੋਣਾ ਮੈਂ ਲੰਘ ਚੱਲਿਆ ਮੇਰਾ ਤੇ ਨਾਂ ਦੂਰ ਦੂਰ ਤੱਕ ਪਤਾ ਲੋਕ ਥਰ ਥਰ ਕੰਬਦੇ ਮੇਰੇ ਨਾਂ ਤੋਂ ਕਿੰਨੇ ਕੁ ਬੰਦੇ ਮਾਰਤੇ ਪਤਾ ਹੀ ਨਹੀਂ ਕਿੰਨੀਆਂ ਕੁ ਲੁੱਟਾਂ ਖੋਹਾਂ ਕੀਤੀਆਂ ਨੇ ਪਤਾ ਹੀ ਨਹੀਂ ਭਾਈ ਪ੍ਰਾਣਾ ਜੀ ਫਿਰ ਠੰਡੇ ਜੇ ਹੋ ਕੇ ਨਾ ਕਾਲੇ ਨਹੀਂ ਪਏ ਨਾ ਇਹ ਵੀ ਇਸ ਗੱਲ ਦਾ ਬੜਾ ਫਰਕ ਹੁੰਦਾ ਕਾਲੇ ਨਹੀਂ ਪਏ ਬੜੇ ਰਿਲੈਕਸ ਜੇ ਹੋ ਕੇ ਬਗਲ ਗੱਲ ਸ਼ੁਰੂ ਕਰ ਲਈ ਕਹਿੰਦੇ ਚਲੋ ਕਰੀ ਜਾਇਆ ਕਰੋ ਜੀ ਉਹ ਤੇ ਠੀਕ ਹੈ ਬੰਦੇ ਨੇ ਕੰਮ ਸੋਚ ਲਿਆ ਆਪਣੀ ਜ਼ਿੰਦਗੀ ਐ ਨੂੰ ਤੋਰ ਲਈ ਕਰ ਲਿਆ ਕਰੋ ਪਰ ਐਂ ਦੱਸੋ ਵੀ ਇਹ ਜਿਹੜਾ ਹਿਸਾਬ ਕਿਤਾਬ ਹੈ ਲੇਖਾ ਇਹ ਤੁਹਾਡੇ ਬੱਚੇ ਵੀ ਦੇਣ ਕਰਦੇ ਕਿਹਦੇ ਲਈ ਕਹਿੰਦੇ ਬੱਚਿਆਂ ਲਈ ਪਰਿਵਾਰ ਲਈ ਕਹਿੰਦੇ ਫਿਰ ਹਿਸਾਬ ਕਿਤਾਬ ਤੇ ਤੇਰੇ ਨਾਲ ਹੋਣਾ ਬੱਚਿਆਂ ਨਾਲ ਥੋੜਾ ਹੋਣਾ ਜਿਹੜਾ ਠੱਗੀ ਮਾਰ ਕੇ ਆਇਆ ਨੀਂਦ ਤੇ ਉਹਦੀ ਉੱਡਦੀ ਹੈ ਨਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਉਹਦੀ ਸਵਾਸਾਂ ਦੀ ਰਿਧਮ ਤੇ ਉਹਦੀ ਹਿੱਲਣੀ ਹੈ ਸਿਸਟਮ ਤੇ ਬਾਡੀ ਦਾ ਮਨ ਦਾ ਉਹਦਾ ਹਿੱਲਣਾ ਹੈ ਬਾਕੀ ਦੇ ਘਰਾੜੇ ਮਾਰਦੇ ਨੇ ਉਹਨੂੰ ਪਤਾ ਕਿੱਥੋਂ ਲੈ ਕੇ ਆਇਆ ਜਿਹੜਾ ਠੱਗੀਆਂ ਮਾਰਦਾ ਬੁਰੀ ਤੇ ਉਹਦੇ ਨਾਲ ਹੋਣੀ ਹੈ ਨਾ ਉੱਥੇ ਫਿਰ ਉਹਨਾਂ ਨੇ ਸ਼ੁਰੂ ਕਰਤਾ ਕਹਿੰਦੇ ਵੀ ਜਿਹੜਾ ਇਹ ਕਰਦਾ ਬਹੁ ਪਰਪੰਚ ਕਰ ਪਰ ਧਨ ਲਿਆ ਸੁਤਦਾਰਾ ਪਹਿ ਆਨ ਲੁਟਾਵੇ ਬੱਚਿਆਂ ਤੇ ਪਰਿਵਾਰ ਤੇ ਲਟਾਉਣਾ ਹੈ ਓਏ ਮਨਾ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਮੇਰਿਆ ਕਮਲਿਆ ਮਨਾ ਮਾੜੇ ਕੰਮ ਨਾ ਕਰ ਅੰਤ ਨਵੇਰਾ ਤੇਰੇ ਜੀ ਪਹਿ ਲੀਜੈ ਆਖਰਕਾਰ ਨਵੇੜਾ ਤੇ ਤੇਰੀ ਜਿੰਦ ਤੋਂ ਹੋਊ ਅੰਤ ਮਤਲਬ ਆਖਰਕਾਰ ਐਂਡ ਅੰਤ ਦਾ ਮਤਲਬ ਮਰਨ ਤੋਂ ਬਾਅਦ ਨਹੀਂ ਆਖਰਕਾਰ ਉਹ ਤੇ ਹਿਸਾਬ ਤਾਂ ਤੇਰੇ ਨਾਲ ਕਰਨਾ ਹੈ ਜਿੰਦ ਤੇ ਤੇਰੀ ਕਹਾਣੀ ਪੀੜੀ ਜਾਏਗੀ ਨਾ ਅੰਦਰੇ ਅੰਦਰ ਤੂੰ ਦੁਖੀ ਹੋਏਗਾ ਅੰਦਰੇ ਅੰਦਰ ਹਿੱਲ ਜਾਏਗਾ ਤੇਰਾ ਸਾਰਾ ਕੁਛ ਹੀ
ਅੰਤ ਨਵੇਰਾ ਤੇਰੇ ਜੀ ਪਹਿਲੀ ਜੈ ਇਹ ਤੇ ਜਿੰਦ ਤੇਰੀ ਲੇਖੇ ਦੇ ਤੇ ਸਮਾਂ ਤੇ ਨੇੜੇ ਆ ਰਿਹਾ ਪੜੋ ਛਿੰਨ ਛਿੰਨ ਤਨ ਛੀਜੈ ਛਿਜ ਰਿਹਾ ਸਰੀਰ ਤੇਰਾ ਜਰ ਮਤਲਬ ਬੜੇਪਾ ਆ ਰਿਹਾ
ਛਿੰਨ ਛਿੰਨ ਤਨ ਛੀਜੈ ਜਰਾ ਜਨਾਵੇ ਤਬ ਤੇਰੀ ਓਪ ਕੋਈ ਪਾਨੀਓ ਨਾ ਪਾਵੇ
ਸਰੀਰ ਛਿਜਦਾ ਜਾ ਰਿਹਾ ਬੜੇਪਾ ਆ ਰਿਹਾ ਜਰ ਆ ਰਹੀ ਹੈ ਜੀ ਛਿੰਨ ਛਿੰਨ ਤਨ ਛੀਜੈ ਜਿਵੇਂ ਕੱਪੜਾ ਨਹੀਂ ਛਿਜਦਾ ਹੁੰਦਾ ਏਦਾਂ ਹੀ ਸਰੀਰ ਛਿਜ ਰਿਹਾ ਤੇ ਬੜੇਪਾ ਆਪਣੇ ਆਪ ਨੂੰ ਜਣਾਉਂਦਾ ਵੀ ਆ ਗਿਆ ਮੈਂ ਕਰ ਲੈ ਤਿਆਰੀ ਦੱਸਦਾ ਵੀ ਆ ਗਿਆ ਮੈਂ ਕਈ ਵਾਰੀ ਹੁਣ ਆਪਾਂ ਕਹਿੰਦੇ ਨੀ ਵੀ ਹੁਣ ਤੇ ਯਾਰ ਬੜੇਪਾ ਲੱਗਦਾ ਵੀ ਹੁਣ ਬੁੜਾ ਹੋ ਚੱਲਿਆ ਮੈਂ ਕਿਉਂਕਿ ਸਰੀਰ ਦੱਸਦਾ ਬੜੇਪਾ ਵੀ ਆ ਰਿਹਾ ਮੈਂ ਨੇੜੇ ਉੱਚਾ ਸੁਣਨ ਲੱਗ ਪਿਆ ਦਿਸਣਾ ਘੱਟ ਹੋ ਗਿਆ ਦੰਦ ਟੁੱਟਣ ਲੱਗ ਪਏ ਤਾਕਤ ਉਹ ਰਹੀ ਨਹੀਂ ਪਹਿਲਾਂ ਵਾਲੀ ਫਿਰ ਏਦਾਂ ਕਹਿੰਦੇ ਨੀ ਕਈ ਵੀ ਪਹਿਲਾਂ ਵਾਲੀ ਗੱਲ ਹੁਣ ਰਹੀ ਨਹੀਂ ਯਾਰ ਹੁਣ ਬੁੱਢੇ ਹੋ ਚੱਲੇ ਏਦਾਂ ਕਹਿੰਦੇ ਬੁੱਢੇ ਹੋ ਚੱਲੇ ਹੁਣ ਕਹਿੰਦੇ ਦੱਸਦਾ ਵੀ ਆ ਗਿਆ ਮੈਂ ਜਣਾਉਂਦਾ ਤੈਨੂੰ ਬੁਢੇਪਾ ਛਿੰਨ ਛਿੰਨ ਤਨ ਛੀਜੈ ਸਰੀਰ ਛਿਜ ਰਿਹਾ ਬੁਢੇਪਾ ਆਪਣੇ ਆਪ ਨੂੰ ਜਣਾ ਰਿਹਾ ਵੀ ਆ ਰਿਹਾ ਮੈਂ ਛਿੰਨ ਛਿੰਨ ਤਨ ਛੀਜੈ ਜਰਾ ਜਣਾਵੇ ਤਬ ਤੇਰੀ ਓਕ ਕੋਈ ਫਾਨੀ ਹੋ ਨਾ ਪਾਵੇ ਕਹਿੰਦੇ ਕਈ ਤੇ ਏਡੇ ਮਾੜੇ ਕੰਮ ਕਈਆਂ ਨੇ ਕੀਤੇ ਹੁੰਦੇ ਜ਼ਿੰਦਗੀ 'ਚ ਕੋਈ ਜ਼ਿੰਦਗੀ 'ਚ ਚੱਜ ਦਾ ਕੰਮ ਨਹੀਂ ਕੀਤਾ ਹੁੰਦਾ ਸਾਰੇ ਮਾੜੇ ਕੰਮਾਂ ਦਾ ਪਤਾ ਘਰ ਵਾਲੀ ਨੂੰ ਵੀ ਹੁੰਦਾ ਹੈ ਪਤਾ ਨਿਆਣਿਆਂ ਨੂੰ ਵੀ ਹੁੰਦਾ ਹੈ ਪੋਤਿਆਂ ਨੂੰ ਵੀ ਪਤਾ ਹੁੰਦਾ ਵੀ ਇਸ ਬੁੱਢੇ ਨੇ ਜ਼ਿੰਦਗੀ 'ਚ ਕੋਈ ਚੱਜ ਦਾ ਕੰਮ ਨਹੀਂ ਕੀਤਾ ਫਿਰ ਜਦੋਂ ਉਹੋ ਜਿਹਾ ਬੰਦਾ ਏਦਾਂ ਪਿਆ ਹੁੰਦਾ ਨਾ ਤੇ ਉਹ ਕਹਿੰਦੇ ਵੀ ਲਿਆਓ ਭਾਈ ਪਾਣੀ ਪਿਆ ਦਿਓ ਕਹਿੰਦੇ ਭਾਂਡੇ ਨਹੀਂ ਧੋਤੇ ਤੇ ਬਹਿ ਜਾ ਅਜੇ ਭਾਂਡੇ ਨਹੀਂ ਧੋਤੇ ਫਿਰ ਕਹਿੰਦੇ ਏਦਾਂ ਓਕ ਕਰਦਾ ਮੇਰੀ ਓਕ 'ਚ ਹੀ ਪਾ ਦਿਓ ਕਹਿੰਦੇ ਤੇਰੀ ਤੇ ਓਕ 'ਚ ਵੀ ਕਿਸੇ ਨੇ ਪਾਣੀ ਨਹੀਂ ਪਾਉਣਾ ਇੰਨੀਆਂ ਕਰਤੂਤਾਂ ਮਾੜੀਆਂ ਕੀਤੀਆਂ ਨੇ ਆਖੋ ਸਾਹਿਬ ਵੇਖੇ ਆ ਜੀ ਮੈਂ ਅਮਰੀਕਾ ਦੇ ਵਿੱਚ ਬੰਦੇ ਇਦਾਂ ਦੇ ਵੇਖੇ ਅਰਬਾਂ ਦੇ ਮਾਲਕ ਨੇ ਵੱਡੇ ਵੱਡੇ ਬਿਜ਼ਨਸਮੈਨ ਵੇਖੇ ਆ ਉਹ ਜਿੱਥੇ ਬੁੱਢਿਆਂ ਨੂੰ ਸਾਂਭਿਆ ਜਾਂਦਾ ਓਲਡ ਹੋਮ ਜਿਹੜੇ ਬਣੇ ਆ ਉਹਨਾਂ ਦੇ ਵਿੱਚ ਬਜ਼ੁਰਗਾਂ ਨੂੰ ਬਚਾ ਦੇਣਗੇ ਤਰਲੇ ਕਰੀ ਜਾਣਗੇ ਵੀ ਘਰੇ ਰੱਖ ਲਓ ਮੈਂ ਘਰੇ ਆਉਣਾ ਘਰੇ ਨਹੀਂ ਰੱਖਦੇ ਇਹੀ ਕਰਨਗੇ ਕਹਿੰਦੇ ਸੇਵਾ ਤੇਰੀ ਹੁਣ ਜਾਇਦਾਦਾਂ ਸਾਂਭ ਲਈਆਂ ਸਾਰੀਆਂ ਬਾਪੂ ਨਹੀਂ ਸਾਂਭਦੇ ਇਸ ਕਰਕੇ ਆਪਣੇ ਆਪ ਨੂੰ ਦੇਖੋ ਕਰ ਕੀ ਰਹੇ
ਕਬੀਰ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ
ਆਪਣਿਆਂ ਹੱਥਾਂ ਨਾਲ ਆਪਣਿਆਂ ਪੈਰਾਂ ਤੇ ਆਪ ਹੀ ਕੁਹਾੜਾ ਜੀ ਕਰਦਾ ਸ਼ਬਦ ਪੜਨ ਨੂੰ ਪਰ ਸਮਾਂ ਚਾਰ ਵੱਜਣ ਚ ਰਹਿ ਕੇ ਦਸ ਕੁ ਮਿੰਟ ਚਾਰ ਵਜੇ ਸਮਾਪਤੀ ਕਰ ਦੇਣੀ ਟਾਈਮ ਨਹੀਂ ਉੱਚਾ ਲੈ ਕੇ ਜਾਣਾ ਰੇ ਬੋਰੇ ਤੋਹੇ ਘਰੀ ਨਾ ਰੱਖ ਇੱਕ ਇੱਕ ਦੋ ਪੰਗਤੀਆਂ ਕੋਸ਼ਿਸ਼ ਕਰਦੇ ਵੇਖੋ ਪੜੋ
ਤੂੰ ਰਾਮ ਨਾਮ ਜਪ ਸੋਈ ਰੇ ਬੋਰੇ ਤੋਹੇ ਕਰੀ ਨਾ ਰੱਖੇ ਕੋਈ ਕਰੀ ਨਾ ਰੱਖੇ ਕੋਈ ਤੋਹੇ ਕਰੀ ਨਾ ਰੱਖੇ ਕੋਈ ਕਰੀ ਨਾ ਰੱਖੇ ਕੋਈ
ਸੁਣ ਲਓ ਜਰਾ ਟਿਕ ਟਿਕ ਕੇ ਸੁਣਿਓ ਇਹ ਸਾਡੀ ਗੱਲ ਚੱਲਦੀ ਹੈ ਸਾਡੀ ਗੱਲ
ਜਪ ਲਗ ਤੇਲ ਦੀਵੇਂ ਮੁਖ ਬਾਤੀ ਤਬ ਸੂਝੇ ਸਭ ਕੋਈ ਤੇਲ ਜਲੇ ਬਾਤੀ ਸੋਨਾ ਮੰਦਰ ਹੋਈ ਤੂੰ ਰਾਮ ਨਾਮ ਜਪ ਸੋਈ ਰੇ ਬੋਰੇ ਤੋਹੇ ਕਰੀ ਨਾਰਾਖੇ ਕੋਈ ਕਰੀ ਨਾਰਾਖੇ ਕੋਈ ਕਾਕੀ ਮਾਤ ਪਿਤਾ ਕਹੋ ਕਵਨ ਪੁਰਖ ਕੀ ਜਾਈ ਕੱਟ ਫੂਟੇ ਕੋ ਬਾਤ ਨਾ ਪੁੱਛੇ ਕਾਡੋ ਕਾਡੋ ਹੋਈ ਕਾਡੋ ਕਾਡੋ ਰਾਮ ਨਾਮ ਜਪ ਸੋਈ ਰੇ ਬੋਰੇ ਤੋਹੇ ਕਰੀ ਨਾ ਰੱਖੇ ਕੋਈ ਕਰੀ ਨਾ ਰੱਖੇ ਦੇਹਰੀ ਬੈਠੀ ਮਾਤਾ ਰੋਵੇ ਖੱਟੀਆਂ ਲੈ ਗਏ ਪਾਈ ਲੱਤ ਛਿੜਕਾਏ ਤੇਰੀਆਂ ਰੋਵੇ ਹੰਸ ਅੱਗੇ ਲਾ ਹੰਸ ਅਕੇਲਾ ਜਾਈ ਤੂੰ ਰਾਮ ਨਾਮ ਜਪ ਸੋਈ ਰੇ ਬੋਰੇ ਤੋਹੇ ਕਰੀ ਨਾ ਰੱਖੇ ਕੋਈ ਕਰੀ
ਸੁਣ ਲੋ
ਕਹਿਤ ਕਬੀਰ ਸੁਨਾਰੇ ਸੰਤਾ ਪੈਸਾ ਗੁਰ ਕਹਿ ਇਸ ਬੰਦੇ ਸਿਰ ਜੁਲਮ ਹੋ ਤੂੰ ਹੈ ਜਬ ਨਹੀਂ ਜਮ ਨਹੀਂ ਤੂੰ ਰਾਮ ਨਾਮ ਜਪ ਸੋਈ ਰੇ ਬੋਰੇ ਤੋਹੇ ਕਰੀ ਨਾ ਰੱਖੇ ਕੋਈ ਕਰੀ ਨਾ ਤੋਹੇ ਕਰੀ ਨਾ ਰੱਖੇ ਕੋਈ ਕਰੀ ਨਾ ਰੱਖੇ ਕੋਈ
ਹੁਣ ਇਦਾਂ ਦੇ ਬਾਣ ਵੱਜਣ ਅਸੀਂ ਤੇ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਅਸੀਂ ਤੇ ਪਤਾ ਨਹੀਂ ਗੁਰਮੁਖ ਦਿਲ ਕਿੱਦਾਂ ਦਾ ਸਾਡਾ ਜਿਹੜਾ ਪਿਘਲਦਾ ਹੀ ਨਹੀਂ ਏਦਾਂ ਦੇ ਤੀਰ ਔਰ ਗੁਰਬਾਣੀ ਦੇ ਬਚਨ ਏਦਾਂ ਦੇ ਤਿੱਖੇ ਤਿੱਖੇ ਇਹ ਅਸਰ ਨਹੀਂ ਕਰਦੇ ਗਾਉਣ ਵਾਲਾ ਗੀਤ ਕੱਢਦਾ ਉਹਦਾ ਅਸਰ ਕਰ ਜਾਂਦੇ ਆ ਗਾਉਣ ਵਾਲੇ ਦੀਆਂ ਗੱਲਾਂ 'ਚ ਆ ਜਾਂਦੇ ਆ ਲੈ ਗੁਰੂ ਦੇ ਬਚਨ ਸਾਨੂੰ ਪਿਆਰੇ ਨਹੀਂ ਲੱਗਦੇ ਪਖੰਡੀਆਂ ਦੀਆਂ ਗੱਲਾਂ 'ਚ ਆ ਜਾਂਦੇ ਆ ਗੁਰੂ ਦਾ ਬਚਨ ਨਹੀਂ ਮੰਨਦੇ ਇਹਦੇ 'ਚ ਭਲਾ ਹੈ ਉਹਦੇ 'ਚ ਜ਼ਿੰਦਗੀ ਨਰਕ ਬਣਦੀ ਵੇਖੋ ਤੁਰੇ ਕਿੱਧਰ ਨੂੰ ਜਾਂਦੇ ਆ ਆਹ ਬਚਨ ਸੁਣਦੇ ਆ ਜਿਵੇਂ ਕਿਉਂ ਨਹੀਂ ਸੱਟ ਵੱਜਦੀ ਸਾਨੂੰ ਕਿਸ ਮਿੱਟੀ ਦੇ ਬਣ ਗਏ, ਦਿਲ ਕਿੱਦਾਂ ਦਾ ਹੋ ਗਿਆ। ਉਹ ਤੇ ਢਾੜਵੀ ਸੀ ਗੁਰਪਖੋ, ਪੱਕਾ ਲੁਟੇਰਾ ਸੀ। ਇਹਦਾ ਮਤਲਬ ਅਸੀਂ ਉਦੋਂ ਵੀ ਅੱਗੇ ਹੀ ਹੋਏ ਫਿਰ ਜਿਹੜੇ ਬਦਲਦੇ ਹੀ ਨਹੀਂ। ਉਹ ਤੇ ਬਦਲ ਗਿਆ ਉਸੇ ਵੇਲੇ, ਸੁਣਦਾ ਸੁਣਦਾ ਇੱਕ ਸ਼ਬਦ ਦੋ ਸ਼ਬਦ ਚਾ ਉਹ ਵੀ ਪੜ੍ਹੀ ਗਿਆ, ਕਹਿੰਦਾ ਵੇਖੀ ਜਾਏਗੀ ਫਿਰ ਚੱਲੀ ਜਾਣ ਦਿਓ। ਹਟਿਆ ਉਹ ਵੀ ਨਹੀਂ, ਪੜ੍ਹਦਾ ਗਿਆ ਉਹ ਟਾਕੂਆ ਜਿਹਾ ਫੜਿਆ ਥੱਲੇ ਡਿੱਗ ਪਿਆ। ਘੰਟਾ ਡੇਢ ਘੰਟਾ ਲੰਘ ਗਿਆ, ਆਪੇ ਹੀ ਹੱਥ ਜੁੜ ਗਏ। ਕਹਿੰਦਾ ਬਾਬਾ ਜੀ ਲੱਗਦੇ ਤੇ ਮੇਰੇ ਤੁਸੀਂ ਕੁਛ ਨਹੀਂ ਪਰ ਲੱਗਦੇ ਬਹੁਤ ਪਿਆਰੇ ਹੋ, ਲੱਗਦੇ ਮੇਰੇ ਕੁਛ ਨਹੀਂ ਪਰ ਪਿਆਰੇ ਲੱਗਦੇ ਹੋ। ਆਹ ਤੇ ਮੈਂ ਸੁਣਿਆ ਹੀ ਨਹੀਂ, ਸੋਚਿਆ ਹੀ ਨਹੀਂ ਯਾਰ, ਮੈਂ ਕਦੇ ਆਪਣੇ ਆਪ ਨਾਲ ਹੀ ਗੱਲਾਂ ਲੱਗਦੀਆਂ, ਮੈਂ ਤੇ ਕਦੇ ਸੋਚਿਆ ਹੀ ਨਹੀਂ। ਬਸ ਫਿਰ ਕਹਿੰਦਾ ਜੀ ਜੋੜ ਲਓ ਚਰਨਾ, ਆਹ ਗੱਲਾਂ ਜੀ ਰੋਜ਼ ਹੀ ਸੁਣਾਈ ਜਾਇਆ ਕਰੋ, ਬਹੁਤੀਆਂ ਵਧੀਆਂ ਲੱਗਦੀਆਂ। ਇੱਦਾਂ ਲੱਗ ਗਿਆ ਹੱਥ ਜੋੜ ਕੇ ਬਹਿ ਗਿਆ ਤੇ ਭਾਈ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਓ ਪ੍ਰਾਣਾ ਜੀ। ਉਹ ਕਹਿੰਦੇ ਉਹ ਲੱਖੂ ਮੇਰੇ ਚਰਨਾਂ ਨਾਲ ਜੁੜ ਕੇ ਕੀ ਬਣੇਗਾ ਤੇਰਾ, ਮੇਰੇ ਚਰਨਾਂ ਚੋਂ ਕੀ ਕੱਢੇਗਾ ਤੂੰ, ਉਹਦੇ ਚਰਨਾਂ ਨਾਲ ਜੁੜ ਜਿੱਥੋਂ ਮੈਂ ਸੁਣ ਕੇ ਆਇਆ ਸਾਰਾ ਕੁਛ। ਮੇਰੇ ਕੋਲ ਕੀ ਹੈ ਉਹਦੇ ਕੋਲ ਆ ਜਾ ਚੱਲੀਏ। ਪਰ ਲੈ ਗਿਆ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਜਾ ਮਿਲਾਇਆ। ਗੁਰੂ ਸਾਹਿਬ ਕਹਿੰਦੇ ਉਹ ਭਾਈ ਪ੍ਰਾਣਿਆ ਕਿਹਨੂੰ ਲਈ ਆਉਂਦਾ, ਕਹਿੰਦਾ ਇਹਨੂੰ ਹੀ ਪੁੱਛ ਲਓ। ਮਹਾਰਾਜ ਕਹਿੰਦੇ ਤੇਰਾ ਨਾਂ ਕੀ, ਕਹਿੰਦੇ ਲੱਖੂ। ਕੰਮ ਕੀ ਕਰਦਾ, ਕਹਿੰਦਾ ਚੰਗਾ ਕੋਈ ਨਹੀਂ ਕੀਤਾ, ਨਾ ਹੀ ਪੁੱਛੋ ਜੀ ਕੀ ਕਰਦਾ, ਬਸ ਕਿਰਪਾ ਹੀ ਕਰ ਦਿਓ, ਮਿਹਰ ਕਰ ਦਿਓ ਬਸ। ਫਿਰ ਉਹ ਸੀ ਨਾ ਜਿਹੜਾ ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਭਾਈ, ਅਸੀਂ ਤੇ ਪਤਾ ਨਹੀਂ ਕਿਉਂ ਕਿਵੇਂ ਮਿਲੀਏ, ਬਸ ਹੁਣ ਤੇ ਰੂਪਹੀਨ ਬੁੱਧ ਬਲਹੀਨ ਮੋਹੇ ਪਰਦੇਸਣ ਦੂਰ ਤੇ ਆਏ। ਨੇੜੇ ਰਹਿ ਕੇ ਵੀ ਪਰਦੇਸੀ ਹੈ ਜੀ, ਅਸੀਂ ਨੇੜੇ ਰਹਿ ਕੇ ਵੀ ਪਰਦੇਸੀ ਹਾਂ, ਕਿਰਪਾ ਕਰ ਦਿਓ। ਨਾਹੇ ਨਦਰਬਨ ਜੋਬਨ ਬਾਤੀ ਮੋਹੇ ਅਨਾਥ ਕੀ ਕਰੋ ਸਮਾਈ, ਖੋਜਤ ਖੋਜਤ ਭਈ ਪੈ ਰਾਵਗਣ ਪ੍ਰਭ ਦਰਸ਼ਨ ਕਉ ਹੋ ਫਿਰ ਤਿਸਾਈ, ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲ ਜਾਏ। ਐਸੀ ਜ਼ਿੰਦਗੀ ਬਦਲੀ, ਫਿਰ ਪਲਟਾ ਹੀ ਆ ਗਿਆ ਗੁਰਮੁਖੋ, ਪਲਟਾ ਹੀ ਆ ਗਿਆ, ਟੋਟਲੀ ਚੇਂਜ ਹੋ ਗਿਆ, ਸਭ ਕੁਛ ਬਦਲ ਗਿਆ, ਸਭ ਮਾੜੇ ਕੰਮ ਛੱਡ ਕੇ। ਕਹਿੰਦਾ ਸਤਿਗੁਰੂ ਬਸ ਹੁਣ ਕਿਰਪਾ ਕਰ ਦਿਓ, ਨਰਕ ਵੇਖ ਲਿਆ ਬਥੇਰਾ, ਜਿਉਂਦਿਆਂ ਦਾ ਨਰਕ ਵੇਖ ਲਿਆ, ਮਿਹਰ ਕਰ ਦਿਓ। ਗੁਰੂ ਅਰਜਨ ਦੇਵ ਜੀ ਦਾ ਐਸਾ ਸਿੱਖ ਬਣਿਆ, ਫਿਰ ਗੁਰੂ ਜੀ ਨੇ ਇਹਨੂੰ ਲਾਹੌਰ ਪ੍ਰਚਾਰ ਕਰਨ ਵਾਸਤੇ ਭੇਜਿਆ। ਕਹਿੰਦੇ ਜਿਵੇਂ ਜੁੜਿਆ ਨਾ ਐਵੇਂ ਹੋਰਾਂ ਨੂੰ ਜੋੜਿਆ ਕਰ। ਫਿਰ ਫੱਕਰ ਜਿਹਾ ਬਣ ਕੇ ਸਾਦੇ ਜਿਹੇ ਕੱਪੜੇ ਪਾ ਕੇ ਲਾਹੌਰ ਦੀਆਂ ਗਲੀਆਂ ਵਿੱਚ ਗੁਰਸਿੱਖੀ ਦਾ ਪ੍ਰਚਾਰ ਕਰਦਾ ਘਰ ਘਰ ਫਿਰਦਾ ਰਿਹਾ। ਐਸੇ ਜੀਵਨ ਵਾਲੇ ਗੁਰੂ ਦੇ ਸਿੱਖ ਹੋਏ, ਪਲਟਾ ਹੀ ਆ ਜਾਂਦਾ ਜਦੋਂ ਗੁਰਬਾਣੀ ਦੇ ਲੜਨ ਲੱਗ ਜਾਈਏ, ਪਲਟਾ ਹੀ ਆ ਜਾਂਦਾ ਭਾਈ। ਬਸ ਜਿਹਨੂੰ ਗੁਰੂ ਸਾਹਿਬ ਜਿਉਣ ਦਾ ਚੱਜ ਸਿਖਾ ਦੇਣ, ਜਿਹਨੂੰ ਇਹ ਮੈਥਡ ਸਮਝ ਆ ਜਾਏ, ਬਸ ਫਿਰ ਆਨੰਦ 'ਚ ਰਹਿਣ ਲੱਗ ਜਾਂਦਾ। ਸੋ ਗੁਰ ਕਿਰਪਾ ਜਿਹ ਨਰਕੋ ਕੀਨੀ, ਤਹਿ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਨੀ ਸੰਗ ਪਾਨੀ। ਪਰ ਇਹ ਸਾਰੀ ਕਿਰਪਾ ਕਿਹਨਾਂ 'ਤੇ ਹੁੰਦੀ ਹੈ ਜੀ? ਗੁਰ ਕਾ ਬਚਨ ਵਸੈ ਜੀ ਨਾਲ ਲੈ, ਜਿਹੜੇ ਗੁਰੂ ਦਾ ਬਚਨ ਮਨ 'ਚ ਵਸਾ ਲੈਣ। ਭਾਵੇਂ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਸਾ ਕੇ ਜਾਲੇ। ਗੁਰੂ ਦੇ ਸੱਚੇ ਗਿਆਨ ਨੂੰ ਅੱਗ ਨਹੀਂ ਸਾੜ ਸਕਦਾ, ਪਾਣੀ 'ਚ ਨਹੀਂ ਡੁੱਬਦਾ, ਇਹਨੂੰ ਚੋਰ ਨਹੀਂ ਚੁਰਾ ਸਕਦਾ। ਸੁਗੁਰੂ ਨੇ ਜਿਹੜਾ ਖਜ਼ਾਨਾ ਦੇਣਾ ਤੈਨੂੰ, ਅਕਲ ਦੇਣੀ ਹੈ ਜਿਹੜੀ, ਇਹਨੂੰ ਚੋਰ ਕੀ ਚੁਰਾ ਲਏਗਾ? ਗੁਰੂ ਦਾ ਦਿੱਤਾ ਖਜ਼ਾਨਾ ਕੋਈ ਲੁੱਟ ਨਹੀਂ ਸਕਦਾ। ਤਾਂ ਚੇਤਾ ਰੱਖਿਆ ਕਰ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ ਇਹ ਲੋਕ ਪ੍ਰਲੋਕ ਸੰਗ ਸਹਾਈ, ਜਤ ਕਤ ਮੋਹੇ ਰਖਵਾਲਿਓ। ਪਰਮਾਤਮਾ ਸਦਾ ਮੇਰੇ ਨਾਲ ਹੈ, ਉਹਦੇ ਨਾਲ ਜੁੜਿਆ ਲੈ। ਤੇ ਬਾਣੀ ਦੀ ਲੋੜ ਕਿੰਨੀ ਕੁ ਹੈ ਜ਼ਿੰਦਗੀ ਦੇ ਵਿੱਚ? ਨਿਰਧਨ ਕਉ ਧਨ, ਜਿਵੇਂ ਨਿਰਧਨ ਨੂੰ ਧਨ ਦੀ ਲੋੜ ਹੈ, ਅੰਨੇ ਨੂੰ ਡੰਗੋਰੀ ਦੀ ਲੋੜ ਹੈ। ਨਿਰਧਨ ਕਉ ਧਨ, ਅੰਧਲੇ ਕਉ ਟਿੱਕ, ਅੰਨੇ ਨੂੰ ਡੰਗੋਰੀ ਦੀ ਲੋੜ ਹੈ। ਤੇ ਜਿਵੇਂ ਬੱਚੇ ਨੂੰ ਮਾਂ ਦੇ ਦੁੱਧ ਦੀ ਲੋੜ ਹੈ, ਮਾਤ ਦੂਧ ਜੈਸੇ ਬਾਲੇ, ਇਸੇ ਤਰ੍ਹਾਂ ਭਾਈ ਬਾਣੀ ਦੀ ਜ਼ਿੰਦਗੀ 'ਚ ਬੜੀ ਲੋੜ ਹੈ। ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾ। ਗੁਰੂ ਨੇ ਜਹਾਜ਼ ਬਣਾਇਆ, ਅੰਨੇ ਨੂੰ ਡੰਗੋਰੀ ਦੀ ਲੋੜ ਹੈ, ਬੱਚੇ ਨੂੰ ਮਾਂ ਦੇ ਦੁੱਧ ਦੀ ਲੋੜ ਹੈ, ਨਿਰਧਨ ਨੂੰ ਧਨ ਦੀ ਲੋੜ ਹੈ। ਇੱਦਾਂ ਭਾਈ ਇਸ ਬੋਹਿਤ ਦੀ, ਇਸ ਜਹਾਜ਼ ਦੀ ਸਾਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਲੋੜ ਹੈ। ਇਹ ਨਾ ਭੁੱਲੋ ਵੀ ਗੁਰੂ ਦੀ ਲੋੜ ਬਹੁਤ ਹੈ ਜ਼ਿੰਦਗੀ 'ਚ, ਤੇ ਗੁਰੂ ਦੇ ਬਚਨ ਬਿਨਾਂ, ਗਿਆਨ ਬਿਨਾਂ ਭਲਾ ਨਹੀਂ ਹੋ ਸਕਦਾ। ਸੋ ਸੰਗਤ ਨੂੰ ਬੇਨਤੀ ਹੈ ਵੀ ਅਜੇ 4 ਵਜੇ ਹੈ, ਵੈਸੇ ਹੀ ਅੱਜ ਠੰਡ ਜ਼ਿਆਦਾ ਹੈ, ਸੂਰਜ ਨਜ਼ਰ ਨਹੀਂ ਆਇਆ, ਚੜ੍ਹਿਆ ਤੇ ਹੈ ਦਿਸਿਆ ਨਹੀਂ, ਬੱਦਲ ਆ ਗਏ ਅੱਗੇ। ਉਹ ਮਾਲਕ ਦਾ ਵਫਾਦਾਰ ਹੈ, ਆਪਣੀ ਜ਼ਿੰਮੇਵਾਰੀ ਡਿਊਟੀ ਪੂਰੀ ਨਿਭਾਉਂਦਾ ਹੈ,
ਹਰ ਚੀਜ਼ ਹੈ ਜਿਹੜੀ ਮਾਲਕ ਦੇ ਹੁਕਮ ਵਿੱਚ ਹੈ ਐ ਰਾਈਟ ਟਾਈਮ ਤੇ ਚੜਦਾ ਰਾਈਟ ਟਾਈਮ ਤੇ ਉਹਨੇ ਛੁਪਣਾ ਹੁੰਦਾ ਹੈ ਪਰਮਾਤਮਾ ਦੇ ਨਿਯਮ ਵਿੱਚ ਸਾਰਾ ਕੁਝ ਉਵੇਂ ਹੀ ਚੱਲਦਾ ਹੈ ਹੁਕਮ ਵਿੱਚ ਬੰਦਾ ਹੀ ਬਾਹਰ ਚੱਲਦਾ ਬਾਕੀ ਸਾਰਾ ਕੁਝ ਉਹਦੇ ਹੁਕਮ 'ਚ ਸਭ ਕੁਝ ਉਹਦੇ ਹੁਕਮ 'ਚ ਪਸ਼ੂ ਪੰਛੀ ਵੀ ਹੁਕਮ 'ਚ ਹੀ ਚੱਲਦੇ ਆ ਆਪਾਂ ਬਾਹਰ ਚੱਲਦੇ ਆ ਇਕੱਲੇ ਆਪਾਂ ਬਾਹਰ ਹਾਂ ਜੀ ਆਪਾਂ ਬਾਹਰ ਆ ਤੁਸੀਂ ਮੱਝ ਨੂੰ ਮੱਝ ਦੇ ਅੱਗੇ ਨਾ ਤੇ ਤੁਸੀਂ ਤੁਹਾਡੇ ਮੱਝਾਂ ਬੱਝੀਆਂ ਕਿਤੇ ਤੁਸੀਂ ਤੰਬਾਕੂ ਪੱਟ ਕੇ ਲੈ ਆਇਓ ਮੱਝ ਦੇ ਅੱਗੇ ਤੁਸੀਂ ਸਿੱਟ ਦਿਓ ਸੁੱਖਾ ਪੱਟ ਕੇ ਲੈ ਬੂਟੀ ਜਿਹੜੀ ਸੁੱਕੇ ਦੀ ਉਹਦੀ ਪੱਟ ਕੇ ਮੱਝ ਦੇ ਅੱਗੇ ਸਿੱਟ ਦਿਓ ਭੁੱਖੀ ਮਰ ਜਾਏਗੀ ਖਾਂਦੀ ਨਿਯਮ ਤੇ ਤੋੜਦਾ ਹੀ ਬੰਦਾ ਹੈ ਬੰਦਾ ਹੀ ਤੋੜਦਾ ਜੀ ਨਿਯਮ ਹੋਰ ਇਹ ਨਹੀਂ ਤੋੜਦੇ ਤੇ ਇਹ ਤੇ ਠੀਕ ਨੇ ਆਪਾਂ ਹੀ ਨਿਯਮ ਬਹੁਤੇ ਤੋੜਦੇ ਸੋ ਸਾਰਾ ਕੁਝ ਉਹਦੇ ਹੁਕਮ ਵਿੱਚ ਚੱਲਦਾ ਹੈ ਤੇ ਅੱਜ ਵੈਸੇ ਹੀ ਲੱਗਦਾ ਹੈ ਅਜੇ 4 ਕੀ ਵਜੇ ਹੈ ਬਹੁਤਾ ਅਜੇ ਬਹੁਤਾ ਕਵੇਲਾ ਨਹੀਂ ਹੋਇਆ ਤੇ ਕੱਲ ਨੂੰ ਅੱਜ ਆਪਾਂ 2 ਵਜੇ ਸ਼ੁਰੂ ਕੀਤਾ ਹੈ ਕੱਲ ਕੋਸ਼ਿਸ਼ ਕਰਾਂਗੇ ਵੀ ਇਦੋਂ ਵੀ 15 20 ਮਿੰਟ ਅੱਧਾ ਘੰਟਾ 20 ਮਿੰਟ ਪਹਿਲਾਂ ਕੋਸ਼ਿਸ਼ ਕਰਾਂਗੇ ਵੀ ਆ ਜੀ ਪੌਣੇ 2 ਤੋਂ ਪਹਿਲਾਂ ਆ ਸਕਾਂ ਤੇ ਤੁਸੀਂ ਵੀ ਕਿਰਪਾ ਕਰਿਓ ਵੀ ਜਰਾ ਵੇਲੇ ਨਾਲ ਆਉਣ ਦੀ ਖੇਚਲ ਕਰਿਓ ਥੋੜਾ ਜਿਹਾ ਜਲਦੀ ਆ ਜਿਓ ਕੱਲ ਨੂੰ ਕਿਉਂਕਿ ਸਮਾਪਤੀ ਫਿਰ ਆਪਾਂ 4 ਕ ਵਜੇ ਹੀ ਕਰ ਦੇਾਂਗੇ ਤੇ ਉਹੀ ਦੁਆਨ ਆਪਾਂ ਥੋੜਾ ਜਿਹਾ ਪਹਿਲਾਂ ਸ਼ੁਰੂ ਕਰ ਲਿਆ ਕਰੀਏ 2 ਘੰਟੇ ਲੰਘਣ ਦਾ ਤੇ ਪਤਾ ਹੀ ਨਹੀਂ ਲੱਗਦਾ ਜਦੋਂ ਜੁੜਿਆ ਹੋਵੇ ਫਿਰ ਪਤਾ ਹੀ ਨਹੀਂ ਲੱਗਦਾ ਕਦੋਂ ਲੰਘ ਕੇ 2 2.5 ਘੰਟੇ ਸੋ ਜੋੜ ਕੇ ਮਨ ਬੈਠਦੇ ਹੋ ਬਹੁਤ ਅੱਗੇ ਨਾਲੋਂ ਬਹੁਤ ਫਰਕ ਪੈ ਗਿਆ 4-5 ਸਾਲਾਂ ਵਿੱਚ ਸਰੋਤਿਆਂ ਦਾ ਵੀ ਫਰਕ ਪੈ ਜਾਂਦਾ ਸਟੇਜ ਤੇ ਜਦੋਂ ਬੈਠੀਦਾ ਨਾ ਕਈ ਵਾਰੀ ਕਈ ਗੱਲਾਂ ਬਹੁਤ ਗਹਿਰੀਆਂ ਹੁੰਦੀਆਂ ਜੀ ਵੀ ਕਰਦਾ ਕਰਨ ਨੂੰ ਚਲੋ ਬਹੁਤੇ ਤਾਂ ਬਹੁਤਾ ਗਿਆਨ ਤੇ ਨਹੀਂ ਪਰ ਕੋਸ਼ਿਸ਼ ਕਰਦੇ ਹੁੰਦੇ ਆ ਫਿਰ ਜਦੋਂ ਅੱਗੇ ਵਾਲਿਆਂ ਨੂੰ ਵੇਖ ਲਈਦਾ ਫਿਰ ਐ ਲੱਗਦਾ ਵੀ ਉੱਤੋਂ ਦੀ ਲੰਘ ਜਾਣੀ ਗੱਲ ਫਿਰ ਸਵਾਦ ਨਹੀਂ ਆਉਂਦਾ ਕਰਨ ਦਾ ਪਰ ਅੱਗੇ ਨਾਲੋਂ ਸਰੋਤਿਆਂ ਦਾ ਫਰਕ ਪੈ ਗਿਆ ਅੱਗੇ ਗੁਰਬਾਣੀ ਦੀ ਗੱਲ ਜਦੋਂ ਕਰਨੀ ਸੀ ਤਾਂ ਇੱਡੀਆਂ ਇੱਡੀਆਂ ਵਾਸੀਆਂ ਜਿਹਨੂੰ ਬਗਿਆੜ ਵਾਸੀਆਂ ਨਹੀਂ ਕਹਿੰਦੇ ਹੁੰਦੇ ਜਦੋਂ ਐ ਕਹਿਣਾ ਵੀ ਬਾਣੀ ਵਾਸੀਆਂ ਹੀ ਚੱਲ ਪੈਂਦੀਆਂ ਵੀ ਨੀਂਦ ਹੀ ਚੜ ਗਈ ਅੱਖਾਂ ਲਾਲ ਬੁਰਾ ਹਾਲ ਥੱਲੇ ਨੂੰ ਘੁਸੜ ਕੇ ਜੇ ਬੈਠੇ ਰਹਿਣਗੇ ਵੀ ਬਸ ਕੁਛ ਨਹੀਂ ਪਤਾ ਲੱਗਦਾ ਸਿਰ ਥੱਲੇ ਨੂੰ ਵਾੜੀ ਜਾਣਗੇ ਤੇ ਜਦੋਂ ਆ ਹੁਣ ਜਦੋਂ ਥੋੜਾ ਥੋੜਾ ਅੱਗੇ ਨਾਲੋਂ ਫਰਕ ਪੈ ਗਿਆ ਨੌਜਵਾਨ ਬਹੁਤ ਹੁੰਦੇ ਸੰਗਤ ਵਿੱਚ ਅੱਗੇ ਨਾਲੋਂ ਜਾਗਰਤੀ ਬਹੁਤ ਆ ਰਹੀ ਹੈ ਤੇ ਸੁਣਨ ਵੀ ਲੱਗ ਪਏ ਵੀ ਗੁਰਬਾਣੀ ਦੀ ਵਿਚਾਰ ਨੂੰ ਸੁਣਨ ਵੀ ਲੱਗ ਗਏ ਅੱਗੇ ਨਾਲੋਂ ਸਮਝਣ ਵੀ ਲੱਗ ਪਏ ਨਹੀਂ ਤੇ ਅੱਗੇ ਤੇ ਸਿਰਫ ਇਹੀ ਹੁੰਦਾ ਜੀ ਪ੍ਰਸੰਗ ਸੁਣਾਓ ਬਸ ਸਾਖੀ ਸ਼ੁਰੂ ਕਰੋ ਹੁਣ ਮੈਂ ਕਿਤੇ ਹੀ ਹੁੰਦਾ ਵੀ ਕਦੀ ਕੋਈ ਦੁਆਨ ਵਿੱਚ ਪ੍ਰਸੰਗ ਨਹੀਂ ਤੇ ਗੁਰਬਾਣੀ ਦੀ ਗੱਲ ਸਮਝਦੇ ਆ ਫਿਰ ਗੁਰਬਾਣੀ ਨੂੰ ਸਮਝੋ ਇਤਿਹਾਸ ਬੰਦਿਆਂ ਦਾ ਲਿਖਿਆ ਗੁਰਬਾਣੀ ਗੁਰੂਆਂ ਦੀ ਲਿਖੀ ਇਹ ਗੁਰੂ ਸਾਹਿਬ ਦੀ ਉਚਾਰੀ ਇਤਿਹਾਸ ਤੇ ਬੰਦਿਆਂ ਦਾ ਲਿਖਿਆ ਕਿਸੇ ਨੇ ਕੁਛ ਲਿਖਿਆ ਪਿਆ ਕਿਸੇ ਨੇ ਕੁਛ ਲਿਖਿਆ ਪਿਆ ਕਿਸੇ ਨੇ ਕੁਛ ਲਿਖਿਆ ਪਿਆ ਲੈ ਹੁਣ ਭਾਈ ਲੱਖੂ ਦਾ ਨਾਮ ਭਾਈ ਕਮਲੀਆ ਵੀ ਲਿਖਿਆ ਇਤਿਹਾਸ 'ਚ ਕਿਤੇ ਕਮਲੀਆ ਲਿਖਿਆ ਕਿਤੇ ਲੱਖੂ ਲਿਖਿਆ ਕਿਤੇ ਲਿਖਿਆ 200 ਨੇ ਵਦਾਵਾ ਲਿਖਿਆ ਕਿਤੇ ਲਿਖਿਆ 900 ਨੇ ਲਿਖਿਆ ਕਿਤੇ ਲਿਖਿਆ 40 ਨੇ ਲਿਖਿਆ ਇਤਿਹਾਸ ਤੇ ਬਹੁਤ ਮਿਲਾਵਟਾਂ ਨੇ ਇਤਿਹਾਸ ਤੋਂ ਸਿੱਧਾਂ ਤੇ ਲੈਣੀਆਂ ਨੇ ਠੀਕ ਹੈ ਵੀ ਇਤਿਹਾਸ ਦੀ ਵਿਚਾਰ ਹੋਣੀ ਚਾਹੀਦੀ ਹੈ ਪਰ ਗੁਰਬਾਣੀ ਦੇ ਮੁਤਾਬਕ ਹੈ ਜਿਹੜਾ ਇਤਿਹਾਸ ਉਹਦੇ ਮੁਤਾਬਕ ਪਰ ਅਸਲ ਜੇ ਗੁਰਬਾਣੀ ਦੀ ਵਿਚਾਰ ਤੁਹਾਡੇ ਸਮਝ ਵਿੱਚ ਆਉਣ ਲੱਗ ਜੇ ਫਿਰ ਗੁਰਮੁਖੋ ਇਤਿਹਾਸ ਸੁਣਨ ਸੁਣਾਉਣ ਦੀ ਲੋੜ ਨਹੀਂ ਫਿਰ ਤੇ ਤੁਸੀਂ ਇਤਿਹਾਸ ਬਣਾ ਦਿਓਗੇ ਆਖੋ ਸਤਿਖਾ
ਸ੍ਰੀ ਵਾਹਿ
ਫਿਰ ਇਤਿਹਾਸ ਬਣਾ ਦਿਓਗੇ ਫਿਰ ਉਹ ਬੰਦਾ ਜਿਹੜਾ ਗੁਰਬਾਣੀ ਸੁਣਨ ਸਮਝ ਲੱਗ ਜਾਂਦਾ ਹੈ ਉਹ ਆਪ ਹੀ ਇਤਿਹਾਸ ਬਣ ਜਾਂਦਾ ਹੈ ਉਹ ਇਦਾਂ ਦਾ ਕਾਰਨਾਮੇ ਕਰਦਾ ਜ਼ਿੰਦਗੀ 'ਚ ਵੱਖਰੇ ਉਹ ਇਤਿਹਾਸ ਲੱਗਦਾ ਵੀ ਇਤਿਹਾਸ ਬਣਾ ਗਿਆ ਇਹ ਬੰਦਾ ਗੁਰੂ ਨਾਲ ਜੁੜ ਕੇ ਗੁਰਬਾਣੀ ਨਾਲ ਜੁੜਨ ਵਾਲੇ ਇਤਿਹਾਸ ਬਣਾ ਜਾਂਦੇ ਆ ਸਭ ਨਾਲੋਂ ਵੱਖਰੇ ਕਰ ਦਿੰਦੇ ਨੇ ਗੁਰੂ ਸਾਹਿਬ ਨੂੰ ਕੱਢ ਕੇ ਬਾਹਰ ਸਾਰਿਆਂ ਤੋਂ ਵੱਖ ਅਲੱਗ ਹੀ ਗੱਲ ਕਰਦਾ ਗੁਰਬਾਣੀ ਦੀ ਗੱਲ ਹੀ ਅਲੱਗ ਸਾਡੇ ਗੁਰੂ ਜੀ ਵੱਖਰੇ ਆ ਤੇ ਗੁਰੂ ਜੀ ਦੀ ਬਾਣੀ ਪੜ੍ਹਨ ਵਾਲੇ ਸੁਣਨ ਵਾਲੇ ਸਾਰੀ ਦੁਨੀਆ ਤੋਂ ਵੱਖਰੇ ਉਹਨਾਂ ਦੀਆਂ ਗੱਲਾਂ ਬਹੁਤ ਵੱਖਰੀਆਂ ਹੋਣਗੀਆਂ ਕਿਉਂਕਿ ਗੁਰੂ ਸਾਹਿਬ ਵੱਖਰੇ ਆ ਬੰਦਾ ਕਹਿੰਦਾ ਯਾਰ ਤੇਰੀਆਂ ਗੱਲਾਂ ਬਹੁਤ ਕਮਾਲ ਦੀਆਂ ਨੇ ਉਹ ਸਾਡੀ ਕੋਈ ਗੱਲ ਨਹੀਂ ਕਮਾਲ ਦੀ ਗੁਰੂ ਦੀ ਗੱਲ ਕਮਾਲ ਦੀ ਗੁਰੂ ਸਾਹਿਬ ਗੱਲਾਂ ਵੱਖਰੀਆਂ ਕਰਦੇ ਐ ਇਸੇ ਕਰਕੇ ਸਾਡੇ ਗੁਰੂ ਜੀ ਵੱਖਰੇ ਐ ਤੇ ਜਿਹੜੇ ਗੁਰਬਾਣੀ ਪੜ੍ਹਨਗੇ ਉਹ ਕੌਮ ਆਪੇ ਹੀ ਵੱਖਰੀ ਹੋ ਜਾਣੀ ਐ ਆਖੋ ਸਤਨਾਮ ਤੇ ਰੌਲਾ ਪਾਈ ਜਾਓ ਅਸੀਂ ਹਿੰਦੂਆਂ 'ਚ ਰਲ ਗੱਡ ਹੋ ਗਏ ਹਿੰਦੂਆਂ ਨੇ ਸਾਨੂੰ ਆਪਣੇ 'ਚ ਰਲਾ ਲਿਆ ਇਹ ਉਹ ਰਲਾ ਲਿਆ ਆ ਗੁਰਬਾਣੀ ਪੜ੍ਹਨ ਲੱਗ ਜਾਓ ਗੁਰੂ ਸਾਹਿਬ ਵੱਖਰੇ ਨੇ ਤੁਹਾਨੂੰ ਬਾਹਰ ਕੱਢ ਦੇਣਗੇ ਵੱਖਰੇ ਕਰ ਤੇਰੀ ਸੋਚ ਵੱਖਰੀ ਹੋ ਜਾਣੀ ਆਪੇ ਹੀ ਵੱਖਰੀ ਹੋ ਗਈ ਬੱਚਾ ਸਰਕਾਰੀ ਸਕੂਲ 'ਚ ਪੜ੍ਹਦਾ ਹੈ ਜਿਹੋ ਜੀ ਪੜ੍ਹਾਈ ਪੜ੍ਹਾਉਂਦੇ ਸੀ ਸਾਰਿਆਂ 'ਚ ਉਹ ਪੜ੍ਹੀ ਜਾਂਦਾ ਸੀ ਤੇ ਉਹਨੂੰ ਚੱਕ ਕੇ ਤੁਸੀਂ ਵਧੀਆ ਪ੍ਰਾਈਵੇਟ ਸਕੂਲ 'ਚ ਪਾ ਦਿੱਤਾ ਸਾਲ ਬਾਅਦ ਹੀ ਅੰਗਰੇਜ਼ੀ ਲੱਗ ਗਿਆ ਬੋਲਣ ਦਾ ਆਪੇ ਹੀ ਵੱਖਰਾ ਹੋ ਗਿਆ ਆਖੋ ਸਤਿਨਾਮ ਵੱਖਰੇ ਕਰੋ ਜਿਹੜਾ ਗੁਰਬਾਣੀ ਦਾ ਗਿਆਨ ਲਏਗਾ ਆਪੇ ਹੀ ਵੱਖਰਾ ਹੋ ਜਾਣਾ ਉਹਨੇ ਰਲੇਗਾ ਕਿਵੇਂ ਤੇ ਜੇ ਗੁਰਬਾਣੀ ਪੜ੍ਹਨੀ ਨਹੀਂ ਫਿਰ ਆਪਾਂ ਅੱਜ ਕੱਲ੍ਹ ਵੇਖ ਹੀ ਰਹੇ ਹਾਂ ਕਸ਼ਹਿਰਾ ਧਾਰੀ ਬਾਹਮਣ ਦਸਤਾਰ ਧਾਰੀ ਬਾਹਮਣ
ਵੇਖਣ ਨੂੰ ਪੱਗ ਬੰਨੀ ਹੈ ਕਸ਼ਹਿਰਾ ਪਾਇਆ ਕਿਰਪਾਨ ਪਾਈ ਫਿਰਦਾ ਹੈ ਕੰਮ ਸਾਰੇ ਬਾਹਮਣ ਵਾਲੇ ਕਰੀ ਜਾਂਦਾ ਹੈ ਆਖੋ ਸਤਨਾਮ ਗੱਜ ਕੇ ਆਖੋ ਜੀ ਸਤਨਾਮ ਕੰਮ ਸਾਰੇ ਹੀ ਬਾਹਮਣ ਵਾਲੇ ਕਰੀ ਜਾਂਦਾ ਹੈ ਵੱਖਰਾ ਕਿੱਥੋਂ ਹੋ ਗਿਆ ਵੱਖਰਾ ਤੇ ਉਹ ਹੋਏਗਾ ਜਿਹੜਾ ਇਸ ਸਕੂਲ 'ਚ ਪੜ੍ਹੇਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹੋ ਤੁਹਾਨੂੰ ਵੱਖਰੇ ਨਾ ਕੀਤਾ ਤਾਂ ਕਹਿ ਦੇ ਕੋਈ ਇੱਕ ਵਹਿਮ ਵੀ ਤੇਰੀ ਜ਼ਿੰਦਗੀ 'ਚ ਰਹਿ ਗਿਆ ਤਾਂ ਕਹਿ ਦੀ ਇੱਕ ਇੱਕ ਗੱਲ ਕੱਟ ਦੇਣਗੇ ਤੇ ਜੋ ਬਣਾਈ ਫਿਰਦਾ ਸੋਚ ਵੀ ਐਂ ਹੁੰਦਾ ਸਭ ਕੱਟ ਦੇਣਗੇ ਤੇਰੇ ਵਹਿਮ ਭਰਮ ਭੱਜਦੇ ਵੇਖੀ ਕਿਵੇਂ ਇੱਕ ਇੱਕ ਬਚਨ ਗੁਰੂ ਸਾਹਿਬ ਦਾ ਪੜ੍ਹ ਕੇ ਵੇਖ ਤੈਨੂੰ ਵੱਖਰਾ ਇਹਨਾਂ ਨੇ ਕਰਨਾ ਹੈ ਬਸ ਅਸੀਂ ਐਂ ਕਹਿ ਲਓ ਵੀ ਦਸਤਾਰਾਂ ਨਾਲ ਵੱਖਰੇ ਨਹੀਂ ਦਸਤਾਰਾਂ ਤੇ ਬਾਬਿਆਂ ਦੇ ਆ ਜਿਹੜੇ ਸਰਸੇ ਵਾਲਾ ਵੀ ਬੰਨ ਲੈਂਦਾ ਕਦੀ ਕਦੀ ਦਸਤਾਰ ਤੇ ਭਨਿਆਰੇ ਵਾਲਾ ਵੀ ਬੰਨਦਾ ਸੀ ਦਸਤਾਰ ਤੇ ਕਦੀ ਕਦੀ ਨੂਰ ਮਹਿਲੀ ਵੀ ਬੰਨ ਲੈਂਦਾ ਸੀ ਦਸਤਾਰਾਂ ਦੀ ਗੱਲ ਨਹੀਂ ਦਸਤਾਰ ਤੇ ਦਾੜੀ ਸਾਨੂੰ ਵੱਖਰੇ ਨਹੀਂ ਕਰਦੀ ਬਸ ਗੁਰਬਾਣੀ ਨੂੰ ਪੜ੍ਹੋ ਗੁਰੂ ਨਾਲ ਜੁੜੇ ਹੋਏ ਆਪੇ ਹੀ ਵੱਖਰੇ ਹੋ ਗਏ ਜਿੰਨੇ ਗੁਰਬਾਣੀ ਪੜ੍ਹੋਗੇ ਸਮਝੋਗੇ ਤੁਸੀਂ ਵੱਖਰੇ ਹੋ ਜਾਣਾ ਸਾਰਿਆਂ ਨਾਲੋਂ ਵੱਖਰੀ ਗੱਲ ਕਰੋਗੇ ਵੱਖਰੀ ਸੋਚ ਬਣ ਜਾਏਗੀ ਬਸ ਲੱਖਾਂ 'ਚੋਂ ਵੱਖਰੀ ਦਿਸੋਗੇ ਸਾਰੇ ਹੀ ਵਹਿਮ ਭਰਮ ਕਰਦੇ ਇਕੱਲਾ ਹੀ ਵੱਖਰਾ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਇਕੱਲਾ ਹੀ ਵੱਖਰਾ 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 ਦਿਸੇ ਲੈ ਫਿਰ ਤੇਰਾ ਵਿਆਹ ਵੀ ਵੱਖਰਾ ਜਿਹਾ ਹੋ ਜਾਣਾ ਬੱਚਿਆਂ ਦੇ ਵਿਆਹ ਕਰੇਗਾ ਉਹ ਵੀ ਵੱਖਰੇ ਬੱਚਿਆਂ ਦੇ ਜਨਮ ਦਿਨ ਮਨਾਏਗਾ ਉਹ ਵੀ ਵੱਖਰੇ ਜੇ ਕੋਈ ਮਰੇਗਾ ਉਦੋਂ ਵੀ ਤੂੰ ਵੱਖਰਾ ਹੀ ਕਰੇਗਾ ਸਾਰਿਆਂ ਨਾਲੋਂ ਕਿਉਂਕਿ ਬਾਣੀ ਮੁਤਾਬਕ ਚੱਲੇਗਾ ਤੇ ਤੂੰ ਕੋਈ ਪੁੱਠੇ ਸਿੱਧੇ ਤੂੰ ਐਂ ਥੋੜਾ ਕਹੇਗਾ ਵੀ ਚੱਲ ਫੁੱਲ ਚੁੱਕ ਕੇ ਉੱਥੇ ਪਾਇਓ ਐਂ ਕਰਿਓ ਤੂੰ ਸਭ ਕੁਝ ਵੱਖਰਾ ਕਰੇਗਾ ਬੱਚਿਆਂ ਦੇ ਵਿਆਹ ਤੇ ਤੇਰੇ ਬਾਣੀ ਚੱਲੇਗੀ ਹੁਣ ਡੀਜੇ ਨਹੀਂ ਚੱਲਣਾ ਹੁਣ ਨਚਾਰ ਨਹੀਂ ਲੱਗਣੇ ਆਪੇ ਹੀ ਵੱਖਰਾ ਇਹ ਚੀਜ਼ਾਂ ਤੁਹਾਨੂੰ ਵੱਖਰਾ ਕਰ ਦੇਣਗੀਆਂ ਗੁਰੂ ਨਾਲ ਜੁੜਿਆ ਆਪੇ ਹੀ ਵੱਖਰਾ ਹੋ ਜਾਂਦਾ ਬਸ ਗੁਰਬਾਣੀ ਨਾਲ ਜੁੜ ਜਾਓ ਵੱਖਰੇ ਹੋ ਜਾਓ ਆਓ ਜੀ ਪੜ੍ਹੀਏ ਆਨੰਦ ਸਾਹਿਬ ਫਿਰ ਅਰਦਾਸ ਫਿਰ ਹੁਕਮਨਾਮੇ ਸੁਣੀਏ ਫਿਰ ਚਾਲਾ ਪਾਉਂਦੇ ਹਾਂ ਸਾਰੇ ਆਰਾਮ ਨਾਲ ਜਾਵਾਂਗੇ ਗੁਰੂ ਜੀ ਜਾਣਗੇ ਫਿਰ ਚੱਲਾਂਗੇ ਕਾਲ ਨਾ ਕਰਿਓ ਬਿਲਕੁਲ ਵੀ ਸਾਰੇ ਆਨੰਦ ਸਾਹਿਬ ਜੀ ਬੋਲੋ ਗੱਜ ਕੇ ਜਿਹੜੇ ਰਹਿ ਗਏ ਮੱਥਾ ਟੇਕਿਆ ਨਹੀਂ ਪਿੱਛੇ ਬਹਿ ਗਏ ਸੀ ਭਾਈ ਆਓ ਮੱਥਾ ਟੇਕ ਲਓ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੱਜ ਕੇ ਆਨੰਦ ਪਾਇਆ ਮੇਰੀ ਮਾਂ
ਸਤਿਗੁਰ ਦਾ ਪਾਇਆ ਸਹਿਜ ਸੇਤੀ ਵਜੀਆਂ ਵਾਲਾਈਆਂ ਸਾਗਰ ਸਭ ਕਰਵਾਰ ਪਰੀਆਂ ਸ਼ਬਦ ਸਾਵਣ ਆਈਆਂ ਰਬ ਜੋ ਤਾ ਕਾ ਗੋਹਰੀ ਕੇ ਰਾਜਨੀ ਵਸਾਇਆ ਨਤ ਹੋਆ ਸਤਿਗੁਰੂ ਮੈਂ ਪਾਇਆ ਕੀਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਨਾਲ ਰਹੋ ਤੂੰ ਮਨ ਮੇਰੇ ਸਤਿ ਸਾਰਣਾ ਕੀ ਕਰ ਹੁਕਰੇ ਤੇਰਾ ਅਰਜ ਸਤਿ ਸਵਾਰਣਾ ਸਭਨਾ ਕਲਾ ਸੁਗਰੰਥ ਸੁਆਮੀ ਸੋ ਕਿਉਂ ਮਨ ਹੋਵੇ ਸਾਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਨਾਹੀ ਕਰ ਤੇਰਾ ਅਰਦਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਮਤ ਸਲਾਹ ਦੇਵੀ ਰਾਮ ਮਨ ਵਸਾਵੇ ਰਾਮ ਜਿਨ ਕੈ ਮਨ ਵਸਿਆ ਰਾਜ ਸ਼ਬਦ ਮੇਰੇ ਹੈ ਨਾਨਕ ਸੱਚੇ ਸਾਹਿਬ ਨਾਹੀ ਕਰ ਤੇਰਾ ਸਦਾ ਮੇਰਾ ਆਧਾਰ ਸਾਧ ਨਾਮ ਆਧਾਰ ਮੇਰਾ ਦਿਨ ਸੁਖਾਂ ਸਭ ਦੁਆਈਆਂ ਸਾਧ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਬੁਰਾਈਆਂ ਸਤਿਗੁਰ ਕਾ ਗੁਰ ਮਿਟ ਹੋ ਜਿਸ ਦੀ ਆਏ ਵਡਿਆਈਆਂ ਹੈ ਨਾਨਕ ਸੁਣੋ ਸੰਤੋ ਰੱਬ ਕਰੋ ਤੇਰਾ ਨਾਮ ਮੇਰਾ ਵਾਜੇ ਪੰਜ ਸ਼ਬਦ ਤਿੰਨ ਘਰ ਸੁਖੋ ਘਰ ਸੁਖਾਵੇ ਸ਼ਬਦ ਵਾਜੇ ਕਲਾਗਰ ਕਲਾਗਰ ਜੀ ਪੰਜ ਤੂਤ ਤੁਦ ਵਾਸੇ ਕੀਤੇ ਪਾਪ ਪੰਜ ਤੁਮਾਰਿਆ ਔਰ ਕਰਮ ਪਾਇਆ ਤੁਦ ਜਿਨ ਕਉ ਨਾਮ ਹਰ ਪ੍ਰਦਾਵੇ ਹੈ ਨਾਨਕ ਤੈ ਸੁਖ ਹੋਆ ਇਤ ਕਾੜਿਆ ਨ ਹਰ ਵਾਜੇ ਅਨੰਦ ਸੁਣੋ ਮਨ ਕਾ ਕੀ ਹੋ ਸਗਰ ਮਨੋਰਥ ਸੂਰੇ ਸਾਜਨ ਪਏ ਸੰਸੇ ਜਾਣੀ ਸੁਣ ਕੇ ਪ੍ਰਤੀਤ ਕਹਿਤੇ ਸਤਿਗੁਰ ਰਹਿਆ ਪਰਪੂਰੇ ਮੇਰ ਮੰਤ ਨਾਨਕ ਗੁਰ ਚਰਨ ਲਗੇ ਅਜੇ ਅਣਹਰ ਪਵਣ ਗੁਰ ਪਾਣੀ
ਕਰਮੀ ਆਪਣੀ